And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀਕਣੇ ਆ?
ਬਹੁਤ ਵਧੀਆ ਜੀ, ਉੱਕਣ ਆ।
ਹਾਂ, ਉੱਕਣੀਆਂ, ਠੀਕ ਹੈ। ਚਲੋ, ਉੱਕਣੀ ਆ ਵੈਸੇ, ਕਿਉਂਕਿ ਬੈਂਕ ਆਫ ਕੈਨੇਡਾ ਨੇ ਜੋ ਅੱਜ ਇੰਟਰਸਟ ਰੇਟ ਦੀ ਅਨਾਊਂਸਮੈਂਟ ਕੀਤੀ ਆ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਲਗਾਤਾਰ 7 ਮੀਟਿੰਗਸ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਸੀ, ਪਰ ਅੱਜ ਓਵਰਨਾਈਟ ਲੈਂਡਿੰਗ ਰੇਟ ਨੂੰ 2.75% 'ਤੇ ਹੋਲਡ ਕੀਤਾ ਗਿਆ, ਜਿਸ ਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਾਈਮ ਰੇਟ ਆ ਉਹ 4.95% 'ਤੇ ਰਹੇਗਾ। ਵਾਸੂ ਜੀ, ਅਸੀਂ ਅੱਛਾ, ਕਿਉਂਕਿ ਅੱਜ ਵਾਲੀ ਇਹ ਮੀਟਿੰਗ ਇਸ ਕਰਕੇ ਵੀ ਇੰਪੋਰਟੈਂਟ ਸੀ ਕਿ ਜਿਹੜੀ ਮੋਨਿਟਰੀ ਪੋਲਿਸੀ ਰਿਪੋਰਟ ਆ, ਪਹਿਲਾਂ ਜਨਵਰੀ ਸਾਂਝੀ ਹੋਈ, ਹੁਣ ਅਪ੍ਰੈਲ ਦੇ ਵਿੱਚ ਸਾਂਝੀ ਕੀਤੀ ਗਈ ਆ। ਇਹਦੇ ਵਿੱਚ ਬੈਂਕ ਆਫ ਕੈਨੇਡਾ ਦੱਸਿਆ ਕਰਦੇ ਨੇ ਵੀ ਅੱਗੇ ਦਾ ਰਾਹ ਕੀ ਹੋ ਸਕਦਾ। ਹੁਣੇ ਪ੍ਰੈਡਿਕਸ਼ਨ ਕਰਨੀ ਬੜੀ ਔਖੀ ਹੋ ਗਈ ਹੋਈ ਹੈ ਬੈਂਕ ਆਫ ਕੈਨੇਡਾ ਵਾਸਤੇ, ਕਿਉਂਕਿ ਜੋ ਹਾਲਾਤ ਜਨਵਰੀ ਦੇ ਵਿੱਚ ਸੀ ਉਦੋਂ ਤਾਂ ਥੋੜ੍ਹਾ ਜਿਹਾ ਇਸ ਗੱਲ ਨੂੰ ਲੈ ਕੇ ਕਹਿ ਲਓ ਖਦਸ਼ੇ ਸੀ ਕਿ ਟਰੰਪ ਕਿਹੋ ਜਿਹੀ ਟ੍ਰੇਡ ਪੋਲਿਸੀ ਆ ਕੇ ਲਾਗੂ ਕਰਦੇ ਨੇ। ਹੁਣ ਉਹ ਖਦਸ਼ੇ ਨਹੀਂ, ਹੁਣ ਤਾਂ ਉਹਨੂੰ ਲੈ ਕੇ ਜਿਹੜਾ ਭੰਬਲ ਭੂਸਾ ਉਹ ਪੂਰਾ ਹੀ ਸਿਖਰਾਂ 'ਤੇ ਬਣ ਚੁੱਕਿਆ। ਉਹਦੇ ਕਰਕੇ ਪ੍ਰੈਡਿਕਸ਼ਨ ਬੜੀ ਔਖੀ ਹੋ ਗਈ। ਸੋ ਅੱਜ ਜਿਹੜੀ ਇਹਨਾਂ ਨੇ ਟੈਰਿਫ ਦੀ ਅਨਸਰਟਨਟੀ, ਯੂ ਐੱਸ ਟ੍ਰੇਡ ਪੋਲਿਸੀ ਅਤੇ ਇਕਨੋਮਿਕ ਗਰੋਥ ਦੇ ਜਿਹੜੇ ਆਸਾਰ ਨੇ ਉਹ ਮੱਠੇ ਪੈਂਦੇ ਨਜ਼ਰ ਆ ਰਹੇ ਨੇ, ਅਤੇ ਉਹਦਾ ਇੱਕੋ ਇੱਕ ਕਾਰਨ, ਜੇ ਕਿਤੋਂ ਹਰ ਚੀਜ਼ ਜੇ ਕਿਸੇ ਇੱਕ ਡਾਇਰੈਕਸ਼ਨ 'ਚ ਪੁਆਇੰਟ ਕਰਦੀ ਆ, ਉਹ ਟਰੰਪ ਦੀ ਟ੍ਰੇਡ ਪੋਲਿਸੀ ਆ, ਅਤੇ ਉਹਨੂੰ ਆਧਾਰ ਬਣਾ ਕੇ ਅੱਗੇ ਦਾ ਰਾਹ
ਲੈਕ ਆਫ ਇਟ,
ਹਾਂ, ਔਰ ਦ ਲੈਕ ਆਫ ਇਟ, ਸਹੀ ਗੱਲ,
ਟ੍ਰੇਡ ਪੋਲਿਸੀ,
ਹਾਂ, ਟ੍ਰੇਡ ਪੋਲਿਸੀ ਔਰ ਦ ਲੈਕ ਆਫ ਇਟ, ਉਹਨੂੰ ਆਧਾਰ ਬਣਾ ਕੇ ਅੱਗੇ ਦਾ ਰਾਹ ਕਿਹੋ ਜਿਹਾ ਹੋਏਗਾ। ਉਹਨੂੰ ਇਸ ਮੋਨਿਟਰੀ ਪੋਲਿਸੀ ਰਿਪੋਰਟ 'ਚ ਉਹਦੇ ਦੋ ਸਿਨੈਰੀਓਜ਼ ਪੇਸ਼ ਕੀਤੇ ਗਏ ਨੇ, ਨਾਲ ਇਹ ਵੀ ਲਿਖਤਾ ਵੀ ਸਿਨੈਰੀਓ ਕਈ ਹੋ ਸਕਦੇ ਨੇ,
ਪਰ ਡੱਬੇ ਮੇਂ ਡੱਬਾ। ਦੋ ਸਿਨੈਰੀਓਜ਼ ਨੇ। ਸੋ ਪਹਿਲਾ ਸਿਨੈਰੀਓ ਵੀ ਜਿਸ ਤਰ੍ਹਾਂ ਇਸ ਵੇਲੇ ਜੋ ਹਾਲਾਤ ਨੇ ਕਿ ਅਨਸਰਟਨਟੀ ਬਰਕਰਾਰ ਹੈ, ਪਤਾ ਨਹੀਂ ਕਦੋਂ ਕਿਹੜੀ ਟੈਰਿਫ ਲੱਗ ਜਾਣੀ, ਕਦੋਂ ਕਿਹੜੀ ਟੈਰਿਫ ਹਟ ਜਾਣੀ, ਤੇ ਨਾਲ ਕਹਿੰਦੇ ਜਿਹੜੇ ਟੈਰਿਫਸ ਨੇ ਉਹਨਾਂ ਦਾ ਸਕੋਪ ਲਿਮਿਟਿਡ ਆ, ਕਿ ਅਨਸਰਟਨਟੀ ਬਣੀ ਹੋਈ ਆ, ਬਰਕਰਾਰ ਹੈ, ਪਰ ਟੈਰਿਫਸ ਜਿਹੜੀਆਂ ਨੇ ਉਹ ਉਨੀਆਂ ਜ਼ਿਆਦਾ ਸਵੀਪਿੰਗ ਨਹੀਂ ਹੈਗੀਆਂ ਜਿੰਨੀਆਂ ਪਹਿਲਾਂ ਆਸਾਰ ਸੀਗੇ
ਕਿ ਅਨਾਊਂਸ ਕੀਤਾ, ਫਿਰ ਟੈਰਿਫ ਦੇ ਵਿੱਚ ਕੋਈ ਕਾਰਵ ਆਊਟ ਦੇ ਦਿੱਤਾ, ਉੱਥੇ ਪੌਜ਼ ਕਰਤਾ, ਵੀ ਉਹ ਟੈਰਿਫ ਦੀ ਗੱਲ ਚੱਲੀ ਜਾਂਦੀ ਆ, ਸੁਰਖੀਆਂ ਬਣੀਆਂ ਰਹਿੰਦੀਆਂ, ਪਰ ਜ਼ਮੀਨੀ ਪੱਧਰ 'ਤੇ ਟੈਰਿਫਸ ਦਾ ਜਿਹੜਾ ਕੋਈ ਉਹਦਾ
ਇੰਪੈਕਟ ਹੈਗਾ, ਜੋ
ਇਕਨੋਮਿਕ, ਹਾਂ, ਉਹ ਇੰਨਾ ਸਿੱਧੇ ਤੌਰ 'ਤੇ ਨਹੀਂ ਪੈਂਦਾ। ਦੈਟ ਸਿਨੈਰੀਓ ਨੰਬਰ 1।
ਸੋ ਜੇਕਰ ਇੱਦਾਂ ਰਹਿੰਦਾ ਹੈ
ਜੀ,
ਤਾਂ ਫਿਰ ਕਹਿੰਦੇ ਕੈਨੇਡੀਅਨ ਗਰੋਥ ਘਟੇਗੀ, ਪਰ ਆਰਜ਼ੀ ਤੌਰ 'ਤੇ, ਟੈਂਪਰੇਰੀਲੀ ਸਾਡੀ GDP ਦੇ ਵਿੱਚ ਗਿਰਾਵਟ ਦਰਜ ਹੋਏਗੀ, ਤੇ ਇਨਫਲੇਸ਼ਨ 2% ਦੇ ਨੇੜੇ ਤੇੜੇ ਬਣੀ ਰਹੇਗੀ।
ਸੋ ਦੈਟ ਇਜ਼ ਸਿਨੈਰੀਓ ਨੰਬਰ
1। ਸੋ ਇਸ ਵੇਲੇ ਜੋ ਹੈਗਾ ਵੀ ਹਾਲਾਤ, ਜੋ ਇਸ ਤਰ੍ਹਾਂ ਜੋ ਚੱਲਦਾ ਰਿਹਾ, ਜੇ ਜੋ ਇਸ ਵੇਲੇ ਹਾਲਾਤ ਨੇ ਕਿ ਇਕਨੋਮੀ ਜਿਹੜੀ ਆ ਸਾਡੀ ਥੋੜ੍ਹੀ ਜਿਹੀ ਕਮਜ਼ੋਰ ਹੋ ਰਹੀ ਹੈ, ਤੇ ਇਨਫਲੇਸ਼ਨ 2% ਦੇ ਨੇੜੇ ਤੇੜੇ ਬਣੀ ਹੋਈ ਹੈ।
ਸਿਨੈਰੀਓ ਨੰਬਰ 2 ਇਹ ਆ ਕਿ ਜਿਹੜੀ ਟ੍ਰੇਡ ਵਾਰ ਹੈ ਉਹ ਲੰਮੀ ਚੱਲਣ ਵਾਲੀ ਟ੍ਰੇਡ ਵਾਰ ਹੋਏਗੀ, ਉਹਦੇ ਕਰਕੇ ਕੈਨੇਡਾ ਦੀ ਇਕਨੋਮੀ ਰਿਸੈਸ਼ਨ ਦੇ ਵਿੱਚ ਜਾ ਸਕਦੀ ਆ। ਇਨਫਲੇਸ਼ਨ ਅਗਲੇ ਸਾਲ ਕੁਝ ਸਮੇਂ ਵਾਸਤੇ ਟੈਂਪਰੇਰੀਲੀ 3% ਤੋਂ ਵੱਧ ਸਕਦੀ ਆ,
ਤੇ ਰਿਸੈਸ਼ਨ ਇਸੇ ਸਾਲ ਹੋਏਗੀ, ਇਕਨੋਮੀ ਇਸੇ ਸਾਲ ਰਿਸੈਸ਼ਨ ਵਿੱਚ ਜਾਏਗੀ, ਅਗਲੇ ਸਾਲ ਇਨਫਲੇਸ਼ਨ ਆਰਜ਼ੀ ਤੌਰ 'ਤੇ 3% ਤੋਂ ਉੱਪਰ ਜਾ ਸਕਦੀ ਹੈ। ਦਿਸ ਇਜ਼ ਸਿਨੈਰੀਓ ਨੰਬਰ 2।
ਪਰ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਕਿ ਟ੍ਰੇਡ ਪਾਲਿਸੀ ਨੂੰ ਲੈ ਕੇ ਔਰ ਦ ਲੈਕ ਆਫ ਇਟ, ਲਾਈਕ ਯੂ ਸੈਡ, ਕਿ ਕਈ ਸਿਨੈਰੀਓਜ਼ ਪੋਸੀਬਲ ਨੇ, ਤੇ ਇਹ ਡਿਪੈਂਡ ਕਰੇਗਾ ਕਿ ਡੋਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ ਜਿਹੜੇ ਟੈਰਿਫਸ ਹੁੰਦੇ ਨੇ ਜਾਂ ਜਿਹੜੀਆਂ ਵੀ ਹੋਰ ਅਨਾਊਂਸਮੈਂਟਸ ਕਰਦੇ ਨੇ, ਉਹ ਕਿੰਨੇ ਜ਼ਿਆਦਾ ਟੈਰਿਫਸ ਹੁੰਦੇ ਨੇ, ਕਿੰਨੇ ਸਵੀਪਿੰਗ, ਉਹਨਾਂ ਦਾ ਮੈਗਨੀਚਿਊਡ ਕੀ ਹੋਏਗਾ, ਉਹ ਕਿੰਨੀ ਰਫ਼ਤਾਰ ਨਾਲ ਲਗਾਏ ਜਾਂਦੇ ਨੇ।
ਸੋ ਸਿਨੈਰੀਓਜ਼ ਵੀ ਕਹਿੰਦੇ ਇਸ ਤੋਂ ਇਲਾਵਾ ਕਿੰਨੇ ਸਾਰੇ ਹੋ ਸਕਦੇ ਨੇ, ਤੇ ਉਹਨਾਂ ਸਿਨੈਰੀਓਜ਼ ਦੇ ਵਿੱਚ ਜਿਹੜੀ ਅਨਸਰਟਨਟੀ ਹੈ ਉਹਦਾ ਲੈਵਲ ਵੀ ਕਹਿੰਦੇ ਅਲੱਗ ਅਲੱਗ ਹੋ ਸਕਦਾ।
ਜੀ,
ਡੱਬੇ ਮੇਂ ਡੱਬਾ,
ਡੱਬੇ ਮੇਂ ਡੱਬਾ,
ਅੱਬਾ ਡੱਬਾ ਜੱਬਾ।
ਸੋ ਜਿਹੜੀ US ਪੋਲਿਸੀ ਕਰਕੇ ਜਿਸ ਤਰ੍ਹਾਂ ਦਾ ਇੱਕ ਅਨਪ੍ਰੈਸੀਡੈਂਟਿਡ ਚੇਂਜ ਆ ਸਕਦਾ, ਉਹ ਹੁਣ ਸਾਰਾ ਉਹੀ ਹੈ ਨਾ, ਇਟ ਆਲ ਹਿੰਜਿਸ ਅਪੋਨ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਟਰੰਪ ਵੱਲੋਂ ਕਿਹੋ ਜਿਹੇ ਸੰਕੇਤ ਕੀ ਸੁਨੇਹੇ ਆਉਂਦੇ ਨੇ। ਅੱਜ ਸਵੇਰੇ ਇੱਕ ਹੋਰ ਗੱਲ ਵੀ ਤਾਂ ਆ ਗਈ ਨਾ ਕਿ ਚਾਈਨਾ ਦੇ ਉੱਪਰ ਜਿਹੜੇ ਟੈਰਿਫਸ ਦੀ ਅਮਾਊਂਟ ਆ ਉਹ ਅਪ ਟੂ 245% ਹੋ ਸਕਦਾ,
100% ਹੋਰ ਜੋੜ ਲਓ,
ਹਾਂ,
ਕਿਉਂਕਿ 145% ਤੱਕ ਪਹੁੰਚੇ ਸੀ ਨਾ ਸੀ ਕਰਕੇ।
ਇੱਕ ਹੋਰ ਟੈਰਿਫ ਦੀ ਕੈਟਾਗਰੀ ਆ, ਉਹਦੇ ਵਿੱਚ 8% ਤੋਂ ਲੈ ਕੇ 100% ਤੱਕ ਦੇ ਟੈਰਿਫਸ ਲੱਗ ਸਕਦੇ ਨੇ, ਮਤਲਬ ਉਹ ਵਖਲਾਰਾ ਹੀ ਆ ਪੂਰਾ। ਸੋ ਉਹ ਗੱਲ ਹੋਈ ਆ ਵਾਸੂ ਜੀ। ਅੱਛਾ, ਫਿਰ ਇਹਨਾਂ ਨੇ ਗੱਲ ਇੱਥੇ ਆਏ ਨੇ ਵੀ ਗਲੋਬਲ ਗਰੋਥ, ਵੀ ਜੇ ਅਸੀਂ ਦੇਖਦੇ ਹਾਂ ਕਿ ਜਨਵਰੀ ਜਦੋਂ ਇਹ ਸਾਲ ਸ਼ੁਰੂ ਹੋਇਆ ਸੀ ਜਾਂ 2024 ਜਦੋਂ ਖਤਮ ਹੋ ਰਿਹਾ ਸੀ, ਉਦੋਂ ਸੂਰਤ ਹਾਲ ਕੀ ਸੀਗੇ, 2022 ਦੇ 2024 ਦੇ ਅੰਤ ਆਉਣ ਤੱਕ ਗਲੋਬਲ ਗਰੋਥ ਮਜ਼ਬੂਤ ਸਥਿਤੀ ਦੇ ਵਿੱਚ ਸੀ, ਇਨਫਲੇਸ਼ਨ ਈਜ਼ ਆਊਟ ਹੋ ਰਹੀ ਸੀ, ਇਹ ਸਾਨੂੰ ਪਤਾ ਵੀ ਹੈ, ਨੰਬਰਸ ਵੀ ਇਸ ਗੱਲ ਦੀ ਹਾਮੀ ਭਰਦੇ ਨੇ। ਪਰ ਫਿਰ ਉਹਨਾਂ ਨੇ ਗੱਲ ਲਿਖੀ ਕਿ ਟਰੰਪ ਦੀ ਟਰੇਡ ਵਾਰ ਕਰਕੇ ਜਿਹੜਾ ਖਿਲਾਰਾ ਪਿਆ ਉਸਨੇ 2025 ਦੇ ਵਿੱਚ ਜਿਹੜੀ ਸਥਿਤੀ ਆ ਉਹ ਥੋੜ੍ਹੀ ਹੋਰ ਉਹ ਥੋੜ੍ਹੀ ਡਾਵਾਂਡੋਲ ਕਰ ਦਿੱਤੀ ਹੈ, ਅਤੇ ਆਉਂਦੇ ਸਮੇਂ ਦੇ ਵਿੱਚ ਉਹ ਹੋਰ ਡਾਵਾਂਡੋਲ ਹੋ ਸਕਦੀ ਹੈ। ਲਾਈਕ ਵੀ ਮੈਨਸ਼ਨ ਅਮਰੀਕਾ ਦੀ ਇਕੋਨਮੀ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਅਮਰੀਕਨ ਇਕੋਨਮੀ ਇਟਸ ਸ਼ੋਇੰਗ ਸਾਈਨਸ ਆਫ ਸਲੋਇੰਗ ਡਾਊਨ, ਅਤੇ ਉੱਥੇ ਵੀ ਜਿਹੜੀ ਅੱਛਾ ਫਿਰ ਇੱਕ ਹੋਰ ਆ
ਇਨਫਲੇਸ਼ਨ ਐਕਸਪੈਕਟੇਸ਼ਨ ਕਹਿੰਦੇ ਅਮਰੀਕਾ ਦੇ ਵਿੱਚ ਵੱਧ ਰਹੀ ਹੈ,
ਵੱਧ ਰਹੀ ਹੈ ਕਿਉਂਕਿ ਜੇ ਟੈਰਿਫ ਲੱਗਣਗੇ ਉੱਥੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਤਾਂ ਉੱਥੇ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਏਗਾ।
ਅਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਸਾਰਾ ਕੁਝ ਅਮਰੀਕਾ 'ਚ ਇਸੇ ਕਰਕੇ ਹੋ ਰਿਹਾ ਕਿ ਪੋਲਿਸੀ ਅਨਸਰਟਨਟੀ ਬਹੁਤ ਜ਼ਿਆਦਾ ਵੱਧ ਰਹੀ ਹੈ ਕਿ ਡੋਨਲਡ ਟਰੰਪ ਦੀਆਂ ਨੀਤੀਆਂ ਜਿਹੜੀਆਂ ਨੇ ਅਤੇ ਰੈਪਿਡਲੀ ਡਿਟੀਰੀਓਰੇਟਿੰਗ ਸੈਂਟੀਮੈਂਟ
ਜੀ,
ਸੋ ਬਿਜ਼ਨਸ ਅਤੇ ਕੰਜ਼ਿਊਮਰ ਸੈਂਟੀਮੈਂਟ ਵੀ ਇਹਨਾਂ ਇਸ ਅਨਸਰਟਨਟੀ ਕਰਕੇ ਕਹਿੰਦੇ ਬਹੁਤ ਡਿਟੀਰੀਓਰੇਟ ਹੋ ਰਿਹਾ। ਯੂਰਪ ਬਾਰੇ ਉਹੀ ਗੱਲ ਆ, ਕਹਿੰਦੇ ਕਿ ਉਹਨਾਂ ਦੀ ਜਿਹੜੀ ਗਰੋਥ ਹੈ ਇਟ ਹੈਜ਼ ਬਿਨ ਮੋਡੈਸਟ ਇਨ ਅਰਲੀ 2025, ਅਤੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜਿਹੜੀ ਵੀਕਨੈਸ ਹੈ ਇਟ ਸਟਿਲ ਕੰਟੀਨਿਊਸ। ਚਾਈਨਾ ਦੀ ਇਕੋਨਮੀ ਕਹਿੰਦੇ ਇਟ ਵਾਜ਼ ਸਟਰੋਂਗ ਐਟ ਦੀ ਐਂਡ ਆਫ 2024, ਬਟ ਰੀਸੈਂਟ ਡੇਟਾ ਇਜ਼ ਸ਼ੋਇੰਗ ਦੈਟ ਇਟ ਇਜ਼ ਸਲੋਇੰਗ ਡਾਊਨ ਮੋਡੈਸਟਲੀ।
ਪਰ ਹਾਂ ਵਾਸੂ ਜੀ, ਕੱਲ੍ਹ ਚਾਈਨਾ ਦੇ ਵੀ ਜੀ ਡੀ ਪੀ ਨੰਬਰਸ ਆਏ ਨੇ ਫਸਟ ਕੁਆਟਰ ਦੇ। ਫਸਟ ਕੁਆਟਰ ਦੇ ਵਿੱਚ ਚਾਈਨੀਜ਼ ਜੀ ਡੀ ਪੀ 5.4% 'ਤੇ ਗਰੋ ਕੀਤੀ ਆ, ਐਕਸਪੈਕਟੇਸ਼ਨ ਸੀਗੀ 5.1% ਦੀ। ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਮੰਨਿਆ ਜਾ ਰਿਹਾ ਕਿ ਜਦੋਂ ਡੋਨਲਡ ਟਰੰਪ ਦੇ ਆਉਣ ਨਾਲ, ਕਿਉਂਕਿ ਟਰੇਡ ਵਾਰ ਬਾਰੇ ਜਨਵਰੀ ਫਰਵਰੀ ਦੇ ਵਿੱਚ ਵੀ ਜਨਵਰੀ ਦੇ ਵਿੱਚ ਤਾਂ ਕਲੀਅਰਲੀ ਗੱਲਾਂ ਸ਼ੁਰੂ ਹੋ ਹੀ ਗਈਆਂ ਸੀ ਨਾ ਟਰੰਪ ਜਦੋਂ ਆ ਗਏ, ਅਤੇ ਜਨਵਰੀ ਫਰਵਰੀ ਅਤੇ ਮਾਰਚ ਦੇ ਵਿੱਚ ਚਾਈਨੀਜ਼ ਫੈਕਟਰੀਆਂ ਨੂੰ ਆਰਡਰਸ ਬੜੇ ਗਏ ਕਿ ਇਸ ਤੋਂ ਪਹਿਲਾਂ ਕਿ ਟਰੰਪ ਦੇ ਟੈਰਿਫਸ ਪੂਰੀ ਤਰ੍ਹਾਂ ਲਾਗੂ ਹੋਣ, ਬਹੁਤ ਸਾਰੇ ਮੈਨੂਫੈਕਚਰ ਇੱਥੇ ਜਿਹੜੇ ਕਈ ਕੰਪਨੀਆਂ ਨੇ ਉਹਨਾਂ ਨੇ ਬੜੇ ਵੱਡੇ ਵੱਡੇ ਆਰਡਰਸ ਪਲੇਸ ਕੀਤੇ। ਸੋ ਉਹ ਇੱਕ ਕੰਟਰੀਬਿਊਟਿੰਗ ਫੈਕਟਰ ਹੋ ਸਕਦਾ ਚਾਈਨਾ ਦੀ ਜਿਹੜੀ ਫਸਟ ਕੁਆਟਰ ਦੀ ਜੀ ਡੀ ਪੀ ਆ ਉਹ ਉਮੀਦ ਨਾਲੋਂ ਬਿਹਤਰ ਰਹਿਣ ਦਾ, ਦੈਟ ਕੁਡ ਬੀ ਵਨ ਆਫ ਦਾ ਰੀਜ਼ਨਸ।
ਬਿਲਕੁਲ, ਅਤੇ ਨਾਲ ਉਹਨਾਂ ਨੇ ਫਿਰ ਉਸ ਤੋਂ ਬਾਅਦ ਗੱਲ ਕੀਤੀ ਹੈ, ਕਹਿੰਦੇ ਵੀ ਜਿਹੜੀ ਹੁਣ ਅਨਸਰਟਨਟੀ ਹੈ ਇਹਦੇ ਕਰਕੇ ਕਹਿੰਦੇ ਐਕਸਟ੍ਰੀਮ ਮਾਰਕੀਟ ਵੋਲੇਟਿਲਿਟੀ ਬਣੀ ਹੋਈ ਹੈ ਐਂਡ ਦੈਟਸ ਫਰਦਰ ਐਡਿੰਗ ਟੂ ਦਾ ਅਨਸਰਟਨਟੀ।
ਅਤੇ
ਜਿਹੜੇ ਆਇਲ ਪ੍ਰਾਈਸਿਸ ਨੇ ਕਹਿੰਦੇ ਜਨਵਰੀ ਤੋਂ ਹੁਣ ਤੱਕ ਦੇ ਹੈਵ ਸਬਸਟੈਂਸ਼ਲੀ ਡਿਕਲਾਈਨਡ, ਅਤੇ ਇਹਦੇ ਵਿੱਚ ਮੇਨ ਰੀਜ਼ਨ ਇਹੀ ਹੈ ਕਿ ਗਲੋਬਲ ਗਰੋਥ ਦੇ ਜਿਹੜੇ ਪ੍ਰੋਸਪੈਕਟਸ ਨੇ ਉਹ ਕਹਿੰਦੇ ਹੁਣ ਪਹਿਲਾਂ ਨਾਲੋਂ ਬੜੇ ਕਮਜ਼ੋਰ ਹੋ ਗਏ ਨੇ, ਕਿ ਦਾ ਲੱਗ ਨਹੀਂ ਰਿਹਾ ਵੀ ਅੱਗੇ ਜਾ ਕੇ ਜ਼ਿਆਦਾ ਗਰੋਥ ਹੋਏਗੀ ਬਿਕੋਜ਼ ਆਫ ਦਿਸ ਅਨਸਰਟਨਟੀ। ਕੈਨੇਡੀਅਨ ਡਾਲਰ ਕਹਿੰਦੇ ਐਪਰੀਸ਼ੀਏਟ ਹੋ ਗਿਆ ਬਿਕੋਜ਼ ਆਫ ਬ੍ਰੋਡਰ ਵੀਕਨੈਸ ਇਨ ਦਾ ਯੂ ਐਸ ਡਾਲਰ,
ਅਤੇ
ਕੈਨੇਡੀਅਨ ਇਕੋਨਮੀ, ਸੋ ਇਸ ਵੈਸੇ ਅੱਜ ਦੀ ਅਨਾਊਂਸਮੈਂਟ ਤੋਂ ਬਾਅਦ ਵੀ ਕੈਨੇਡੀਅਨ ਡਾਲਰ ਥੋੜ੍ਹਾ ਹੋਰ ਸਟਰੋਂਗ ਹੋਇਆ,
ਹਾਂਜੀ,
ਸੋ ਇਟਸ ਕਲੋਜ਼ ਟੂ 72 ਸੈਂਟਸ,
ਕਿਉਂਕਿ ਜੇ ਅੱਜ ਇੰਟਰਸਟ ਰੇਟ ਦੇ ਵਿੱਚ ਕਟੌਤੀ ਕਰ ਦਿੱਤੀ ਜਾਂਦੀ ਫਿਰ ਡਾਲਰ ਦੇ ਥੋੜ੍ਹੇ ਵੀਕ ਹੋਣ ਦੇ ਚਾਂਸਿਸ ਸੀਗੇ, ਪਰ ਉਹਦੇ ਵਿੱਚ
ਇਹ ਆਪਾਂ ਨੂੰ ਬੜੀ ਵਾਰੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਯੂ ਐਸ ਦੇ ਪਾਲਿਸੀ ਰੇਟ ਤੋਂ ਸਾਡਾ ਪਾਲਿਸੀ ਰੇਟ ਜਿੰਨਾ ਜ਼ਿਆਦਾ ਘੱਟ ਹੋਏਗਾ, ਅੰਤਰ ਜਿੰਨਾ ਵਧੇਗਾ ਡਾਲਰ ਸਾਡਾ ਉਨਾ ਕਮਜ਼ੋਰ ਹੋਏਗਾ
ਜੀ। ਸੋ 0.5% ਦਾ ਅੱਜ ਵਾਧਾ, ਮੋਰ ਦੈਨ ਹਾਫ ਪਰਸੈਂਟੇਜ ਪੁਆਇੰਟ ਦਾ ਵਾਧਾ ਡਾਲਰ ਦੀ, ਕੈਨੇਡੀਅਨ ਡਾਲਰ ਦੀ ਵੈਲਿਊ ਦੇ ਵਿੱਚ ਇਸ ਵੇਲੇ ਦੇਖਿਆ ਜਾ ਰਿਹਾ।
ਸੋ ਕੈਨੇਡੀਅਨ ਇਕੋਨਮੀ ਕਹਿੰਦੇ ਸਾਡੀ ਸਲੋ ਡਾਊਨ ਹੋ ਰਹੀ ਹੈ, ਉਹੀ ਕਹਿੰਦੇ ਵੀ ਕੰਜ਼ਿਊਮਰ ਅਤੇ ਬਿਜ਼ਨਸ ਕੌਨਫੀਡੈਂਸ ਸਾਡੇ ਇੱਥੇ ਬਹੁਤ ਘਟਿਆ ਹੋਇਆ। ਉਹ ਕਿਉਂ ਘਟਿਆ ਹੋਇਆ? ਟੈਰਿਫ ਅਨਾਊਂਸਮੈਂਟਸ ਦੇ ਕਰਕੇ। ਕਹਿੰਦੇ ਕੰਜ਼ੰਪਸ਼ਨ, ਰੈਜ਼ੀਡੈਂਸ਼ੀਅਲ ਇਨਵੈਸਟਮੈਂਟ, ਬਿਜ਼ਨਸ ਸਪੈਂਡਿੰਗ, ਇਹ ਸਾਰੇ ਕਹਿੰਦੇ ਪਹਿਲੇ ਕੁਆਟਰ ਦੇ ਵਿੱਚ ਕਮਜ਼ੋਰ ਹੋਏ ਨੇ
ਜੀ,
ਸੋ ਟੈਰਿਫ ਦੇ ਕਰਕੇ ਹੀ।
ਅਤੇ ਨਾਲ ਹੀ ਵਾਸੂ ਜੀ, ਇਨਫਲੇਸ਼ਨ ਦੀ ਉਹਨਾਂ ਨੇ ਗੱਲ ਕੀਤੀ, ਦੇਖੋ ਮਾਰਚ ਵਾਲੇ ਇਨਫਲੇਸ਼ਨ ਨੰਬਰ ਅਜੇ ਕੱਲ੍ਹ ਹੀ ਆ ਕੇ ਹਟੇ ਨੇ, ਅਸਾਂ ਕੱਲ੍ਹ ਅਸੀਂ ਉਹ ਸਾਰੀ ਗੱਲ ਕੀਤੀ।
ਜਿਹੜੀ ਟ੍ਰੇਡ ਟੈਨਸ਼ਨ ਆ ਉਹਦਾ ਕਹਿੰਦੇ ਇੰਪੈਕਟ ਲੇਬਰ ਮਾਰਕੀਟ ਦੇ ਉੱਤੇ ਵੀ ਪੈ ਰਿਹਾ, ਸੋ ਇੰਪਲੋਇਮੈਂਟ ਵੀ ਕਹਿੰਦੇ ਮਾਰਚ ਦੇ ਵਿੱਚ ਘਟੀ, ਅਤੇ ਬਿਜ਼ਨਸਿਸ ਵੀ ਕਹਿੰਦੇ ਹੁਣ ਰਿਪੋਰਟ ਕਰ ਰਹੇ ਨੇ ਅੱਗੇ ਚੱਲ ਕੇ ਉਹ ਜ਼ਿਆਦਾ ਹਾਇਰਿੰਗ ਨਹੀਂ ਕਰਨਗੇ,
ਅਤੇ ਵੇਜ ਗਰੋਥ ਵੀ ਉਹਦੇ ਵਿੱਚ ਵੀ ਖੜੋਤ ਆਉਂਦੀ ਨਜ਼ਰ ਆ ਰਹੀ ਹੈ, ਦੇਰ ਆਰ ਸਾਈਨਸ ਆਫ ਮੋਡਰੇਸ਼ਨ ਕਿ ਵੇਜਿਸ ਵੀ ਉਸ ਹਿਸਾਬ ਨਾਲ ਨਹੀਂ ਵਧਦੀਆਂ ਪਈਆਂ
ਜੀ।
ਫਿਰ ਵੈਸੇ ਜੀ, ਇਨਫਲੇਸ਼ਨ ਦੀ ਗੱਲ ਉਹਨਾਂ ਨੇ ਕੀਤੀ ਆ ਕਿ 2.3% ਮਾਰਚ ਮਹੀਨੇ 'ਚ ਕੈਨੇਡਾ 'ਚ ਇਨਫਲੇਸ਼ਨ ਲਈ, ਕੱਲ੍ਹ ਹੀ ਉਹ ਨੰਬਰਸ ਆਏ ਸੀ ਸਟੈਟ ਕੈਨ ਨੇ ਜਾਰੀ ਕੀਤੇ ਸੀ, ਇਹ ਨੰਬਰ ਭਾਵੇਂ ਫਰਵਰੀ ਨਾਲੋਂ ਤੇ ਘੱਟ ਰਿਹਾ, ਫਰਵਰੀ ਜਿੰਨੀ ਇਨਫਲੇਸ਼ਨ ਸੀ ਉਹ ਤੋਂ ਘੱਟ ਆ,
2.6%
ਫਰਵਰੀ 2.6 ਸੀ, ਮਾਰਚ 2.3 ਹੈ, ਪਰ ਜਦੋਂ ਜਨਵਰੀ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਉਦੋਂ ਇੰਟਰਸਟ ਰੇਟ ਦੀ ਅਨਾਊਂਸਮੈਂਟ ਕੀਤੀ ਸੀ ਅਤੇ ਨਾਲ ਮੋਨਿਟਰੀ ਪਾਲਿਸੀ ਰਿਪੋਰਟ ਸਾਂਝੀ ਕੀਤੀ ਸੀ, ਉਦੋਂ ਇਨਫਲੇਸ਼ਨ ਦਾ ਨੰਬਰ 1.8% ਸੀ। ਸੋ ਕਲੀਅਰਲੀ 2.3 ਮਾਰਚ ਦਾ ਇਹ ਨੰਬਰ ਜਨਵਰੀ ਵਾਲੇ 1.8 ਤੋਂ ਜ਼ਿਆਦਾ ਹੈ, ਇਟਸ ਹਾਫ ਪਰਸੈਂਟੇਜ ਪੁਆਇੰਟ ਮੋਰ, ਅਤੇ ਉਹਨਾਂ ਦਾ ਨਾਲ ਇਹ ਵੀ ਕਹਿਣਾ ਕਿ ਜਿਹੜੀ ਇਹ ਵਧੀ ਹੋਈ ਇਨਫਲੇਸ਼ਨ ਆ, ਆਫਕੋਰਸ ਇਹਦੇ ਕਰਕੇ ਕੁਝ ਚੀਜ਼ਾਂ ਮਹਿੰਗੀਆਂ ਹੋਈਆਂ, ਅਤੇ ਜਿਹੜਾ ਜੀ ਐਸ ਟੀ ਐਚ ਐਸ ਟੀ ਦਾ ਸਸਪੈਂਸ਼ਨ ਹੋਈ ਆ ਜਿਹੜੀ ਮਿਡ ਫੈਬਰਰੀ ਦੇ ਵਿੱਚੋਂ ਖਤਮ ਹੋਇਆ ਵੀ, ਉਹਦਾ ਵੀ ਇਹਦੇ ਵਿੱਚ ਇੰਪੈਕਟ ਆ, ਅਤੇ ਆਉਂਦੇ ਮਹੀਨਿਆਂ ਦੌਰਾਨ ਕਿਉਂਕਿ ਹੁਣ ਕਾਰਬਨ ਟੈਕਸ ਹਟ ਗਿਆ ਹੋਇਆ, ਜਿਹੜਾ ਉਹਦਾ ਇੰਪੈਕਟ ਆ ਉਹ ਹਰ ਮਹੀਨੇ ਦੀ ਜਿਹੜੀ ਇਨਫਲੇਸ਼ਨ ਰਿਪੋਰਟ ਆ ਉਹਦੇ ਵਿੱਚ ਦੇਖਣ ਨੂੰ ਮਿਲੇਗਾ। ਐਂਡ ਇਹ ਜਿਹੜਾ ਸਿਲਸਿਲਾ ਹੈ ਇਹ ਅਗਲੇ ਸਾਲ ਦੇ ਮਾਰਚ ਤੱਕ ਜਾਰੀ ਰਹੇਗਾ, ਮਾਰਚ ਆਫ 2025 ਤੱਕ ਜਿੰਨੀਆਂ ਵੀ ਹੁਣ ਇਨਫਲੇਸ਼ਨ ਰਿਪੋਰਟਸ ਆਉਣਗੀਆਂ, ਕਿਉਂਕਿ ਜਦੋਂ ਉਹ ਪਿਛਲੇ ਸਾਲ ਨਾਲ ਕੰਪੈਰੀਜ਼ਨ ਕਰਨਗੇ ਅਤੇ ਉਦੋਂ ਉਹ ਕਾਰਬਨ ਟੈਕਸ ਵਾਲਾ ਜਿਹੜਾ ਪਹਿਲੂ ਆ ਉਹ ਪਿਛਲੇ ਸਾਲ 'ਤੇ ਸੀਗਾ ਪਰ ਅਗਲੇ ਸਾਲ ਦੇ ਵਿੱਚ ਨਹੀਂ ਹੋਏਗਾ, ਸੋ ਇਸ ਕਰਕੇ ਉਹਦਾ ਜਿਹੜਾ ਫੈਕਟਰ ਆ ਉਹ ਆਉਂਦੇ ਮਹੀਨਿਆਂ ਦੇ ਵਿੱਚ ਦੀ ਇੰਪੈਕਟ ਆਫ ਰਿਮੂਵਲ ਆਫ ਕਾਰਬਨ ਟੈਕਸ ਉਹ ਇਨਫਲੇਸ਼ਨ ਨੰਬਰ ਦਿਖੇਗਾ।
ਹਾਂ ਸੋ ਮਤਲਬ ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੀ ਮਾਰਚ
ਤੱਕ
ਇਨਫਲੇਸ਼ਨ ਦੇ ਜਿਹੜੇ ਨੰਬਰ ਹੋਣਗੇ ਉਹ ਘਟੇ ਹੋਣਗੇ ਕਿਉਂਕਿ ਕਾਰਬਨ ਟੈਕਸ ਹਟ ਗਿਆ। ਸੋ ਇਹ ਉਹਨਾਂ ਨੇ ਕਿਹਾ, ਅਤੇ ਨਾਲ ਇਹਨਾਂ ਨੇ ਕਿਹਾ ਵੀ ਇਨ ਦਾ ਨੀਅਰ ਟਰਮ ਇਨਫਲੇਸ਼ਨ ਇਸ ਕਰਕੇ ਵੀ ਥੋੜ੍ਹੀ ਘੱਟ ਦਰਜ ਹੋਏਗੀ ਕਿਉਂਕਿ ਜਿਹੜੇ ਗਲੋਬਲ ਆਇਲ ਪ੍ਰਾਈਸਿਸ ਨੇ ਉਹ ਵੀ ਕਹਿੰਦੇ ਘੱਟ ਗਏ ਨੇ। ਨਾਲ ਇਹਨਾਂ ਨੇ ਲਿਖਿਆ ਕਹਿੰਦੇ ਪਰ ਜਿਹੜੀਆਂ ਟੈਰਿਫਸ ਅਤੇ ਸਪਲਾਈ ਚੇਨ ਡਿਸਰਪਸ਼ਨਸ ਨੇ ਉਹਨਾਂ ਦੇ ਕਰਕੇ ਕੁਝ ਕੀਮਤਾਂ ਵਧਣਗੀਆਂ, ਬਟ ਉਹ ਡਿਪੈਂਡ ਕਰੇਗਾ ਕਿ ਟੈਰਿਫਸ ਕਿਵੇਂ ਇਵੋਲਵ ਹੁੰਦੀਆਂ ਨੇ, ਵੀ ਕਿਸ ਤਰ੍ਹਾਂ ਟੈਰਿਫਸ ਲੱਗਦੀਆਂ ਨੇ, ਕਿੰਨੀਆਂ ਲੱਗਦੀਆਂ ਨੇ। ਅਤੇ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਹਾਊ ਕੁਇਕਲੀ ਬਿਜ਼ਨਸਿਸ ਪਾਸ ਔਨ ਦਾ ਹਾਇਰ ਕੋਸਟ ਟੂ ਦਾ ਕੰਜ਼ਿਊਮਰਸ ਕਸਟਮਰਸ।
ਉਹਦੇ ਵਿੱਚ ਇੱਕ ਪਹਿਲੂ ਇਹ ਵੀ ਹੈ ਨਾ ਕਿ ਟੈਰਿਫਸ ਦਾ ਸਕੇਲ ਕਿੰਨਾ। ਜੇ ਤਾਂ ਦੇਖੋ ਟੈਰਿਫ ਹੋਵੇ ਥੋੜ੍ਹਾ ਜਿਹਾ 3-4-5%, 10%, ਉਹਨਾਂ ਦਾ ਕਿਤੇ ਵੀ ਨਹੀਂ ਹੈਗਾ ਵੈਸੇ। ਬੇਸਲਾਈਨ ਟੈਰਿਫ ਹੀ 10% ਰੱਖਿਆ ਟਰੰਪ ਨੇ। ਜਿੰਨਾ ਵੱਡਾ ਟੈਰਿਫ ਦਾ ਨੰਬਰ ਹੋਏਗਾ ਉਨਾ ਜ਼ਿਆਦਾ ਬਿਜ਼ਨਸਿਸ ਵਾਸਤੇ ਵੀ ਮੁਸ਼ਕਲ ਹੋ ਜਾਣਾ ਉਹਨੂੰ ਐਬਜ਼ੋਰਬ ਕਰ ਸਕਣਾ। ਅਤੇ ਦੂਜੀ ਗੱਲ ਵਾਸੂ ਜੀ ਇਹ ਵੀ ਇਹਨਾਂ ਨੇ ਕਹੀ ਆ ਕਿ ਜੇ ਸ਼ੋਰਟ ਟਰਮ ਦੇ ਵਿੱਚ ਗੱਲ ਕਰੀਏ, ਸ਼ੋਰਟ ਟਰਮ ਦੇ ਵਿੱਚ ਇਨਫਲੇਸ਼ਨ ਦੇ ਵਿੱਚ ਵਾਧਾ ਹੋਣ ਦੇ ਜ਼ਿਆਦਾ ਆਸਾਰ ਨੇ, ਪਰ ਜੇ ਲੌਂਗ ਟਰਮ ਅਸੀਂ ਦੇਖਦੇ ਹਾਂ ਐਕਸਪੈਕਟੇਸ਼ਨ ਕਿ ਇਨਫਲੇਸ਼ਨ ਦੀ ਟਰੈਂਡ ਲਾਈਨ ਕੀ ਰਹਿਣੀ ਆ, ਲੌਂਗ ਟਰਮ ਐਕਸਪੈਕਟੇਸ਼ਨ ਲਗਭਗ ਉਹੋ ਜਿਹੀਆਂ ਹੀ ਨੇ ਜਿਹੋ ਜਿਹੀਆਂ ਪਹਿਲਾਂ ਸੀਗੀਆਂ, ਦੋਜ਼ ਆਰ ਅਨਚੇਂਜਡ।
ਯਾ ਸੋ ਫਿਰ ਆ ਜਾਂਦੀ ਇੰਪੋਰਟੈਂਟ ਗੱਲ ਵੀ ਅੱਗੇ ਕੀ ਬਣਨਾ
ਅੱਗੇ ਕਾ
ਕਹਿੰਦੇ ਵੀ ਗਵਰਨਿੰਗ ਕਾਉਂਸਲ ਵਿਲ ਪ੍ਰੋਸੀਡ ਵੈਰੀ ਕੇਅਰਫੁਲੀ, ਕਿ ਅਸੀਂ ਜਿਹੜੇ ਖਾਸ ਤੌਰ 'ਤੇ ਜਿਹੜੇ ਰਿਸਕਸ ਨੇ ਅਤੇ ਅਨਸਰਟਨਟੀਜ਼ ਨੇ ਉਹਨਾਂ ਦੇ ਉੱਤੇ ਕਹਿੰਦੇ ਅਸੀਂ ਫੋਕਸ ਕਰਨਾ। ਇਹ ਜਿਹੜੇ ਰਿਸਕ ਅਤੇ ਅਨਸਰਟਨਟੀਜ਼ ਨੇ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸ਼ਾਮਿਲ ਨੇ? ਇੱਕ ਤਾਂ ਕਹਿੰਦੇ ਕਿ ਵੀ ਜਿਹੜੀਆਂ ਟੈਰਿਫਸ ਨੇ ਉਹਨਾਂ ਦੇ ਕਰਕੇ ਕੈਨੇਡੀਅਨ ਐਕਸਪੋਰਟਸ ਕਿਸ ਕਦਰ ਘਟਦੀਆਂ ਨੇ, ਕਹਿੰਦੇ ਇਸ ਚੀਜ਼ 'ਤੇ ਅਸੀਂ ਫੋਕਸ ਕਰਾਂਗੇ। ਦੂਸਰਾ ਉਹੀ ਗੱਲ ਕਿ ਜਿਹੜੀ ਬਿਜ਼ਨਸ ਇਨਵੈਸਟਮੈਂਟ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਟੈਰਿਫਸ ਦੇ ਕਰਕੇ, ਇੰਪਲੋਇਮੈਂਟ, ਹਾਊਸ ਹੋਲਡ ਸਪੈਂਡਿੰਗ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਅਤੇ ਫਿਰ ਉਹ ਵਾਲੀ ਗੱਲ ਜੋ ਪਹਿਲਾਂ ਉਹਨਾਂ ਨੇ ਮੈਨਸ਼ਨ ਕੀਤੀ ਆ ਕਿ ਜਿਹੜੀਆਂ ਬਿਜ਼ਨਸਿਸ ਦੀਆਂ ਕੋਸਟ ਵਧਣਗੀਆਂ ਟੈਰਿਫਸ ਦੇ ਕਰਕੇ, ਉਹ ਕਿੰਨੀ ਜਲਦੀ ਆਪਣੇ ਕਸਟਮਰਸ ਨੂੰ ਉਹ ਪੈਸ ਔਨ ਕਰਨਗੇ, ਕੰਜ਼ਿਊਮਰ ਪ੍ਰਾਈਸਿਸ ਦੇ ਵਿੱਚ ਉਹਦਾ ਇੰਪੈਕਟ ਕਦੋਂ ਅਤੇ ਕਿੰਨੀ ਜਲਦੀ ਨਜ਼ਰ ਆਉਣਾ ਸ਼ੁਰੂ ਹੋਏਗਾ, ਅਤੇ ਇਨਫਲੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਇਨਫਲੇਸ਼ਨ ਐਕਸਪੈਕਟੇਸ਼ਨ ਖਾਸ ਤੌਰ 'ਤੇ ਕਿਸ ਤਰ੍ਹਾਂ ਇਵੋਲਵ ਹੁੰਦੀ ਹੈ, ਕਿ ਜਿਹੜਾ ਕੰਜ਼ਿਊਮਰ ਸੈਂਟੀਮੈਂਟ, ਬਿਜ਼ਨਸ ਸੈਂਟੀਮੈਂਟ ਕਿਸ ਤਰ੍ਹਾਂ ਇਵੋਲਵ ਹੁੰਦਾ। ਸੋ ਕਹਿੰਦੇ ਇਹਨਾਂ ਚੀਜ਼ਾਂ 'ਤੇ ਅਸੀਂ ਧਿਆਨ ਰੱਖਣਾ। ਸੋ ਇਹਨਾਂ ਨੇ ਨਾਲ ਵਿਜੇ ਜੀ ਐਂਡ 'ਤੇ ਡਿਸਕਲੇਮਰ ਵੀ ਲਿਖਤਾ, ਫਿਰ ਉਹੀ ਗੱਲ ਕਿ ਕਹਿੰਦੇ ਮੋਨਿਟਰੀ ਪਾਲਿਸੀ ਅਲੋਨ ਕੈਨੋਟ ਰਿਜ਼ੋਲਵ ਦ ਟ੍ਰੇਡ ਅਨਸਰਟਨਟੀ ਔਰ ਆਫਸੈਟ ਦ ਇੰਪੈਕਟਸ ਆਫ ਅ ਟ੍ਰੇਡ ਵਾਰ, ਵਾਟ ਇਟ ਕੈਨ ਐਂਡ ਮਸਟ ਡੂ ਇਜ਼ ਮੇਨਟੇਨ ਪ੍ਰਾਈਸ ਸਟੇਬਿਲਿਟੀ ਫੋਰ ਕੈਨੇਡੀਅਨ।
ਜਿਹੜੀ ਵੀ ਅਗਲੀ ਸਰਕਾਰ ਬਣਦੀ ਹੈ ਬੇਸਿਕਲੀ ਉਹਨਾਂ ਵਾਸਤੇ, ਅਗਲੀ ਫੈਡਰਲ ਸਰਕਾਰ ਵਾਸਤੇ ਸੁਨੇਹਾ ਹੈ ਕਿ ਇਕੱਲਾ ਸਾਡੇ ਵੱਲ ਨਾ ਦੇਖੀ ਜਾਇਓ, ਬੈਂਕ ਆਫ ਕੈਨੇਡਾ ਵੱਲ, ਜਿਹੜੀ ਵੀ ਤੁਹਾਡੀ ਆਪਣੀ ਫਿਸਕਲ ਪਾਲਿਸੀ ਆ ਉਸਨੇ ਮੋਨਿਟਰੀ ਪਾਲਿਸੀ ਨੂੰ ਉਹਨੂੰ ਸਪਲੀਮੈਂਟ ਕਰਨਾ ਪੈਣਾ ਸਾਡੇ। ਅਸੀਂ ਸਿਰਫ ਇੰਟਰਸਟ ਰੇਟਸ ਦੇ ਵਿੱਚ ਘਾਟਾ ਵਾਧਾ ਕਰਕੇ ਹੀ ਇਹ ਸਾਰੀ ਸਮੱਸਿਆ ਨਾਲ ਨਹੀਂ ਨਜਿੱਠ ਸਕਦੇ।
ਫਿਸਕਲ ਪਾਲਿਸੀ ਤੇ ਨਾਲ ਹੁਣ ਤਾਂ ਫੋਰਨ ਪਾਲਿਸੀ ਵੀ।
ਯਾ ਐਗਜ਼ੈਕਟਲੀ, ਯੈਸ।
ਤੁਸੀਂ ਅਮਰੀਕਾ ਨਾਲ ਕਿਵੇਂ ਡੀਲ ਕਰਦੇ ਹੋ
ਤੇ ਅਮਰੀਕਾ
ਟ੍ਰੇਡ ਵਾਰ ਜਿਹੜੀ ਚੱਲਦੀ ਆ, ਵੀ ਇਹ ਸਿਆਸੀ ਮਾਮਲਾ ਹੈ, ਵੀ ਇਹ ਕੋਈ ਬੈਂਕ ਦਾ ਕਹਿੰਦੇ ਵੀ ਇਕੱਲਾ ਮੋਨਿਟਰੀ ਪਾਲਿਸੀ ਦਾ ਮਾਮਲਾ ਨਹੀਂ।
ਕਰੈਕਟ। ਐਂਡ ਜਿਹੜੀ ਉਹ ਟ੍ਰੇਡ ਡਾਈਵਰਸੀਫਿਕੇਸ਼ਨ ਆ ਉਹ ਕਿੰਨੀ ਤੇਜ਼ੀ ਨਾਲ ਹੋ ਸਕਦੀ ਹੈ, ਉਹ ਚੀਜ਼ ਇਹ 'ਚ ਮਿਸ ਹੋਈ ਆ ਵੈਸੇ। ਕਿਉਂਕਿ ਇਹ ਵੀ ਗੱਲ ਆ ਨਾ ਕਿ ਜੇ ਮੰਨ ਲਓ ਟ੍ਰੇਡ ਵਾਰ ਇਸੇ ਤਰ੍ਹਾਂ ਜਾਰੀ ਰਹਿੰਦੀ ਆ, ਟਰੰਪ ਦੇ ਖਿਲਾਰੇ ਰਹਿੰਦੇ ਨੇ ਇਸੇ ਤਰ੍ਹਾਂ ਜਾਰੀ, ਤੇ ਫਿਰ ਜਿਹੜੇ ਜਿਹੜੇ ਬਿਜ਼ਨਸਿਸ ਨੇ ਪਿਵਟ ਕਰਨਾ, ਉਹਨਾਂ ਨੇ ਕੋਈ ਨਵੇਂ ਸਪਲਾਇਰ ਜਾਂ ਨਵੀਆਂ ਮਾਰਕੀਟਸ ਲੱਭਣੀਆਂ ਨੇ, ਉਹ ਕਿੰਨੀ ਤੇਜ਼ੀ ਨਾਲ ਹੋ ਸਕਦਾ? ਅਤੇ ਉਹਦੇ ਵਿੱਚ ਕਈ ਜਿਹੜੀਆਂ ਮੇਜਰ ਮਾਰਕੀਟਸ ਨੇ ਉਹਦੇ ਵਿੱਚ ਕੈਨੇਡੀਅਨ ਬਿਜ਼ਨਸਿਸ ਵਾਸਤੇ ਆਪਣੇ ਕਾਰੋਬਾਰ ਨੂੰ ਵਧਾਉਣਾ, ਆਪਣੀ ਰੀਚ ਨੂੰ ਵਧਾਉਣਾ, ਇਸ ਕਰਕੇ ਵੀ ਮੁਸ਼ਕਲ ਬਣਿਆ ਹੋਇਆ ਕਿਉਂਕਿ ਕੈਨੇਡਾ ਦੇ ਆਪਣੇ ਸੰਬੰਧ ਉਹਨਾਂ ਮੁਲਕਾਂ ਦੇ ਨਾਲ ਠੀਕ ਠਾਕ ਨਹੀਂ ਹੈਗੇ। ਐਂਡ ਸੋ ਇਹ ਦੇਖਣਾ ਹੋਊ। ਇੱਕ ਚੀਜ਼ ਹੋਰ ਜਿਹੜੀ ਵਾਸੂ ਜੀ, ਇਹ ਵੀ ਦਿਲਚਸਪ ਹੋਊ ਦੇਖਣਾ, ਟੈਰਿਫਸ ਕਰਕੇ ਕੈਨੇਡੀਅਨ ਚੀਜ਼ਾਂ ਮਹਿੰਗੀਆਂ ਹੋਣਗੀਆਂ ਅਮਰੀਕਾ ਦੇ ਵਿੱਚ, ਅਤੇ ਹਾਲਾਂਕਿ ਕਾਫੀ ਕਾਰਵਾਊਟਸ ਵੱਖੋ ਵੱਖਰੇ ਟੈਰਿਫਸ ਦੇ ਵਿੱਚੋਂ ਦੇ ਦਿੱਤੇ ਗਏ ਨੇ, ਉਨੇ ਸਵੀਪਿੰਗ ਟੈਰਿਫਸ ਨਹੀਂ ਹੈਗੇ ਜਿੰਨੀ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਸੀ, ਪਰ ਉਹ ਸਥਿਤੀ ਕਦੇ ਵੀ ਬਦਲ ਸਕਦੀ ਆ। ਕੈਨੇਡੀਅਨ ਡਾਲਰ ਦੀ ਵੈਲਿਊ ਪਿਛਲੇ ਦਿਨਾਂ ਦੇ ਵਿੱਚ ਵੱਧ ਗਈ ਆ, ਸੋ ਜੇ ਕੈਨੇਡੀਅਨ ਡਾਲਰ ਦੀ ਵੈਲਿਊ ਹੋਰ ਵੱਧ ਜਾਂਦੀ ਆ, ਐਜ਼ ਇਨ ਕੈਨੇਡੀਅਨ ਡਾਲਰ ਹੋਰ ਮਜ਼ਬੂਤ ਹੁੰਦਾ, ਤਾਂ ਅਮਰੀਕਨਾਂ ਵਾਸਤੇ ਟੈਰਿਫ ਤੋਂ ਬਾਅਦ, ਇੱਕ ਤਾਂ ਟੈਰਿਫ ਕਰਕੇ ਸਮਾਨ ਕੈਨੇਡਾ ਦਾ ਖਰੀਦਣਾ ਮਹਿੰਗਾ ਹੋਇਆ, ਦੂਜਾ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਵੀ ਕੈਨੇਡੀਅਨ ਸਮਾਨ ਨੂੰ ਅਮੈਰੀਕਨਸ ਵਾਸਤੇ ਹੋਰ ਮਹਿੰਗਾ ਕਰ ਦੇਵੇਗੀ। ਸੋ ਇਸ ਕਰਕੇ ਡਾਲਰ ਦੀ ਵੈਲਿਊ ਕਿਹੜੇ ਪੱਧਰ 'ਤੇ ਰਹਿੰਦੀ ਆ ਉਹਨੇ ਵੀ ਕਾਫੀ ਕੁਝ ਡਿਟਰਮਿਨ ਕਰਨਾ। ਆਫਕੋਰਸ ਜੇ ਡਾਲਰ ਬਹੁਤ ਜ਼ਿਆਦਾ ਘੱਟ ਜਾਂਦਾ ਉਹ ਵੀ ਸਮੱਸਿਆ, ਜੇ ਬਹੁਤ ਜ਼ਿਆਦਾ ਕੈਨੇਡੀਅਨ ਡਾਲਰ ਮਜ਼ਬੂਤ ਹੋ ਜਾਂਦਾ ਉਹ ਵੀ ਸਿਰਦਰਦੀ ਬਣ ਜਾਣਾ।
ਯਾ ਸੋ ਉਹੀ ਹੈ ਵਿਜੇ ਜੀ, ਬਹੁਤ ਸਾਰੇ ਇਫਸ ਐਂਡ ਬਟਸ ਨੇ
ਜੀ।
ਸੋ ਇਸੇ ਕਰਕੇ ਬੈਂਕ ਆਫ ਕੈਨੇਡਾ ਵੀ 6-5 ਦੇ ਵਿੱਚ ਪਿਆ ਹੋਇਆ, ਅਤੇ ਉਹਨਾਂ ਨੂੰ ਵੀ ਹੁਣ ਇਹ ਬੜੀ ਇੱਕ ਆਪਣੇ ਆਪ ਦੇ ਵਿੱਚ ਅਨਪ੍ਰੈਸੀਡੈਂਟਿਡ ਕਿਸਮ ਦੀ ਇਹ ਜਿਹੜੀ ਰਿਪੋਰਟ ਹੈ ਅੱਜ ਦੀ, ਵੀ ਇਹਦੇ ਵਿੱਚ ਮਲਟੀਪਲ ਸਿਨੈਰੀਓਜ਼ ਜਿਹੜੇ ਨੇ ਉਹ ਹੁਣ ਪ੍ਰੈਜ਼ੈਂਟ ਕਰਨੇ ਪੈ ਰਹੇ ਬੈਂਕ ਨੂੰ।
ਮੈਨੂੰ ਤਾਂ ਪੜ੍ਹ ਕੇ ਐਂ ਲੱਗਿਆ ਵੀ ਦੋ ਲਿਖ ਕੇ ਉਹਨੇ ਕਿਹਾ, ਬਾਕੀ ਇੱਕ ਲਾਈਨ 'ਚ ਗੱਲ ਨਿਬੇੜੋ, ਕੀ ਕੀ ਲਿਖਾਂਗੇ, ਹੋਰ ਵੀ ਬਹੁਤ ਕੁਛ ਹੋ ਸਕਦਾ, ਵੀ ਬਹੁਤ ਕੁਛ ਹੈ ਜੀ, ਆਪ ਹੀ ਦੇਖੀ ਚੱਲੋ ਹੁਣ। ਕੀਪ ਰੋਲਿੰਗ ਵਿਦ ਦ ਪੰਚਸ, ਦੈਟਸ ਐਸੈਂਸ਼ਲੀ ਵਾਟ ਇਟ ਇਜ਼।
ਉਹਨੇ ਉਹ ਲਾਈਨ ਲਿਖੀ ਹੈ ਨਾ ਵੀ ਇਸ ਤੋਂ ਇਲਾਵਾ ਹੋਰ ਵੀ ਕਈ ਸਿਨੈਰੀਓਜ਼ ਹੋ ਸਕਦੇ ਨੇ
ਜੀ,
ਤੇ ਉਹਨਾਂ ਸਿਨੈਰੀਓਜ਼ ਦੇ ਵਿੱਚ ਜਿਹੜੀ ਅਨਸਰਟਨਟੀ ਆ ਉਹਦਾ ਪੱਧਰ ਵੀ ਵੱਖੋ ਵੱਖਰਾ ਹੋ ਸਕਦਾ, ਡਿਪੈਂਡਿੰਗ ਹਾਊ ਦੀਸ ਟੈਰਿਫਸ ਇਵੋਲਵ, ਜਿਹੜੀ ਪੂਰੀ ਸਿਚੁਏਸ਼ਨ ਕਿਵੇਂ ਇਵੋਲਵ ਹੁੰਦੀ
ਹੈ। ਸਪੈਸ਼ਲੀ ਹੁਣ ਜਿਹੜੀ ਟ੍ਰੇਡ ਵਾਰ ਐਸੈਂਸ਼ਲੀ ਤੇ ਯਾਰ ਹੁਣ ਦਿਸ ਇਜ਼ ਬਿਟਵੀਨ ਚਾਈਨਾ ਐਂਡ ਦ ਯੂ ਐਸ ਤੇ ਉਸ ਇਹ ਦੋ ਵੱਡੀਆਂ ਇਕੋਨਮੀਜ਼ ਉਹਦੇ ਵਿੱਚ ਹਾਲਾਤ ਕਿਹੋ ਜਿਹੇ ਹੁਣ ਪੈਦਾ ਹੁੰਦੇ ਨੇ ਉਹਦਾ ਅਸਰ ਬਾਕੀ ਸਾਰਿਆਂ 'ਤੇ ਪੈਣਾ। ਟਰੰਪ ਤਾਂ ਹੁਣ ਇਹ ਕਹੀ ਜਾਂਦੇ ਨੇ ਨਾ ਵੀ ਐਸੈਂਸ਼ਲੀ ਹੋਣਾ ਇਹ ਆ ਵੀ ਜਿਹੜੇ ਵੱਖੋ ਵੱਖਰੀਆਂ ਬਾਕੀ ਕੰਟਰੀਜ਼ ਨੇ ਦੇ ਹੈਵ ਟੂ ਚੂਜ਼ ਬਿਟਵੀਨ ਚਾਈਨਾ ਐਂਡ ਦ ਯੂ ਐਸ ਵੀ ਸਾਡੇ ਦੋਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣ ਲਓ। ਚਾਈਨਾ ਜਿਸ ਹਿਸਾਬ ਨਾਲ ਪਿਛਲੇ ਸਾਲਾਂ ਦੇ ਵਿੱਚ ਇਹੋ ਜਿਹੀ ਗਰੋਥ ਉੱਥੇ ਹੋਈ ਆ, ਜਿਸ ਤਰ੍ਹਾਂ ਦਾ ਹੀ ਉੱਥੇ ਹੁਣ ਮੈਨੂਫੈਕਚਰਿੰਗ ਦਾ ਹੱਬ ਬਣ ਗਿਆ ਉਹ ਦੁਨੀਆ ਦਾ, ਇਹ ਜਿਹੜਾ ਟਰੰਪ ਦੀ ਨੀਤੀ ਹੈ ਨਾ ਉਹਨੇ ਹਜੇ ਤੱਕ ਚਾਈਨਾ ਦਾ ਗਲੋਬਲ ਸੁਪਰ ਪਾਵਰ ਬਣਨ ਦੇ ਵਿੱਚ ਕੋਈ ਝੁਕਾਅ ਨਜ਼ਰ ਨਹੀਂ ਸੀ ਆਇਆ ਕਰਦਾ। ਉਹ ਤਾਂ ਸਿਰਫ ਇਹ ਸੀ ਵੀ ਅਸੀਂ ਬਿਜ਼ਨਸ ਨੂੰ ਆਪਣੇ ਨੂੰ ਹੋਰ ਪ੍ਰਫੁੱਲਤ ਕਰਕੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਬਿਹਤਰ ਕਰੀਏ, ਇਹੋ ਜਿਹਾ ਜਿਹੜਾ ਪ੍ਰਭਾਵ ਸੀ ਉਹ ਦਿੰਦੇ ਰਹੇ ਕਿ ਸਾਡਾ ਫੋਕਸ ਤਾਂ ਬਿਜ਼ਨਸ ਵੱਲ ਆ। ਪਰ ਹੁਣ ਬਿਜ਼ਨਸ ਦੇ ਨਾਲ ਨਾਲ ਪਿਛਲੇ ਸਾਲਾਂ ਤੋਂ ਜਿਹੜੀ ਉਹ ਜੀਓ ਪੋਲੀਟਿਕਸ ਦੇ ਵਿੱਚ ਉਹਨਾਂ ਦਾ ਹੋਰ ਜ਼ਿਆਦਾ ਐਕਟਿਵ ਹੋਣਾ, ਇਸ ਟਰੰਪ ਦੇ ਇਹ ਸਾਰੇ ਖਿਲਾਰੇ ਕਰਕੇ ਚਾਈਨਾ ਹੋਰ ਜ਼ਿਆਦਾ ਇੰਬੋਲਡਨ ਹੋ ਜਾਏਗਾ। ਦਿਸ ਕੁੱਡ ਬੀ ਅ ਟਰਨਿੰਗ ਪੁਆਇੰਟ ਦੈਟ ਚਾਈਨਾ ਮੇ ਬੀ ਆਉਂਦੇ ਇੱਕ ਦਹਾਕੇ ਦੇ ਵਿੱਚ ਕਿਤੇ ਅਮਰੀਕਾ ਨੂੰ ਐਜ਼ ਅ ਗਲੋਬਲ ਸੁਪਰ ਪਾਵਰ ਉਹਨੇ ਰਿਪਲੇਸ ਕਰ ਦੇਣਾ।
ਯਾਰ ਪਿਛਲੇ ਇੱਕ ਦਹਾਕੇ ਦੇ ਵਿੱਚ ਅਸੀਂ ਦੇਖਿਆ ਕਿ ਚਾਈਨਾ ਨੇ ਜਦੋਂ ਆਪਾਂ ਇਕੋਨਮੀ ਦੀ ਗੱਲ ਕਰਦੇ ਹਾਂ, ਮੈਨੂਫੈਕਚਰਿੰਗ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤਾਂ ਇੱਕ ਕਿਸਮ ਨਾਲ ਅਮਰੀਕਾ ਨੂੰ ਓਵਰਟੇਕ ਹੀ ਕਰ ਲਿਆ ਸੀ।
ਜੀ ਜੀ ਜੀ।
ਤੇ ਅਮਰੀਕਾ ਦੇ ਪੱਲੇ ਜੇ ਕੋਈ ਚੀਜ਼ ਰਹਿ ਗਈ ਸੀ ਜੀਓ ਪੋਲੀਟਿਕਸ ਦੇ ਲਿਹਾਜ਼ ਤੋਂ ਉਹ ਸੀ ਜਿਹੜਾ ਵੈਲਿਊ ਸਿਸਟਮ ਕਿ ਜੀ ਜਿਹੜੇ ਯੂਰੋਪੀਅਨ ਸਾਡੇ ਐਲਾਈਜ਼ ਨੇ ਵੀ ਇਹ ਲਾਈਕ ਮਾਈਂਡਡ ਐਲਾਈਜ਼ ਨੇ, ਜੋ ਕੈਨੇਡਾ ਵੀ ਬੜਾ ਹਮੇਸ਼ਾ ਗੱਲ ਅਸੀਂ ਕਰਦੇ ਰਹਿੰਦੇ, ਹੁਣ ਵੀ ਉਹੀ ਗੱਲ ਕਰ ਰਹੇ ਹਾਂ ਕਿ ਲਾਈਕ ਮਾਈਂਡਡ ਐਲਾਈਜ਼ ਦੇ ਨਾਲ, ਪਾਰਟਨਰਸ ਦੇ ਨਾਲ ਹੀ ਅਸੀਂ ਟ੍ਰੇਡ ਕਰਨੀ ਆ, ਯੂਰਪ ਵੱਲ ਦੇਖੋ, ਆਸਟ੍ਰੇਲੀਆ ਵੱਲ ਦੇਖੋ, ਨਿਊਜ਼ੀਲੈਂਡ ਵੱਲ ਦੇਖੋ। ਪਰ ਜਿਹੜੀ ਗੱਲ ਆ ਨਾ ਵੀ ਹੁਣ ਡੋਨਲਡ ਟਰੰਪ ਕਹਿ ਰਹੇ ਨੇ ਕਿ ਚੂਜ਼ ਬਿਟਵੀਨ ਯੂ ਐਸ ਔਰ ਦ
ਔਰ
ਚਾਈਨਾ, ਚੱਕਰ ਇਹ ਹੈ ਕਿ ਜਿਹਨਾਂ ਨੇ ਪਹਿਲਾਂ ਯੂ ਐਸ ਨੂੰ ਚੂਜ਼ ਕੀਤਾ ਵੀ ਹੋਇਆ ਸੀ ਵੈਲਿਊਜ਼ ਦੇ ਆਧਾਰ ਤੇ, ਉਹ ਵੀ ਹੁਣ ਕਿਤੇ ਅਮਰੀਕਾ ਨੂੰ ਛੱਡ ਕੇ ਚੀਨ ਦੇ ਮਗਰ ਨਾ ਲੱਗ ਜਾਣ,
ਉਹ ਵੀ ਸ਼ੁਰੂਆਤ ਅਮਰੀਕਾ ਨੇ ਕੀਤੀ,
ਕਿਉਂਕਿ ਅਮਰੀਕਾ ਨੇ ਵੈਲਿਊਜ਼ ਹੁਣ ਛਿੱਕੇ ਢੰਗ ਦਿੱਤੀਆਂ
ਜੀ, ਉਹ ਸ਼ੁਰੂਆਤ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਹੀ ਕੀਤੀ ਗਈ ਹੈ ਨਾ।
ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਕਹਿੰਦੇ ਸੀ ਨਾ ਵੀ ਵੀ ਉਹ ਅਸੀਂ ਤਾਂ ਸਾਰੇ ਜੀ ਅਸੀਂ ਤਾਂ ਸਾਰੇ ਲੋਕਤੰਤਰ ਵਾਲੇ ਮੁਲਕ ਹੈਗੇ ਹਾਂ
ਜੀ ਜੀ,
ਤੇ ਸਾਡੇ ਤਾਂ ਇੱਥੇ ਵੋਟਾਂ ਪੈਂਦੀਆਂ ਨੇ, ਇੱਥੇ ਫਰੀਡਮ ਆਫ ਸਪੀਚ ਹੈ, ਹਿਊਮਨ ਰਾਈਟਸ ਦੀ ਕਦਰ ਕਰਦੇ ਹਾਂ, ਚੀਨ ਵਾਲੇ ਇਹ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ, ਇਹ ਹਮੇਸ਼ਾ ਵੈਸਟ ਵੱਲੋਂ ਕਿਹਾ ਜਾਂਦਾ ਰਿਹਾ, ਤੇ ਹੁਣ ਤੁਸੀਂ ਵੀ ਬਹੁਤਾ ਧਿਆਨ ਨਹੀਂ ਰੱਖ ਰਹੇ ਇਹਨਾਂ ਚੀਜ਼ਾਂ ਦਾ।
ਬਸ ਜੀ ਚਲੋ, ਇੱਕ ਤੇ ਜੋ ਵਿਦਇਨ ਜੋ ਪੋਲੀਟੀਕਲ ਸਰਕਲਸ ਦੇ ਵਿੱਚ ਪੋਲੀਟੀਕਲ ਲੀਡਰ ਜੋ ਬਿਆਨੋ ਬਿਆਨ ਹੋ ਰਹੇ ਨੇ, ਗੱਲਾਂ ਕਰ ਰਹੇ ਨੇ, ਉਹ ਤਾਂ ਇੱਕ ਪਾਸੇ ਆ, ਇੱਕ ਵੱਖਰੇ ਕਿਸਮ ਦਾ ਨੈਰੇਟਿਵ ਤੇ ਨੈਰੇਟਿਵ ਦੀ ਜੰਗ ਛਿੜੀ ਹੋਈ ਹੈ ਟਿਕਟੋਕ ਤੇ। ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚਾਈਨੀਜ਼ ਟਿਕਟੋਕ ਵੀਡੀਓਜ਼ ਉਹ ਬਹੁਤ ਜ਼ਿਆਦਾ ਆ ਰਹੀਆਂ ਨੇ, ਜਿਹਦੇ ਵਿੱਚ ਉਹ ਦਿਖਾਉਂਦੇ ਨੇ ਕਿ ਜੀ ਸਾਡਾ ਆਹ ਦੇਖੋ ਫੈਕਟਰੀ, ਸਾਡਾ ਵੇਅਰ ਹਾਊਸ ਆ, ਤੁਸੀਂ ਆਹ ਮਹਿੰਗੇ ਮਹਿੰਗੇ ਪਰਸ ਜਿਹੜੇ ਖਰੀਦਦੇ ਹੋ, ਤੁਸੀਂ ਲੁਲੂ ਲੈਮਨ ਦੀ ਜਿਹੜੇ ਕੋਈ ਜਿਹੜਾ ਵਾਰਡਰੋਬ ਜਾਂ ਜਿਹੜੇ ਕੱਪੜੇ ਜੋ ਵੀ ਖਰੀਦਦੇ ਹੋ $100 ਦਾ, ਇੱਥੇ $6 ਦਾ ਬਣਦਾ। ਜਿਹੜਾ ਪਰਸ ਤੁਸੀਂ $38 ਦਾ ਕੋਈ ਦਿਖਾਉਂਦੇ ਨੇ, ਉਹ $38 ਦਾ ਤੁਹਾਨੂੰ ਮਿਲਦਾ ਇਹ ਅਮਰੀਕਾ 'ਚ ਜਾਂ ਵੈਸਟ ਦੇ ਵਿੱਚ, ਇਹ $1400 ਦਾ ਮਿਲ ਜਾਣਾ ਸਾਡੇ ਕੋਲੋਂ। ਇਹ ਫਲਾਨੀ ਚੀਜ਼ ਜਿਹੜੀ ਤੁਸੀਂ ਇੰਨੀ ਮਹਿੰਗੀ ਖਰੀਦਦੇ ਹੋ, ਨਾਈਕੀ ਦੇ ਸ਼ੂਜ਼ ਕਿ ਜਿਹੜੇ ਕਿ $200-$200 ਦੇ ਮਿਲਦੇ ਨੇ, ਆਹ $15 ਦੇ ਬਣਾ ਦਿੰਦੇ ਹਾਂ ਅਸੀਂ, ਵੀ ਜੇ ਤੁਸੀਂ ਆਹ ਸਮਾਨ ਖਰੀਦਣਾ ਉੱਤੇ ਉਹ ਲੋਗੋ ਨਹੀਂ ਲੱਗਿਆ ਹੋਊਗਾ ਅਤੇ ਤੁਸੀਂ ਸਾਨੂੰ ਸਿੱਧਾ ਕੰਟੈਕਟ ਕਰੋ। ਸੋ ਇੱਕ ਜਿਹੜੀ ਉਹ ਟ੍ਰੇਡ ਵਾਰ ਵਾਲਾ ਜਿਹੜਾ ਨੈਰੇਟਿਵ ਹੈ ਨਾ, ਅਤੇ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵ ਦੇਣ ਦੀ ਗੱਲ ਕਿ ਦੇਖੋ ਤੁਹਾਨੂੰ ਕਿੰਨਾ ਜਿਹੜਾ ਇਹ ਸਿਸਟਮ ਹੈਗਾ ਵੈਸਟ ਦੇ ਰਹਿੰਦੇ ਲੋਕਾਂ ਨੂੰ ਕਿੰਨਾ ਲੁੱਟ ਖਸੁੱਟ ਹੋ ਰਹੀ ਹੈ, ਅਸੀਂ ਤਾਂ ਬੜਾ ਸਸਤਾ ਤੁਹਾਨੂੰ ਸਮਾਨ ਦੇ ਸਕਦੇ ਹਾਂ। ਹਾਲਾਂਕਿ ਉਹ ਕਿੰਨੀਆਂ ਕੁ ਅਥੈਂਟਿਕ ਨੇ ਵੀਡੀਓਜ਼, ਉਹ ਕਿਤੇ ਨੌਕ ਆਫ ਪ੍ਰੋਡਕਟਸ ਵਗੈਰਾ ਤਾਂ ਨਹੀਂ ਦਿਖਾ ਰਹੇ, ਉਹਦੀ ਵਾਇਬਿਲਿਟੀ ਬਾਰੇ ਨਹੀਂ ਆਪਾਂ ਕੋਈ ਕਮੈਂਟ ਕਰ ਸਕਦੇ, ਬਟ ਇਟਸ ਕੁਆਇਟ ਇੰਟਰਸਟਿੰਗ ਕਿ ਇੱਕ ਇਹੋ ਜਿਹੀ ਨੈਰੇਟਿਵ ਵਾਰ ਟਿਕਟੋਕ ਦੇ ਉੱਪਰ ਛਿੜੀ ਹੋਈ ਆ।
ਹਕੀਕਤ ਇਹ ਨਾ ਵਿਜੇ ਜੀ ਕਿ ਸਾਰਾ ਸਮਾਨ ਬਣ ਕੇ ਤਾਂ ਚੀਨ ਤੋਂ ਹੀ ਆਉਂਦਾ
ਜੀ,
ਤੇ ਜਿੰਨੀ ਵੀ ਕੋਈ ਕੋਸਟ ਐਡੀਸ਼ਨ ਹੁੰਦੀ ਆ ਉਹ ਸਿਰਫ ਇਹੀ ਕਹਿ, ਜਿਵੇਂ ਆਈਫੋਨ ਆ ਕਿ ਮੇਡ ਇਨ ਚਾਈਨਾ ਡਿਜ਼ਾਈਨਡ ਇਨ ਕੈਲੀਫੋਰਨੀਆ, ਤੇ ਉਹ ਡਿਜ਼ਾਈਨ ਤੇ ਰਿਸਰਚ ਦੇ ਹੀ ਸਾਰੇ ਪੈਸੇ ਨੇ ਕਿ ਜੀ ਅਸੀਂ ਜੋ ਸਾਰੀ ਇਨੋਵੇਸ਼ਨ ਕਰ ਰਹੇ ਹਾਂ, ਤੇ ਹੋਰ ਬਾਕੀ ਬ੍ਰਾਂਡ ਦੇ ਜਿਹੜੇ ਵੈਲਿਊ ਐਡੀਸ਼ਨ, ਤੇ ਜੇ ਉਹ ਠੱਪਾ ਨਹੀਂ ਲੱਗੇਗਾ ਤੇ ਉਹਦੀ ਕੋਸਟ ਤਾਂ ਫਿਰ ਉਨੀ ਕੀ ਆ।
ਸੋ ਦੇਖੋ ਹਲੇ ਕੀ ਕੁਝ ਬਣਦਾ। ਪਰ ਅੱਛਾ, ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਜ ਮਲੇਸ਼ੀਆ ਪਹੁੰਚੇ ਹੋਏ ਨੇ, ਉਹ ਤਿੰਨ ਮੁਲਕਾਂ ਦੇ ਦੌਰੇ 'ਤੇ ਨਿਕਲੇ ਹੋਏ ਨੇ ਨਾ, ਸੋ ਆਪਣੀ ਉੱਧਰ ਦੇ ਰੀਜਨ ਦੇ ਵਿੱਚ ਸਥਿਤੀ ਨੂੰ ਹੋਰ ਸੋਲੀਡੀਫਾਈ ਕਰਦੇ ਪਏ ਨੇ, ਅਤੇ ਇੱਧਰ ਅਮਰੀਕਾ ਦੇ ਨਾਲ ਕੋਈ ਗੱਲਬਾਤ ਕਰਨ ਨੂੰ ਕਹੀ ਤਾਂ ਜਾਂਦੇ, ਠੀਕ ਹੈ ਗੱਲ ਕਰ ਲਓ, ਪਰ ਪਹਿਲ ਕੌਣ ਕਰੇਗਾ, ਹੂ ਬਲਿੰਕਸ ਫਰਸਟ, ਅਤੇ ਚਾਈਨਾ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ
ਬਲਿੰਕਨ
ਕਿ ਪਹਿਲਾਂ ਬਲਿੰਕ ਕਰਨ ਵਾਲੇ ਅਮਰੀਕਾ ਹੀ ਹੋਣ। ਕਿ ਚਾਈਨਾ
ਯਾਦ ਆ ਗਿਆ ਹੈ, ਐਂਟਨੀ ਬਲਿੰਕਨ ਯਾਦ ਆ ਗਿਆ, ਬਲਿੰਕਨ
ਸਾਬਕਾ ਸੈਕਰਟਰੀ ਆਫ ਸਟੇਟ। ਬਸ ਜੀ ਅੱਛਾ
ਹੈ, ਮਾਰਕੋ ਰੂਬੀਓ, ਮੈਂ ਆਈ ਵਾਸ ਟ੍ਰਾਈਂਗ ਟੂ ਯੂ نو ਥਿੰਕ ਆਫ ਸਮ ਵਰਡ ਪਲੇ
ਜੀ,
ਮਾਰਕੋ ਰੂਬੀਓ।
ਬਸ ਜੀ ਲੀਡਰਸ ਦੀ ਡਿਬੇਟ ਹੋਣੀ ਅੱਜ ਫਰੈਂਚ ਲੈਂਗੁਏਜ ਵਾਲੀ। ਪਹਿਲਾਂ ਤਾਂ ਅੱਜ ਜਿਹੜੀ ਸਵੇਰੇ ਤੋਂ ਅਪਡੇਟ ਆ ਰਹੀ ਹੈ ਉਹਦੇ ਬਾਰੇ ਹੀ ਗੱਲ ਕਰ ਲਈਏ ਕਿ ਗ੍ਰੀਨ ਪਾਰਟੀ ਨੂੰ ਹੁਣ ਅੱਜ ਵਾਲੀ ਫਰੈਂਚ ਲੈਂਗੁਏਜ ਡਿਬੇਟ 'ਚੋਂ ਵੀ ਅਤੇ ਕੱਲ੍ਹ ਹੋਣ ਵਾਲੀ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ ਦੋਹਾਂ ਦੇ ਵਿੱਚੋਂ ਹੀ ਅਨਇਨਵਾਈਟ ਕਰ ਦਿੱਤਾ ਗਿਆ, ਡਰੋਪ ਕਰ ਦਿੱਤਾ ਗਿਆ। ਅਸੀਂ ਗੱਲ ਕੱਲ੍ਹ ਵੀ ਇਹ ਕਰਦੇ ਸੀ ਕਿ ਨੈਸ਼ਨਲ ਡਿਬੇਟ ਕਮਿਸ਼ਨ ਦੀਆਂ ਜਿਹੜੀਆਂ ਆਪਣੀਆਂ ਸ਼ਰਤਾਂ ਸੀਗੀਆਂ ਕਿ ਕਿਹੜੇ ਪਾਰਟੀ ਦੇ ਲੀਡਰ ਨੂੰ ਸੱਦਣਾ ਹੈ ਡਿਬੇਟ ਦੇ ਵਾਸਤੇ, ਉਹਦੇ ਵਿੱਚੋਂ ਗ੍ਰੀਨ ਪਾਰਟੀ ਸੰਬੰਧੀ ਤਿੰਨ ਸ਼ਰਤਾਂ ਦੇ ਵਿੱਚੋਂ ਜਿਹੜੀ ਪਾਰਟੀ ਦੋ ਸ਼ਰਤਾਂ ਪੂਰੀਆਂ ਕਰਦੀ ਸੀ ਉਹਨੇ ਕੁਆਲੀਫਾਈ ਕਰਨਾ ਸੀ ਡਿਬੇਟ ਲਈ ਸੱਦੇ ਜਾਣ ਵਾਸਤੇ। ਹੁਣ ਉਹਨਾਂ ਸ਼ਰਤਾਂ ਵਾਸਤੇ ਲਿਬਰਲਸ, ਕੰਜ਼ਰਵੇਟਿਵਸ ਅਤੇ ਐਨ ਡੀ ਪੀ ਦਾ ਕੁਆਲੀਫਾਈ ਕਰਨਾ, ਉਹ 'ਤੇ ਕੋਈ ਸਵਾਲੀਆ ਨਿਸ਼ਾਨ ਕਦੇ ਸੀਗਾ ਹੀ ਨਹੀਂ। ਜੇ ਕੋਈ ਦੋ ਪਾਰਟੀਆਂ ਨੂੰ ਲੈ ਕੇ ਕੋਈ
ਬਲੋਕ ਦਾ ਵੀ,
ਈਵਨ ਬਲੋਕ ਦਾ, ਯੈਸ ਯੂ ਰਾਈਟ, ਯੈਸ, ਜਿਹੜੀ ਬਲੋਕ ਕਿਬੈਕਵਾ, ਜੇ ਕਿਸੇ ਪਾਰਟੀ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਸੀ ਉਹ ਸੀ ਪੀਪਲਸ ਪਾਰਟੀ ਆਫ ਕੈਨੇਡਾ
ਜੀ।
ਜਿਹੜੀ ਪਾਰਟੀ ਨੂੰ ਲੈ ਕੇ ਥੋੜ੍ਹਾ ਜਿਹਾ ਸਵਾਲ ਪਿਛਲੇ ਹਫ਼ਤਿਆਂ ਦੌਰਾਨ ਉਪਜਿਆ ਉਹ ਸੀਗਾ, ਉਹ ਸੀ ਗ੍ਰੀਨ ਪਾਰਟੀ ਆਫ ਕੈਨੇਡਾ। ਹੁਣ ਜਿਹੜੀਆਂ ਉਹ ਤਿੰਨ ਸ਼ਰਤਾਂ ਸੀ, ਆਪਾਂ ਕੱਲ੍ਹ ਵੀ ਉਹਦੇ ਬਾਰੇ ਗੱਲ ਕੀਤੀ ਆ, ਉਹਦੇ ਵਿੱਚੋਂ ਇੱਕ ਤਾਂ ਇਹ ਸੀ ਕਿ ਇਲੈਕਸ਼ਨ ਤੋਂ 28 ਦਿਨ ਪਹਿਲਾਂ ਜਿਹੜੀ ਪਾਰਟੀ ਦਾ ਪੋਲਸ ਦੇ ਵਿੱਚ ਘੱਟੋ ਘੱਟ 4% ਸਮਰਥਨ ਉਹਨਾਂ ਨੂੰ ਮਿਲਦਾ ਹਾਸਲ ਦਿਸਦਾ ਹੋਵੇ, 343 ਰਾਈਡਿੰਗਸ ਨੇ ਐਤਕੀ ਟੋਟਲ, ਜਿਹੜੀ ਪਾਰਟੀ ਨੇ 90% ਰਾਈਡਿੰਗਸ ਦੇ ਵਿੱਚ ਆਪਣੇ ਕੈਂਡੀਡੇਟਸ ਨੂੰ ਐਂਡੋਰਸ ਕੀਤਾ ਹੋਏਗਾ, ਨਾਮਜ਼ਦ ਕੀਤਾ ਹੋਏਗਾ, ਉਹਨਾਂ ਨੂੰ ਉਹ ਦੂਜੀ ਸ਼ਰਤ ਸੀ। ਸੋ 343 ਚੋਂ ਜਿਹੜੀ ਰਾਈਡਿੰਗ, ਜਿਹੜੀ ਪਾਰਟੀ ਨੇ 309 ਰਾਈਡਿੰਗਸ ਦੇ ਵਿੱਚ ਆਪਣੇ ਕੈਂਡੀਡੇਟਸ ਐਂਡੋਰਸ ਕੀਤੇ ਹੋਣਗੇ, ਵੀ ਉਹ ਮਿਨੀਮਮ ਇੱਕ ਥਰੈਸ਼ਹੋਲਡ ਸੀ। ਤੀਜੀ ਸ਼ਰਤ ਇਹ ਸੀ ਕਿ ਉਸ ਪਾਰਟੀ ਦਾ ਜਿਹੜੀ ਘੱਟੋ ਘੱਟ ਇੱਕ ਐਮ ਪੀ ਉਸੇ ਹੀ ਪਾਰਟੀ ਦੇ ਬੈਨਰ ਹੇਠ ਚੁਣ ਕੇ ਹਾਊਸ ਆਫ ਕਾਮਨਸ ਦੇ ਵਿੱਚ ਹੋਣਾ ਚਾਹੀਦਾ। ਸੋ ਇਹਨਾਂ ਤਿੰਨਾਂ 'ਚੋਂ ਕੋਈ ਦੋ ਸ਼ਰਤਾਂ ਪੂਰੀਆਂ ਕਰਨੀਆਂ ਸੀ ਅਤੇ ਇਹਦੇ ਬਾਰੇ ਹੁਣ ਸੋ ਪੀਪਲਸ ਪਾਰਟੀ ਤਾਂ ਪਹਿਲਾਂ ਹੀ ਡਿਸਕੁਆਲੀਫਾਈ ਹੋ ਗਏ ਕਿਉਂਕਿ ਉਹਨਾਂ ਦਾ ਕੋਈ ਐਮ ਪੀ ਹਾਊਸ ਆਫ ਕਾਮਨਸ ਦੇ ਵਿੱਚ ਹੈ ਕੋਈ ਨਹੀਂ, ਅਤੇ ਦੂਜੀ ਗੱਲ ਨਾ 4% ਸਪੋਰਟ ਸੀਗੀ, ਈਵਨ ਤੀਜੀ ਗੱਲ ਵੀ ਉਹਨਾਂ ਨੇ ਵੀ ਜਿਹੜੇ 90% ਕੈਂਡੀਡੇਟਸ ਨੋਮੀਨੇਟ ਨਹੀਂ ਸਨ ਕੀਤੇ। ਪਰ ਗ੍ਰੀਨ ਪਾਰਟੀ ਦਾ ਕੀ ਬਣਿਆ?
ਯਾ ਸੋ ਇਹਦੇ ਬਾਰੇ ਆਪਾਂ ਕੱਲ੍ਹ ਗੱਲ ਕਰਦੇ ਸੀ ਕਿ ਲੀਡਰਸ ਡਿਬੇਟਸ ਕਮਿਸ਼ਨ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਗ੍ਰੀਨ ਪਾਰਟੀ ਨੇ 0.1 ਅਤੇ 0.3 ਜਿਹੜੀ ਸ਼ਰਤ ਨੰਬਰ ਪਹਿਲੀ ਅਤੇ ਸ਼ਰਤ ਨੰਬਰ 3 ਇਹ ਕਹਿੰਦੇ ਪੂਰੀਆਂ ਕੀਤੀਆਂ ਨੇ। ਪਹਿਲੀ ਸ਼ਰਤ ਕਿ ਉਹਨਾਂ ਦੇ ਸਿਟਿੰਗ ਐਮ ਪੀ ਹੈਗੇ ਨੇ,
ਹਾਂਜੀ।
ਤੀਸਰੀ ਸ਼ਰਤ ਇਹ ਸੀ ਕਿ ਜੀ ਉਹਨਾਂ ਨੇ 90% ਰਾਈਡਿੰਗਸ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਹੋਣੇ ਚਾਹੀਦੇ। ਕਹਿੰਦੇ ਜੀ ਇਹਨਾਂ ਨੇ ਦੋਨੋਂ ਸ਼ਰਤਾਂ ਪੂਰੀਆਂ ਕੀਤੀਆਂ ਜਦੋਂ ਅਸੀਂ ਚੈੱਕ ਕੀਤਾ 28 ਦਿਨ ਪਹਿਲਾਂ ਜਦੋਂ ਅਸੀਂ ਇਨਵਾਈਟਸ ਭੇਜਣੇ ਸਨ। ਉਸ ਤੋਂ ਬਾਅਦ ਫਿਰ ਇਹ ਗੱਲ ਆਉਣ ਲੱਗ ਪਈ ਕਿ ਜੀ ਇਲੈਕਸ਼ਨਜ਼ ਕੈਨੇਡਾ ਦੀ ਵੈਬਸਾਈਟ 'ਤੇ ਤਾਂ ਗ੍ਰੀਨ ਪਾਰਟੀ ਦੇ ਸਿਰਫ 232 ਹੀ ਉਮੀਦਵਾਰ ਨਜ਼ਰ ਆ ਰਹੇ ਨੇ,
ਦੈਟਸ ਅਬਾਊਟ 68%
ਅਤੇ ਇਹਨਾਂ ਦੇ 4% ਸਮਰਥਨ ਤਾਂ ਇਹਨਾਂ ਦੇ ਕੋਲ ਹੈ ਨਹੀਂ ਪੋਲਸ ਦੇ ਵਿੱਚ। ਸੋ ਫਿਰ ਤਿੰਨ ਦੇ ਵਿੱਚੋਂ ਦੋ ਸ਼ਰਤਾਂ ਤਾਂ ਇਹ ਪੂਰੀਆਂ ਨਹੀਂ ਕਰ ਰਹੇ, ਇਹਨਾਂ ਨੂੰ ਇਨਵਾਈਟ ਕਿਉਂ ਕੀਤਾ ਜਾ ਰਿਹਾ? ਹੋਇਆ ਕੀ ਕਿ ਡਿਬੇਟਸ ਕਮਿਸ਼ਨ ਦਾ ਇਹ ਕਹਿਣਾ ਸੀ, ਕਹਿੰਦੇ ਵੀ ਇਹ ਰਿਕੁਆਇਰਮੈਂਟ ਨਹੀਂ ਹੈ ਚੈੱਕ ਕਰਨਾ ਕਿ 28 ਦਿਨ ਪਹਿਲਾਂ ਕਹਿੰਦੇ ਸੀ ਚੈੱਕ ਕਰਨਾ। ਜੇ ਕੋਈ ਪਾਰਟੀ ਕਹਿੰਦੀ ਹੈ ਕਿ ਅਸੀਂ 343 ਦੇ ਵਿੱਚੋਂ 90% 309 ਅਸੀਂ ਉਮੀਦਵਾਰ ਐਲਾਨੇ ਹੋਏ ਨੇ, ਕਹਿੰਦੇ ਅਸੀਂ ਉਹਨਾਂ ਨੂੰ ਕਵਾਂਗੇ ਕੁਆਲੀਫਾਈ ਕਰਦੇ ਨੇ, ਵੀ ਵਿਲ ਚੈੱਕ ਦੈਟ ਬਾਕਸ, ਅਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ। ਉਸ ਤੋਂ ਬਾਅਦ ਉਹਨਾਂ ਵਿੱਚੋਂ ਕਿੰਨੇ ਉਮੀਦਵਾਰਾਂ ਨੂੰ ਆਫੀਸ਼ੀਅਲੀ ਨੋਮੀਨੇਟ ਕੀਤਾ ਜਾਂਦਾ ਇਲੈਕਸ਼ਨਜ਼ ਕੈਨੇਡਾ ਵੱਲੋਂ, ਕਹਿੰਦੇ ਉਹ ਚੈੱਕ ਕਰਨਾ ਰਿਕੁਆਇਰਮੈਂਟ ਨਹੀਂ ਹੈ।
ਵੈਸੇ ਵੀ ਜੇ 28 ਦਿਨ, ਕਿਉਂਕਿ ਜਿਹੜੀ ਆਹ ਪਾਰਟੀਜ਼ ਫਾਈਨਲਾਈਜ਼ ਕਰ ਲਈਆਂ ਗਈਆਂ ਸੀ, ਇਲੈਕਸ਼ਨਜ਼ ਕੈਨੇਡਾ ਨੇ ਫਾਈਨਲ ਲਿਸਟ ਆਫ ਕੈਂਡੀਡੇਟਸ ਉਹ ਫਾਈਨਲਾਈਜ਼ ਕੀਤੀ ਹੈਗੀ ਹੈ 7 ਅਪ੍ਰੈਲ ਨੂੰ, ਅਤੇ ਉਹ ਫਿਰ ਪਬਲਿਸ਼ ਕੀਤੀ ਗਈ 9 ਅਪ੍ਰੈਲ ਨੂੰ, ਵੈਨਸਡੇ ਨੂੰ। ਅਤੇ ਉਹ ਤੋਂ ਪਹਿਲਾਂ ਹੀ ਕਿਹੜੀ ਕਿਹੜੀ ਪਾਰਟੀ ਨੂੰ ਇਨਵਾਈਟ ਕਰਨਾ ਡਿਬੇਟਸ ਕਮਿਸ਼ਨ ਨੇ ਇਸ ਗੱਲ ਦਾ ਫੈਸਲਾ ਲੈ ਲਿਆ ਹੋਇਆ ਸੀ।
ਸੋ ਜਿਹੜੀ ਤਾਂ ਇਹ ਗੱਲ ਆ ਕਿ ਚੈੱਕ ਨਹੀਂ ਕਰਨਾ, ਸੋ ਉਹਦਾ ਮਤਲਬ ਕਿ ਉਹ ਫਿਰ ਵੀ ਡਿਬੇਟ ਦੇ ਵਿੱਚ ਆ ਸਕਦੇ ਸੀ। ਹੋਇਆ ਕੀ ਕਿ ਕੱਲ੍ਹ ਲੰਘੇ ਕੱਲ੍ਹ ਗ੍ਰੀਨ ਪਾਰਟੀ ਦੇ ਜਿਹੜੇ ਕੋ ਲੀਡਰ ਨੇ ਜੋਨਥਨ ਪੈਡਨੋਲਡ,
ਹਾਂਜੀ,
ਉਹਨਾਂ ਨੇ ਮੀਡੀਆ ਦੇ ਵਿੱਚ ਜਾ ਕੇ ਇਹ ਗੱਲ ਕਹੀ, ਕਹਿੰਦੇ ਵੀ ਅਸੀਂ ਤਕਰੀਬਨ 15 ਰਾਈਡਿੰਗਸ ਤੋਂ ਆਪਣੇ ਉਮੀਦਵਾਰ ਵਿਲਫੁਲੀ ਡਰੋਪ ਕੀਤੇ ਫੋਰ ਸਟ੍ਰੈਟੇਜਿਕ ਰੀਜ਼ਨਸ, ਕਿ ਜਿਨ੍ਹਾਂ ਰਾਈਡਿੰਗਸ ਦੇ ਵਿੱਚ ਸਾਨੂੰ ਲੱਗਦਾ ਸੀ ਵੀ ਕੰਜ਼ਰਵੇਟਿਵ ਉਮੀਦਵਾਰ ਜਿੱਤ ਸਕਦਾ, ਵੀ ਕੰਜ਼ਰਵੇਟਿਵ ਉਮੀਦਵਾਰ ਜਿੱਤ ਜਾਏਗਾ, ਤੇ ਅਸੀਂ ਆਪਣਾ ਉਮੀਦਵਾਰ ਕਹਿੰਦੇ ਉੱਥੋਂ ਡਰੋਪ ਕਰਤਾ ਤਾਂ ਕਿ ਜਿਹੜੀ ਲਿਬਰਲਸ ਦੀ ਵੋਟ ਆ ਵੀ ਉਹ ਟੁੱਟੇ ਨਾ, ਐਨ ਡੀ ਪੀ ਦੀ ਵੋਟ ਜਿਹੜੀ ਥੋੜੀ ਕਹਿ ਲਓ ਵੀ ਲੈਫਟ ਆਫ ਸੈਂਟਰ ਜਾਂ ਸੈਂਟਰ ਵੋਟ ਆ,
ਵੋਟ ਸਪਲਿਟ ਰੋਕਣ
ਲਈ ਸਟ੍ਰੈਟੇਜਿਕ ਰੀਜ਼ਨਸ ਉਹਨਾਂ ਨੇ ਇਹ ਕਿਹਾ। ਕਹਿੰਦੇ ਵੀ ਅਸੀਂ ਉੱਥੋਂ ਆਪਣੇ ਉਮੀਦਵਾਰ ਖੜੇ ਨਹੀਂ ਕੀਤੇ, ਡਰੋਪ ਕਰ ਲਏ 15। ਹੁਣ ਜੇ ਉਹ 15 343 ਦੇ ਵਿੱਚੋਂ ਡਰੋਪ ਕਰ ਵੀ ਲੈਣ ਤਾਂ ਵੀ ਉਹ 90% ਤੋਂ ਉੱਪਰ ਹੀ ਬਣਦਾ,
ਜਾਂ ਇਹ ਕਹਿ ਲਓ ਕਿ ਜੇ ਉਹ 232 ਦੇ ਵਿੱਚ ਤੁਸੀਂ 15 ਜੋੜ ਵੀ ਲਓ
ਤਾਂ
ਵੀ ਉਹ 90% ਵਾਲੀ ਜਿਹੜਾ ਥਰੈਸ਼ਹੋਲਡ ਆ ਉਹ ਮੀਟ ਨਹੀਂ ਕਰਦਾ।
ਕਹਿ ਰਿਹਾ ਵੀ 343 ਦੇ ਵਿੱਚੋਂ ਜੇ ਤੁਸੀਂ 15 ਘਟਾ ਵੀ ਲੈਂਦੇ ਹੋ ਤਾਂ ਵੀ 90% ਤੋਂ ਉੱਪਰ ਬਣਦਾ। ਬਟ ਦ ਪ੍ਰੋਬਲਮ ਇਜ਼ ਕਿ ਉਹਦੇ ਇਲਾਵਾ ਉਹਨਾਂ ਨੂੰ ਜਿਹੜੇ 96 ਕੈਂਡੀਡੇਟ ਹੋਰ ਬਣਦੇ ਨੇ ਜਿਹੜੇ ਉਹਨਾਂ ਨੇ ਡਰੋਪ ਕੀਤੇ ਨੇ ਐਜ਼ ਇਟ ਇਜ਼, ਵੀ ਉਹ ਕਿਉਂ ਡਰੋਪ ਕੀਤੇ, ਇਸ਼ੂ ਉਹ ਸੀ। ਪਰ ਇਲੈਕਸ਼ਨਸ ਕੈਨੇਡਾ ਸੋਰੀ ਡਿਬੇਟਸ ਕਮਿਸ਼ਨ ਦਾ ਕਹਿਣਾ ਸੀ ਵੀ ਉਹ ਇਸ਼ੂ ਨਹੀਂ ਹੈ। ਸੋ ਗੱਲ ਥੋੜੀ ਕੰਪਲੀਕੇਟ ਹੋ ਰਹੀ ਹੈ ਕਿ ਵੈਸੇ ਜਿਹੜੇ ਕੈਂਡੀਡੇਟਸ ਜਿਹੜੇ ਕੋਈ ਇਲੈਕਸ਼ਨਸ ਕੈਨੇਡਾ ਨੇ ਫਾਰਮਲੀ ਨੋਮੀਨੇਟ ਕੀਤੇ ਕਿ ਨਹੀਂ ਕੀਤੇ, ਡਿਬੇਟਸ ਕਮਿਸ਼ਨ ਦਾ ਕਹਿਣਾ ਵੀ ਉਹ ਸਿਰਦਰਦੀ ਨਹੀਂ ਹੈ। ਪਰ ਜਿਹੜਾ ਜੋਨਥਨ ਪੈਡਨੋਟ ਨੇ ਕਿਹਾ ਵੀ ਅਸੀਂ 15 ਉਮੀਦਵਾਰ ਸਟ੍ਰੈਟੇਜਿਕ ਰੀਜ਼ਨਸ ਕਰਕੇ ਡਰੋਪ ਕਰਤੇ, ਕਹਿੰਦੇ ਦੈਟਸ ਐਨ ਇਸ਼ੂ।
ਅੱਛਾ,
ਇਸ ਕਾਰਨ ਕਰਕੇ ਜਿਹੜੇ 15 ਉਮੀਦਵਾਰ ਡਰੋਪ ਕੀਤੇ ਸਟ੍ਰੈਟੇਜਿਕ ਰੀਜ਼ਨਸ ਲਈ, ਕਹਿੰਦੇ ਉਹ ਫਿਰ ਇਹਨਾਂ ਨੂੰ ਡਿਸਕੁਆਲੀਫਾਈ ਕਰਦਾ, ਉਹ ਰੂਲਸ ਦੇ ਖਿਲਾਫ ਜਾਂਦੀ ਹੈ ਗੱਲ। ਇਸ ਕਰਕੇ ਅਸੀਂ ਇਹਨਾਂ ਨੂੰ ਅਨਇਨਵਾਈਟ ਕਰ ਰਹੇ ਹਾਂ। ਸੋ ਅੱਜ ਡਿਬੇਟ ਹੋਣੀ ਆ, ਪਹਿਲੀ ਡਿਬੇਟ ਫ੍ਰੈਂਚ ਡਿਬੇਟ, ਤੇ ਅੱਜ ਸਵੇਰੇ ਐਲਾਨ ਕੀਤਾ ਜਾਂਦਾ। ਕੱਲ ਤੱਕ ਉਹ ਕੁਆਲੀਫਾਈ ਕਰ ਰਹੇ ਸੀ,
ਕੱਲ ਤੱਕ ਉਹ
ਤਿਆਰੀ ਕਰਦੇ ਹੋਣੇ, 15 ਕੈਂਡੀਡੇਟਸ ਵਾਲਾ ਉਹਨਾਂ ਨੇ ਬਿਆਨ ਦਿੱਤਾ, ਉਹਦੇ ਕਰਕੇ ਉਹਨਾਂ ਨੂੰ ਡਰੋਪ ਕੀਤਾ ਗਿਆ। ਭਾਵੇਂ 232 ਹੀ ਉਮੀਦਵਾਰ ਨੇ, ਦੈਟ ਵਾਜ਼ ਨਾਟ ਐਨ ਇਸ਼ੂ
ਜੀ। ਪਰ ਅੱਛਾ ਤੁਸੀਂ ਇਹ ਦੇਖੋ, ਇਹ ਵੈਸੇ ਕਿ ਜੀ ਪਾਰਟੀ ਨੇ ਕੈਂਡੀਡੇਟਸ ਨੂੰ ਐਂਡੋਰਸ ਕੀਤਾ ਹੋਇਆ ਅਤੇ ਉਹਦੇ ਆਧਾਰ 'ਤੇ ਜੇ ਡਿਬੇਟਸ ਕਮਿਸ਼ਨ ਨੇ ਫੈਸਲਾ ਲੈਣਾ, ਇਹ ਤਾਂ ਵਾਸੂ ਜੀ ਉਹੀ ਹਿਸਾਬ ਹੋ ਗਿਆ ਕਿ ਐਗਜ਼ਾਮ ਆ ਅਤੇ ਐਗਜ਼ਾਮ ਦੇ ਵਿੱਚ ਕੁਝ ਸਵਾਲਾਂ ਦੇ ਜਵਾਬ ਆਉਂਦੇ ਸੀ ਅਤੇ ਕੁਝ ਸਵਾਲਾਂ ਦੇ ਜਵਾਬ ਦੇ ਵਿੱਚ ਬੰਦਾ ਤੁੱਤੂ ਤੁਰੂ ਰਾਰਾ ਜੋ ਵੀ ਉਹ ਗਾਣਾ ਲਿਖਿਆ ਆ, ਹੋਰ ਨਾ ਸ਼ੀਟਾਂ ਭਰਤੀਆਂ, ਉਹ ਕਹਿੰਦਾ ਦੇਖੋ ਜੀ ਸ਼ੀਟਾਂ ਨੇ ਪੂਰੀਆਂ ਭਰਤੀਆਂ, ਇਸ ਕਰਕੇ ਆਪਾਂ ਇਹਨੂੰ ਪਾਸ ਕਰ ਦੇਣਾ, ਇੱਦਾਂ ਨਹੀਂ ਨਾ ਹੋਇਆ ਕਰਦਾ, ਇਸ ਕਰਕੇ ਆਪਾਂ ਇਹਨੂੰ ਕਨਵੋਕੇਸ਼ਨ 'ਤੇ ਸੱਦ ਲੈਣਾ, ਇਹਨੇ ਸ਼ੀਟਾਂ ਇਹਨੇ ਪੂਰੀਆਂ ਭਰੀਆਂ ਨੇ, ਵੀ ਦੇਖੋ ਕੋਈ ਕਾਗਜ਼ ਖਾਲੀ ਨਹੀਂ ਛੱਡਿਆ। ਪਹਿਲਾਂ ਹੀ ਤਾਂ ਚੈੱਕ ਕਰੋ ਕਿ ਉਹ ਉਹਦੇ ਵਿੱਚ ਜਿਹੜੇ ਜਵਾਬ ਲਿਖੇ ਨੇ ਕਿ ਉਹ ਸਹੀ ਵੀ ਹੈਗੇ ਨੇ, ਕਿ ਉਹ ਪਾਸ ਵੀ ਹੋਏਗਾ ਉਹਨੂੰ ਕਨਵੋਕੇਸ਼ਨ 'ਤੇ ਸੱਦਣਾ। ਅਤੇ ਇਹ ਹੁਣ ਬਾਅਦ ਦੇ ਵਿੱਚ ਇਹ ਬੈਕ ਟਰੈਕ ਕਰਨਾ ਪਿਆ, ਕਿਉਂਕਿ ਜਿਹੜਾ ਪੁਸ਼ਬੈਕ ਸੀਗਾ ਨਾ ਗ੍ਰੀਨ ਪਾਰਟੀ ਨੂੰ ਸੱਦੇ ਜਾਣ ਦਾ, ਉਹ ਬੜਾ ਮਜ਼ਬੂਤ ਹੁੰਦਾ ਜਾ ਰਿਹਾ ਸੀ ਕੁਝ ਸਰਕਲਸ ਦੇ ਵਿੱਚ। ਪਰ ਕੱਲ੍ਹ ਆਹ ਜੋਨਥਨ ਪੈਡਨੋਟ ਜਿਹੜੇ ਕਿ ਨਵੇਂ ਕੋ ਲੀਡਰ ਨੇ, ਆਹ ਜਿਹੜਾ ਉਹਨਾਂ ਦਾ ਕਹਿ ਲਓ ਲੈਕ ਆਫ ਪੋਲੀਟੀਕਲ ਐਕਸਪੀਰੀਅੰਸ ਆ, ਉਹ ਹੁਣ ਸਾਹਮਣੇ ਆ ਗਿਆ। ਉਹ ਇੱਕ ਇੱਕ ਬਾਊਂਸਿੰਗ ਬੋਰਡ ਮਿਲ ਗਿਆ ਆਈ ਥਿੰਕ ਡਿਬੇਟਸ ਕਮਿਸ਼ਨ ਨੂੰ ਵੀ ਉਹ ਬਹਾਨਾ ਬਣਾ ਕੇ। ਇਹ ਉਹੀ ਗੱਲ ਆ ਕਿ ਬੰਦਾ ਕਹੇ ਕਿ ਜੀ ਮੈਂ ਦੇਖੋ ਪੇਪਰ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਆਪ ਲਿਖੇ ਸੀ, ਮੈਨੂੰ ਆਉਂਦੇ ਸੀ, ਇੱਕ ਦਾ ਆਨਸਰ ਨਹੀਂ ਸੀ ਆਉਂਦਾ, ਮੈਂ ਚੀਟਿੰਗ ਕਰ ਲਈ। ਅਤੇ ਤੁਸੀਂ ਕਹੋ ਵੀ ਤੂੰ ਇੱਕ ਦਾ, ਤੂੰ ਹੁਣ ਕੀ ਪਤਾ ਤੂੰ ਸਾਰੇ ਜੀ ਕੀਤਾ ਹੋਵੇ, ਇਸ ਕਰਕੇ ਰਹਿਣ ਦੇ, ਤੂੰ ਫੇਲ ਹੀ ਆ ਬਾਈ।
ਦੀਪਕ ਸ਼ਰਮਾ ਜੀ ਕਹਿੰਦੇ ਕਹਿੰਦੇ ਮੈਂ ਅਟੈਂਡੈਂਸ ਪੂਰੀ ਨਹੀਂ ਸੀ ਇਸ ਕਰਕੇ ਪੇਪਰ ਨਹੀਂ ਦੇ ਸਕਦੇ, ਰੋਲ ਨੰਬਰ ਇਸ਼ੂ ਨਹੀਂ ਹੋਇਆ।
ਰੋਲ ਨੰਬਰ ਵੈਸੇ ਆਪਣੇ ਜਿਹੜੇ ਸੁਣਨ ਵਾਲੇ ਨੇ ਉਹ ਰੋਲ ਨੰਬਰ ਇਸ਼ੂ ਕਰਨ ਦੇ ਬੜੇ ਮਾਹਰ ਨੇ।
ਸੋ ਬਹੁਤ ਸਾਰੇ ਸਾਡੇ ਲਿਸਨਰਸ ਨੇ ਰੈਗੂਲਰ ਰੋਲ ਨੰਬਰ ਅਲਾਟ ਕੀਤੇ ਉਹਨਾਂ ਨੇ ਆਪਣੇ ਆਪ ਨੂੰ।
ਪਰ
ਅੱਛਾ ਇੱਕ ਮਸਲਾ ਹੋਰ ਵੀ ਆ,
ਹਾਂਜੀ,
ਫਿਰ ਸਵਾਲ ਇਹ ਪੈਦਾ ਹੁੰਦਾ ਨਾ ਵੀ 232 ਉਮੀਦਵਾਰ ਹੀ ਕਿਉਂ ਆਫੀਸ਼ਲੀ ਨੋਮੀਨੇਟ ਹੋਏ, ਕਿ ਜੇ ਇਹਨਾਂ ਨੇ ਸਾਰੇ ਐਲਾਨੇ ਹੋਏ ਸੀ ਪਹਿਲਾਂ।
ਇਲੈਕਸ਼ਨ ਕੈਨੇਡਾ ਨੇ ਵੀ ਕੋਈ ਡਿਸਕੁਆਲੀਫਾਈ ਕੀਤੇ ਹੋਣੇ ਡੈਫੀਨੇਟਲੀ।
ਸੋ ਇਹਦੇ 'ਚ ਕਿਹਾ ਜਾਂਦਾ, ਕਹਿੰਦੇ ਕਿ ਇੱਕ ਰਿਕੁਆਇਰਮੈਂਟ ਆ ਕਿ ਜੇ ਇਲੈਕਸ਼ਨ ਕੈਨੇਡਾ ਨੇ ਕਿਸੇ ਨੂੰ ਆਫੀਸ਼ਲੀ ਰਜਿਸਟਰ ਕਰਨਾ ਤਾਂ ਉਸ ਰਾਈਡਿੰਗ ਦੇ ਵਿੱਚੋਂ ਜਿੱਥੋਂ ਵੀ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਮੀਦਵਾਰ, 100 ਵੋਟਰਸ ਦੇ ਸਿਗਨੇਚਰ ਚਾਹੀਦੇ ਹੁੰਦੇ
ਸਪੋਰਟ। ਹਾਂਜੀ,
ਤੇ ਕਹਿੰਦੇ ਵੀ ਉਹਦੇ ਵਿੱਚ ਵੀ ਕੁਝ ਦਿੱਕਤਾਂ ਹੋਈਆਂ। ਹੁਣ ਇਹ ਕਿਹਾ ਜਾ ਰਿਹਾ ਗ੍ਰੀਨ ਪਾਰਟੀ ਵਾਲੇ ਜਿਹੜੇ ਉਮੀਦਵਾਰ ਸੀ ਵੀ ਉਹ 100 ਹਸਤਾਖਰ ਵੀ ਇਕੱਠੇ ਨਹੀਂ ਕਰ ਸਕੇ ਸ਼ਾਇਦ। ਗ੍ਰੀਨ ਪਾਰਟੀ ਦਾ ਇਹ ਕਹਿਣਾ ਕਿ ਜੀ ਵੀ ਟਾਈਮਲਾਈਨ ਬੜੀ ਘੱਟ ਸੀਗੀ, ਛੋਟੀ ਸੀ ਟਾਈਮਲਾਈਨ, ਤੇ ਜਿਹੜੇ ਕੁਝ ਰਿਟਰਨਿੰਗ ਆਫੀਸਰ ਸੀਗੇ ਉਹ ਇਲੈਕਟੋਰਲ ਲਿਸਟ ਦੇ ਨਾਲ ਟੈਲੀ ਨਹੀਂ ਕਰ ਸਕੇ 100 ਸਿਗਨੇਚਰਸ ਨੂੰ, ਉਹਦੇ ਵਿੱਚ ਦੇਰ ਹੋ ਗਈ ਤੇ ਫਿਰ ਉਹ ਥ੍ਰੈਸ਼ਹੋਲਡ ਲੰਘ ਗਈ 7 ਅਪ੍ਰੈਲ ਵਾਲੀ, ਤੇ ਫਿਰ ਇਸ ਕਰਕੇ ਰਹਿ ਗਿਆ ਕੰਮ। ਕਹਿੰਦੇ ਵੀ ਆਰ ਲੁਕਿੰਗ ਇਨ ਟੂ ਇਟ। ਸੋ ਮੋਟੀ ਮੋਟੀ ਗੱਲ ਇਹ ਹੈ
ਲੈਕ ਆਫ ਆਰਗਨਾਈਜੇਸ਼ਨ
ਵੀ ਜੇ ਬਾਕੀ ਪਾਰਟੀਆਂ ਵਾਲੇ ਕਰ ਸਕਦੇ ਸੀ ਤੁਹਾਡੇ ਕੋਲੋਂ ਕਿਉਂ ਨਹੀਂ ਹੋਇਆ। ਸੋ ਮੇ ਬੀ ਜਸਟ ਮੇ ਬੀ ਕਿ ਇਹਨਾਂ ਦੇ ਕੋਲੋਂ 100-100 ਸਿਗਨੇਚਰ ਵੀ ਇਕੱਠੇ ਨਹੀਂ ਹੋਏ।
ਵਾਸੂ ਜੀ, ਇੱਥੇ BC ਦੇ ਵਿੱਚ ਜਦੋਂ ਪਿਛਲੇ ਸਾਲ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਸੀ, ਜਿਹੜੀ ਸੂਬਾਈ ਗ੍ਰੀਨ ਪਾਰਟੀ ਆ ਉਹਨਾਂ ਨੇ ਵੀ ਸਾਰੀਆਂ ਸੀਟਾਂ ਦੇ ਉੱਪਰ 93 ਸੀਟਾਂ ਤੇ ਆਪਣੇ ਕੈਂਡੀਡੇਟ ਨਹੀਂ ਸੀ ਫੀਲਡ ਕਰ ਸਕੇ ਉਹ। ਉਹਨਾਂ ਨੇ ਵੀ ਮੇਰੇ ਖਿਆਲ 67-68 ਸੀਟਾਂ ਹੀ ਰਹਿ ਗਈਆਂ ਸੀ ਜਿਨ੍ਹਾਂ ਤੇ ਕੈਂਡੀਡੇਟਸ ਫੀਲਡ ਕੀਤੇ ਸੀ। ਉਹਦਾ ਵੀ ਰੀਜ਼ਨ ਇਹੀ ਹੋ ਗਿਆ ਸੀ ਕਿ ਕੁਝ ਰਾਈਡਿੰਗਸ ਦੇ ਵਿੱਚ ਸੂਬਾਈ ਗ੍ਰੀਨ ਪਾਰਟੀ ਵਾਸਤੇ ਸਿਗਨੇਚਰਸ ਹਾਸਲ ਕਰਨੇ ਬੜੇ ਔਖੇ ਹੋ ਗਏ ਸੀ। ਸੋ ਉਹੀ ਜਿਹੜਾ ਇੱਕ ਟ੍ਰੈਂਡ ਲਾਈਨ ਆ ਕਿ ਨੈਸ਼ਨਲੀ ਵੀ ਦੇਖਣ ਨੂੰ ਮਿਲ ਰਹੀ ਆ। ਸੋ ਲੈਟਸ ਸੀ ਅੱਜ ਡਿਬੇਟ ਦੇ ਵਿੱਚ ਹੁਣ ਗ੍ਰੀਨ ਪਾਰਟੀ ਵਾਲਿਆਂ ਨੇ ਤਾਂ ਨਹੀਂ ਹੋਣਾ, ਡਿਬੇਟ ਦਾ ਟਾਈਮ ਵੀ ਅੱਛਾ ਪ੍ਰੀਪੋਨ ਕੀਤਾ ਗਿਆ ਅੱਜ ਦਾ। ਉਹਦੇ ਬਾਰੇ ਕੁਇਕਲੀ ਗੱਲ ਕਰੀਏ, ਪਹਿਲਾਂ ਮੈਂ ਇਹ ਦੱਸ ਦਵਾਂ ਕਿ ਬਾਬਾਜ਼ ਚਿਕਨ ਸਕੌਟ ਰੋਡ ਵਾਲੇ ਸੂਚਨਾ ਦੇ ਰਹੇ ਨੇ, ਅਸਲੀ ਬਾਬਾ ਚਿਕਨ ਅਸ਼ਮੀਤ ਚੌਂਕ ਲੁਧਿਆਣੇ ਵਾਲਿਆਂ ਦੀ ਲੋਕੇਸ਼ਨ ਖੁੱਲ੍ਹ ਗਈ ਹੈ ਸਰੀ ਵਿੱਚ ਸਕੌਟ ਰੋਡ 'ਤੇ। ਬਟਰ ਚਿਕਨ, ਲੈਮਨ ਚਿਕਨ, ਕਾਲੀ ਮਿਰਚ ਚਿਕਨ, ਲੈਮਨ ਪਨੀਰ, ਬਟਰ ਪਨੀਰ ਅਤੇ ਸਪਿਨਿਚ ਕੌਰਨ ਰੋਲ ਜਿਹੀਆਂ ਇਹਨਾਂ ਦੀਆਂ ਮਸ਼ਹੂਰ ਡਿਸ਼ਿਜ਼, ਤੁਸੀਂ ਇੱਥੋਂ ਟਰਾਈ ਜ਼ਰੂਰ ਕਰੋ। ਔਥੈਂਟਿਕ ਰੈਸਿਪੀਜ਼ ਅਤੇ ਅਸਲੀ ਟੇਸਟ ਲਈ ਆਓ ਸਕੌਟ ਰੋਡ ਅਤੇ ਨੋਡੈਲ ਵੇ 'ਤੇ, 8695 ਸਕੌਟ ਰੋਡ, ਬਾਬਾਜ਼ ਚਿਕਨ ਸਕੌਟ ਰੋਡ। ਟੇਕ ਆਊਟ ਅਤੇ ਕੇਟਰਿੰਗ ਆਰਡਰਸ ਲਈ ਕਾਲ 604-315-0909, 604-315-0909 ਇਹਨਾਂ ਦਾ ਫੋਨ ਨੰਬਰ ਹੈ, ਬਾਬਾਜ਼ ਚਿਕਨ ਸਕੌਟ ਰੋਡ ਅਤੇ ਨੋਡੈਲ ਵੇ 'ਤੇ। ਵਾਸੂ ਜੀ, ਜਿਹੜਾ ਡਿਬੇਟ ਦਾ ਟਾਈਮ ਹੈ ਅੱਜ 2 ਘੰਟੇ ਐਡਵਾਂਸ ਕੀਤਾ ਗਿਆ ਜੀ ਉਹ। ਸੋ ਸਾਡੇ ਸਮੇਂ ਮੁਤਾਬਕ ਹੁਣ ਡਿਬੇਟ ਦੁਪਹਿਰੇ 3 ਵਜੇ ਸ਼ੁਰੂ ਹੋਏਗੀ।
ਹਾਂਜੀ, ਸੋ 2 ਘੰਟੇ ਚੱਲਣੀ ਆ, 3 ਤੋਂ 5 ਹੋਏਗੀ ਡਿਬੇਟ। ਪਹਿਲਾਂ ਇਹ 5-7 ਹੋਣੀ ਸੀ, ਪਰ ਚੱਕਰ ਇਹ ਆ ਵੀ ਇਹ ਕਿਊਬੈਕ ਦੀ ਡਿਬੇਟ ਹੈ, ਬੇਸਿਕਲੀ ਫ੍ਰੈਂਚ ਡਿਬੇਟ ਹੈ, ਉਹ ਜ਼ਿਆਦਾ ਕਿਊਬੈਕਰਸ ਦਾ ਇੰਟਰਸਟ ਹੁੰਦਾ ਇਹਦੇ ਵਿੱਚ, ਅਤੇ ਮੁੱਦੇ ਵੀ ਜਿਹੜੇ ਕਿਊਬੈਕ ਸੈਂਟ੍ਰਿਕ ਹੁੰਦੇ ਨੇ। ਸੋ ਮੌਂਟਰੀਅਲ ਕੈਨੇਡੀਅਨਸ ਦੀ ਅੱਜ ਗੇਮ ਹੈ ਕੈਰੋਲਾਈਨਾ ਹਰੀਕੇਨਸ ਦੇ ਨਾਲ,
ਮਸਟ ਵਿਨ ਗੇਮ,
ਮਸਟ ਵਿਨ ਗੇਮ ਹੈ ਵੀ ਜੇ ਮੌਂਟਰੀਅਲ ਕੈਨੇਡੀਅਨਸ ਇਹ ਗੇਮ ਜਿੱਤਦੇ ਨੇ ਤਾਂ ਪਲੇਅ ਆਫਸ ਲਈ ਕੁਆਲੀਫਾਈ ਕਰਨਗੇ। ਸੋ ਖਤਰਾ ਇਹ ਬਣਿਆ ਹੋਇਆ ਸੀ ਵੀ ਕਿਤੇ ਸਾਰੇ ਕਬੈਕਰਸ ਜਿਹੜੇ ਨੇ ਵੀ ਉਹ ਗੇਮ ਹੀ ਨਾ ਦੇਖਣ ਲੱਗ ਜਾਣ, ਫ੍ਰੈਂਚ ਡਿਬੇਟ ਜਿਹੜਾ ਕੋਈ ਦੇਖੇ ਨਾ, ਕੋਈ ਸੁਣੇ ਨਾ, ਵਿਊਅਰਸ਼ਿਪ ਹੀ ਨਾ ਹੋਏ, ਅਤੇ ਫਿਰ ਫਾਇਦਾ ਕੀ ਹੈ ਡਿਬੇਟ ਕਰਾਉਣ ਦਾ। ਸੋ ਇਹ ਗੱਲ ਜਗਮੀਤ ਸਿੰਘ ਵੱਲੋਂ ਕਹੀ ਜਾ ਰਹੀ ਸੀ, ਬਲਾਕ ਦੇ ਲੀਡਰ ਬਲਾਂਚੈਟ ਵੀ ਇਹ ਗੱਲ ਕਹਿ ਰਹੇ ਸਨ ਕਿ ਜੀ ਵੀ ਤੁਸੀਂ ਚੈੱਕ ਕਰੋ ਵੀ ਆਪਾਂ ਜੇ ਟਾਈਮ ਚੇਂਜ ਕਰ ਲਈਏ, ਅਤੇ ਜਗਮੀਤ ਸਿੰਘ ਨੇ ਹਵਾਲਾ ਦਿੱਤਾ 2011 ਦਾ, 2011 ਦੇ ਵਿੱਚ ਵੀ ਇਸੇ ਤਰ੍ਹਾਂ ਫ੍ਰੈਂਚ ਡਿਬੇਟ ਰੀਸਕੈਡਿਊਲ ਕੀਤੀ ਗਈ ਸੀ, ਉਦੋਂ ਵੀ ਕੈਨੇਡੀਅਨਸ ਦੀ ਗੇਮ ਸੀ ਬੋਸਟਨ ਬਰੂਇੰਸ ਦੇ ਨਾਲ, ਅਤੇ ਬੋਸਟਨ ਬਰੂਇੰਸ ਉਸ ਸਾਲ ਸਟੈਨਲੀ ਕੱਪ ਜਿੱਤੇ ਵੀ ਸਨ। ਸੋ ਉਹ ਉਦੋਂ ਵੀ ਕਹਿੰਦੇ ਜੀ ਉਦੋਂ ਕਹਿੰਦੇ ਜੀ ਅਸੀਂ ਗੇਮ ਆਪਾਂ ਇਸ ਤਰ੍ਹਾਂ ਰੀਸਕੈਡਿਊਲ ਕੀਤੀ ਸੀ, ਅਤੇ
ਡਿਬੇਟ ਰੀਸਕੈਡਿਊਲ ਕੀਤੀ ਸੀ,
ਮੈਂ ਕੀ ਕਿਹਾ ਗੇਮ ਨਹੀਂ, ਹਾਂ ਸੋ ਡਿਬੇਟ ਜੇ ਕਹਿੰਦੇ ਸੀ ਰੀਸਕੈਡਿਊਲ ਕੀਤੀ ਸੀ ਅਤੇ ਹੁਣ ਵੀ ਕਿਉਂ ਨਹੀਂ ਕਰ ਸਕਦੇ। ਸੋ ਉਹ ਕੱਲ੍ਹ ਸਵੇਰ ਤੋਂ ਗੱਲਾਂ ਕਰ ਰਹੇ ਸਨ, ਸੋ ਫਿਰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ
ਕੰਜ਼ਰਵੇਟਿਵ ਮੰਨ ਗਏ ਇਸ ਚੀਜ਼ ਨੂੰ।
ਪਰ ਇੰਟਰਸਟਿੰਗ ਗੱਲ ਇਹ ਹੈ ਵੀ ਜਿਹੜੀ ਉਹ ਗੇਮ ਹੈ ਉਹ 4 ਵਜੇ ਸ਼ੁਰੂ ਹੋਣੀ ਸਾਡੇ ਸਮੇਂ ਮੁਤਾਬਕ,
ਅਤੇ 1 ਘੰਟਾ ਓਵਰਲੈਪ ਆ,
ਸੋ 1 ਘੰਟੇ ਦਾ ਓਵਰਲੈਪ ਫਿਰ ਵੀ ਹੈਗਾ।
ਚਲੋ ਖੈਰ ਦੇਖੋ, ਮੇ ਬੀ ਉਹਨਾਂ ਨੂੰ ਉਮੀਦ ਇਹ ਆ ਕਿ ਗੇਮ ਦੇਖਣ ਲੋਕ ਜਿਹੜੇ ਉਹਦੇ ਅਖੀਰਲੇ ਕੁਝ ਸਮਾਂ ਹੁੰਦਾ, ਜੇ ਉਹ 5ਵੀਂ ਗੇਮ ਹੋ ਜਾਂਦੀ ਹੈ ਤਾਂ ਲੋਕ ਜ਼ਿਆਦਾ ਉੱਧਰ ਨੂੰ ਜਾਂਦੇ ਨੇ, ਅਤੇ ਉਹ ਤੋਂ ਪਹਿਲਾਂ ਡਿਬੇਟ ਨਿਬੜ ਜਾਏਗੀ। ਪਰ ਯੈਸ, ਉੱਧਰੋਂ ਅਜੇ ਡਿਬੇਟ ਦਾ 1 ਘੰਟਾ ਹੀ ਪੂਰਾ ਹੋਇਆ ਹੋਣਾ ਅਤੇ ਹਾਕੀ ਗੇਮ ਸ਼ੁਰੂ ਹੋ ਜਾਣੀ ਆ, ਸੋ 1 ਘੰਟਾ ਉਹਨਾਂ ਦਾ ਆਪਸ 'ਚ ਓਵਰਲੈਪ ਹੋਣਾ। ਡਿਬੇਟ ਸਾਡੇ ਟਾਈਮ ਮੁਤਾਬਕ ਅੱਜ ਫ੍ਰੈਂਚ ਵਾਲੀ ਹੋਣੀ ਹੈ ਦੁਪਹਿਰੇ 3-5 ਵਜੇ ਤੱਕ, ਅਤੇ ਗੇਮ ਚੱਲਣੀ ਆ 4 ਵਜੇ ਸ਼ੁਰੂ ਹੋ ਜਾਣੀ ਹੈ ਗੇਮ, ਹਾਕੀ ਗੇਮ ਜਿਹੜੀ ਹੈਗੀ ਆ ਮੌਂਟਰੀਅਲ ਕੈਨੇਡੀਅਨਸ। ਮੈਂ ਕੱਲ੍ਹ, ਅੱਛਾ ਦੇਖੋ, ਕਈ ਚੀਜ਼ਾਂ ਤੁਸੀਂ ਨਾ ਪੜ੍ਹਦੇ ਰਹਿੰਦੇ ਹੋ, ਦੇਖਦੇ ਹੋ, ਅਤੇ ਤੁਹਾਡੀ ਨਜ਼ਰ ਦੇ ਮੂਹਰਿਓਂ ਨਿਕਲਦੀਆਂ, ਤੁਸੀਂ ਰਜਿਸਟਰ ਨਹੀਂ ਕਰਦੇ, ਇਸੇ ਕਰਕੇ ਲਿਖਣਾ ਜ਼ਰੂਰੀ ਆ। ਮੌਂਟਰੀਅਲ ਕੈਨੇਡੀਅਨ ਜਿਹੜੀ ਟੀਮ ਆ ਉਹ ਕੈਨੇਡੀਅਨਸ, ਉਹ ਜਿਹੜਾ ਉਹਦਾ ਸਪੈਲਿੰਗ ਪਾਉਂਦੇ ਨੇ DIENS ਪਾਉਂਦੇ ਨੇ, ਹਾਂ, ਕੈਨੇਡੀਅਨਸ। ਅਤੇ ਸੋ ਇਹ ਮੈਂ ਜਦੋਂ ਕੱਲ੍ਹ ਲਿਖਦਾ ਸੀ, ਮੈਨੂੰ ਲੱਗਿਆ, ਮੈਂ ਕਿਹਾ ਯਾਰ ਕਈ, ਦੇਖੋ ਹੁਣ ਜਿਹੜਾ ਬੰਦਾ ਕੋਈ ਨਵਾਂ ਆਇਆ ਹੋਵੇ, ਕਈ ਵਾਰੀ ਕਿਹਨੇ ਪੇਪਰ ਪੂਪਰ ਦੇਣੇ ਨਾ ਕਈਆਂ ਨੇ ਆਇਲਸ ਵਗੈਰਾ ਦੇ, ਅਗਲਾ ਉਹ ਸਪੈਲਿੰਗ ਦੇਖ ਕੇ ਕਹਿੰਦਾ ਵੀ ਕੈਨੇਡੀਅਨ ਐਂ ਲਿਖਿਆ ਜਾਂਦਾ,
ਫ੍ਰੈਂਚ ਦੇ ਵਿੱਚ,
ਉਹ ਫ੍ਰੈਂਚ ਦੇ ਵਿੱਚ ਇੱਦਾਂ ਲਿਖਦੇ ਨੇ। ਸੋ ਮੌਂਟਰੀਅਲ ਕੈਨੇਡੀਅਨ ਦੇ ਵਿੱਚ ਜਿਹੜਾ ਉਹ CANADIENS ਪਾਇਆ ਜਾਂਦਾ, ਉਹ ਅਸਲ ਕੈਨੇਡੀਅਨ ਦੇ ਉਹ ਸਪੈਲਿੰਗ ਨਹੀਂ ਹੈਗੇ।
ਯਾ, ਇਹਨਾਂ ਨੂੰ ਹੈਬਸ ਵੀ ਕਹਿੰਦੇ ਨੇ,
ਹੈਬਸ ਵੀ ਕਹਿੰਦੇ,
ਸੋ ਲਾ ਹੈਬਿਟੈਂਟਸ, ਸੋ ਕਿਉਂਕਿ ਉਹਦਾ ਸ਼ਾਰਟ ਹੈ ਹੈਬਸ, ਵੀ ਜਿਹੜੇ ਓਰੀਜਨਲ ਸੈਟਲਰਸ, ਸੋ ਇਟਸ ਅ ਰੈਫਰੈਂਸ ਟੂ ਦੈਟ,
ਸੋ ਉਥੋਂ ਦੇ ਅਸਲ ਬਾਸ਼ਿੰਦੇ ਹੈਬਿਟੈਂਟਸ। ਯਾ ਵਾਸੂ ਜੀ, ਆਪਾਂ
ਹੈਬਿਟੈਂਟਸ
ਯੈਸ, ਆਹ ਹੈਬਿਟੈਂਟ ਤਾਂ ਦੂਜਾ ਹੋ ਗਿਆ ਨਾ। ਵਾਸੂ ਜੀ, ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਨੀਟ ਇਮੀਗ੍ਰੇਸ਼ਨ ਵਾਲੇ ਸਪੋਂਸਰ ਕਰ ਰਹੇ ਨੇ। ਵਿਜ਼ਟਰ ਵੀਜ਼ਾ ਹੋਵੇ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ ਸੁਥਰਾ।
604-547-7100, 604-547-7100, ਨੀਟ ਇਮੀਗ੍ਰੇਸ਼ਨ। ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ। ਨਵੀਂ ਲੋਕੇਸ਼ਨ ਵਾਈਟ ਰੌਕ ਦੇ ਵਿੱਚ ਖੁੱਲ੍ਹ ਗਈ ਆ, 12894-16th Avenue ਅਤੇ ਸੇਫ ਵੇ ਦੇ ਲਾਗੇ। ਸੋਨੂੰ ਹੇਅਰ ਕੱਟ ਦਾ ਸੋਨੂੰ ਬਿਊਟੀ ਕਾਲਜ ਵੀ ਹੈ, ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਵੀ ਕਰ ਸਕਦੇ ਹੋ, ਅਤੇ ਇਹਨਾਂ ਦੀ ਸਮਾਰਟਫੋਨ ਐਪ ਰਾਹੀਂ ਅਪੁਆਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ ਸੋਨੂੰ ਹੇਅਰ ਕੱਟ। ਸੋ ਅੱਜ ਜਿਹੜਾ ਜਿਹੜੇ ਮੌਂਟਰੀਅਲ ਦੇ ਵਿੱਚ ਜਾਂ ਕਿਊਬੈਕ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ, ਜਿਹਨਾਂ ਨੇ ਡਿਬੇਟ ਵੀ ਦੇਖਣੀ, ਗੇਮ ਵੀ ਦੇਖਣੀ ਆ, ਜਿਹੜਾ 1 ਘੰਟਾ ਓਵਰਲੈਪ ਹੈ, ਜਿਹੜਾ ਪਿਕਚਰ ਇਨ ਪਿਕਚਰ ਵਾਲਾ ਫੀਚਰ ਹੁੰਦਾ ਟੀਵੀਜ਼ ਦੇ ਵਿੱਚ, ਅੱਜ ਉਹ ਇਸਤੇਮਾਲ ਹੋਏਗਾ।
ਯਾ, ਮੈਂ ਲੱਗਦਾ ਬਹੁਤ ਸਾਰੇ ਲੋਕ ਆਡੀਓ ਰੱਖਣਗੇ ਡਿਬੇਟ ਦਾ,
ਤੇ ਵਿਜ਼ੂਅਲ ਰੱਖਣਗੇ
ਗੇਮ ਦਾ।
ਗੇਮ ਚੱਲੂ ਟੀਵੀ ਤੇ, ਡਿਬੇਟ ਚੱਲੂ ਫੋਨ ਤੇ।
ਸਾਡੇ ਬਹੁਤ ਸਾਰੇ ਲਿਸਨਰਸ ਨੇ ਜਦੋਂ ਕਿਤੇ ਕੋਈ ਗੇਮਸ ਇੱਦਾਂ ਦੀਆਂ ਹੁੰਦੀਆਂ ਨੇ ਸ਼ਾਮ ਨੂੰ, ਜਿੱਦਾਂ ਹੁਣ ਸਟੈਨਲੀ ਕੱਪ ਦੇ ਗੇਮਸ ਵਗੈਰਾ ਚੱਲ ਰਹੀਆਂ ਸਨ, ਸੋ ਸ਼ਾਮ ਵਾਲੇ ਸ਼ੋਅ ਦਾ ਬਹੁਤ ਸਾਰੇ ਸਾਡੇ ਲਿਸਨਰਸ ਨੇ ਕਹਿੰਦੇ ਅਸੀਂ ਨਾਲ ਗੇਮ ਦੇਖ ਰਹੇ ਹਾਂ, ਤੇ ਆਡੀਓ ਕਹਿੰਦੇ ਅਸੀਂ ਸ਼ੋਅ ਦਾ ਲਾਇਆ ਹੋਇਆ ਤੇ ਨਾਲ ਸ਼ੋਅ ਕਨੈਕਟ FM ਸੁਣ ਰਹੇ ਹਾਂ। ਸੋ ਬਹੁਤ ਸਾਰੇ ਲਿਸਨਰ ਇੱਦਾਂ ਕਰਦੇ ਆ, ਮਲਟੀ ਟਾਸਕ, ਕਿਊਬੈਕਰਸ ਵੀ ਕਰਨਗੇ,
ਕਿਊਬੈਕਰਸ ਵੀ ਕਰ,
ਸ਼ਾਮ ਵਾਲਾ ਸ਼ੋਅ ਨਹੀਂ ਸੁਣਨਗੇ, ਮਤਲਬ ਉਹ ਆਪਣਾ
ਕੀ ਬਤਾ
ਲੈ, ਉਹ ਡਿਬੇਟ ਸੁਣਨਗੇ, ਸੁਣਨੀ ਵੀ ਚਾਹੀਦੀ ਹੈ।
ਠੀਕ ਹੈ ਵਾਸੂ ਜੀ,
ਮੈਸੇਜ ਆਇਆ ਕਹਿੰਦੇ ਮਲਟੀ ਟਾਸਕਿੰਗ ਦਾ ਯੁੱਗ ਹੈ ਵੀਰ ਜੀ, ਤੇ ਮੈਂ ਸੋਢੀ ਖੰਗੂੜਾ ਜੀ ਦਾ ਮੈਸੇਜ ਆ, ਤੇ ਮੈਂ ਪੜ੍ਹਦਾ ਤੁਹਾਨੂੰ ਵੇਖ ਰਿਹਾ ਸੀ, 36 ਤਰ੍ਹਾਂ ਦੇ ਬਟਨ ਆਪਣੇ ਪੈਂਦੇ ਆ, ਨਾਲ ਲਾਈਵ ਰੀਡ ਜਿਹੜੀਆਂ ਨੇ ਪੜ੍ਹਨੀਆਂ ਪੈਂਦੀਆਂ ਨੇ, ਕਲੋਕ ਦਾ ਧਿਆਨ ਰੱਖਣਾ ਪੈਂਦਾ, ਮੈਸੇਜਸ ਵੀ ਪੜ੍ਹਨੇ ਪੈਂਦੇ ਆ, ਨਾਲ ਸ਼ੋਅ ਕਰੀ ਜਾਂਦੇ ਹੋ,
ਵਿੱਚ ਕਿਤੇ ਗਲੇ ਚ ਮਾੜੀ ਜਿਹੀ ਖਰਖਰੀ ਹੋ ਜਾਵੇ, ਮਾਈਕ ਬੰਦ ਕਰਕੇ ਖੂੰ ਖੂੰ ਜੀ ਕਰਕੇ
ਉਹ ਵੀ
ਫਟਾਫਟ ਵਾਪਸ ਆਉਣਾ ਪੈਂਦਾ।
ਯਾ ਖੰਗੂੜਾ ਸਾਹਿਬ, ਮਲਟੀ ਟਾਸਕਿੰਗ ਦਾ ਯੁੱਗ ਹੈ ਜੀ,
ਬਿਲਕੁਲ ਖੰਗੂੜਾ ਸਾਹਿਬ ਨੇ ਵਜ੍ਹਾ ਫਰਮਾਇਆ। ਅੱਛਾ ਵਾਸੂ ਜੀ, ਇਸ ਤੋਂ ਪਹਿਲਾਂ ਕਿ ਬਿੱਲ 11 ਦੀ ਗੱਲ ਕਰੀਏ, ਕੁਇਕਲੀ ਗੱਲ ਇਹ ਵੀ ਕਰੀਏ, ਜਿਹੜੀ ਐਬਟਸਫਰਡ ਸਾਊਥ ਲੈਂਗਲੀ ਵਾਲੀ ਰਾਈਡਿੰਗ ਆ, ਜਿਹਦੇ ਵਿੱਚੋਂ ਮਾਈਕ ਡੀ ਜੋਂਗ, ਜਿਹੜੇ ਬੜੇ ਲੰਮਾ ਸਮਾਂ 30 ਸਾਲ ਲਗਭਗ ਸੂਬਾਈ ਸਿਆਸਤ ਦੇ ਵਿੱਚ ਉਹ ਐਜ਼ ਐਨ MLA ਉਹਨਾਂ ਨੇ ਸਰਵ ਕੀਤਾ, ਬੀ ਸੀ ਲਿਬਰਲ ਜਦੋਂ ਸਰਕਾਰ ਸੀਗੀ ਉਹਦੇ ਵਿੱਚ ਵੱਖੋ ਵੱਖਰੇ ਕੈਬਨਿਟ ਅਹੁਦਿਆਂ 'ਤੇ ਵੀ ਉਹ ਰਹੇ, ਫਾਈਨੈਂਸ ਮਿਨਿਸਟਰ ਰਹੇ, ਡਿਪਟੀ ਪ੍ਰੀਮੀਅਰ ਰਹੇ ਸੂਬੇ ਦੇ। ਫਿਰ ਪਿਛਲੇ ਸਾਲ ਉਹਨਾਂ ਨੇ ਸੂਬਾਈ ਚੋਣਾਂ ਨਹੀਂ ਸਨ ਲੜੀਆਂ, ਅਰਲੀ 2024 ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀਗਾ ਜੀ ਮੈਂ ਸੰਨਿਆਸ ਲੈ ਰਿਹਾ ਸੂਬਾਈ ਪੋਲੀਟਿਕਸ ਤੋਂ। ਹੁਣ ਗੱਲਾਂ ਇਹ ਸਾਹਮਣੇ ਆ ਰਹੀਆਂ, ਫਿਰ ਉਸ ਤੋਂ ਬਾਅਦ ਚਲੋ ਉਹ ਫੈਡਰਲ ਕੰਜ਼ਰਵੇਟਿਵਸ ਵੱਲੋਂ ਨੋਮੀਨੀ ਬਣਨ ਵਾਸਤੇ, ਨੋਮੀਨੇਸ਼ਨ ਲੜਨ ਵਾਸਤੇ ਐਬਟਸਫਰਡ ਸਾਊਥ ਲੈਂਗਲੀ ਦੀ ਰਾਈਡਿੰਗ ਵਿੱਚੋਂ ਉਸ ਕੈਂਪੇਨ ਦੇ ਵਿੱਚ ਜੁਟ ਗਏ।
ਸੋ ਫਰਵਰੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਪਿਛਲੇ ਸਾਲ ਫਰਵਰੀ ਵਿੱਚ ਕਹਿੰਦੇ ਵੀ ਮੈਂ ਸੂਬਾਈ ਸਿਆਸਤ ਤੋਂ ਰਿਟਾਇਰ ਹੋ ਰਿਹਾ। ਫਿਰ ਅਪ੍ਰੈਲ 2024 ਦੇ ਵਿੱਚ ਉਹਨਾਂ ਨੇ ਅਨਾਊਂਸ ਕਰਤਾ ਸੀ ਵੀ ਐਡ ਫਾਸਟ ਜਿਹੜੇ ਨੇ ਰਿਟਾਇਰ ਹੋ ਰਹੇ ਨੇ ਕੰਜ਼ਰਵੇਟਿਵ MP, ਅਤੇ ਵੀ ਉਹਨਾਂ ਨੇ ਅਗਲਾ ਇਲੈਕਸ਼ਨ ਨਹੀਂ ਲੜਨਾ, ਵੀ ਮੈਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਬਣਨਾ ਚਾਹੁੰਦਾ। ਅਤੇ ਪਿਛਲੇ ਸਾਲ ਦੀ ਅਪ੍ਰੈਲ ਤੋਂ ਉਹਨਾਂ ਨੇ ਆਪਣੀ ਕੈਂਪੇਨ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ
ਜੀ। ਉਸ ਤੋਂ ਬਾਅਦ ਜਦੋਂ ਹੁਣ ਨੋਮੀਨੇਸ਼ਨ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਐਬਟਸਫਰਡ ਸਾਊਥ ਲੈਂਗਲੀ ਦੀ ਰਾਈਡਿੰਗ ਦੇ ਵਿੱਚ, ਵੈਸੇ ਕਈਆਂ ਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਕਿ ਮਾਈਕ ਡੀ ਜੋਂਗ ਵਰਗੇ ਕੈਂਡੀਡੇਟ ਨੂੰ ਸ਼ਾਇਦ ਨੋਮੀਨੇਸ਼ਨ ਵੀ ਨਾ ਲੜਨੀ ਪਏ, ਪਾਪੂਲੈਰਿਟੀ ਬਹੁਤ ਉਹਨਾਂ ਦੀ ਉਸ ਰਾਈਡਿੰਗ ਦੇ ਵਿੱਚ, ਪਰ ਨੋਮੀਨੇਸ਼ਨ ਵਾਸਤੇ ਉਹ ਤਿਆਰੀ ਕਰ ਰਹੇ ਸੀ। ਫਿਰ ਲਾਸਟ ਮਿੰਟ 'ਤੇ ਉਹਨਾਂ ਨੂੰ ਨੋਮੀਨੇਸ਼ਨ ਚੋਣ ਵੀ ਨਹੀਂ ਲੜਨ ਦਿੱਤੀ ਗਈ, ਬਾਵਜੂਦ ਇਸ ਦੇ ਕਿ ਜਿਹੜੀ ਐਬਟਸਫਰਡ ਸਾਊਥ ਲੈਂਗਲੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਰਾਈਡਿੰਗ ਐਸੋਸੀਏਸ਼ਨ ਆ, ਇਹ ਕਹਿ ਲਓ ਬੇਸਿਕਲੀ ਜਿਹੜੇ ਬਿਲਕੁਲ ਗ੍ਰਾਸ ਰੂਟ ਲੈਵਲ 'ਤੇ ਰਾਈਡਿੰਗ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਪਾਰਟੀ ਦੇ ਕਾਰਕੁਨ ਨੇ, ਉਹਨਾਂ ਨੇ ਮਾਈਕ ਡੀ ਜੋਂਗ ਨੂੰ ਐਂਡੋਰਸ ਕੀਤਾ ਸੀ ਕਿ ਐਬਟਸਫਰਡ ਸਾਊਥ ਲੈਂਗਲੀ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਮਾਈਕ ਡੀ ਜੋਂਗ ਹੋਣੇ ਚਾਹੀਦੇ ਨੇ। ਅਤੇ ਉਹਨਾਂ ਨੇ ਸਪੈਸੀਫਿਕਲੀ ਰਿਜੈਕਟ ਕੀਤਾ ਸੀ ਇੱਕ ਹੋਰ ਕੈਂਡੀਡੇਟ ਨੂੰ ਜਿਨ੍ਹਾਂ ਦਾ ਨਾਮ ਹੈ ਸੁਖਮਨ ਗਿੱਲ, ਦ 25-year-old ਯੂਨੀਵਰਸਿਟੀ ਸਟੂਡੈਂਟ, ਬਲੂਬੈਰੀ ਫਾਰਮਰ ਸੁਖਮਨ ਗਿੱਲ, ਜਿਨ੍ਹਾਂ ਬਾਰੇ ਰਾਈਡਿੰਗ ਐਸੋਸੀਏਸ਼ਨ ਦਾ ਕਹਿਣਾ ਸੀ ਵੀ ਇਹ ਉਮੀਦਵਾਰ ਨਹੀਂ ਹੋਣੇ ਚਾਹੀਦੇ। ਜਦੋਂ ਨੋਮੀਨੇਸ਼ਨ ਚੋਣ ਹੁੰਦੀ ਆ ਉਹਦੇ ਵਿੱਚ ਮਾਈਕ ਡੀ ਜੋਂਗ ਨੂੰ ਪਾਰਟੀਸਿਪੇਟ ਹੀ ਨਹੀਂ ਕਰਨ ਦਿੱਤਾ ਜਾਂਦਾ, ਪਾਰਟੀ ਉਹਨਾਂ ਦੇ ਰਸਤੇ ਦੇ ਵਿੱਚ ਬੇਸਿਕਲੀ ਉਹਨਾਂ ਨੂੰ ਰਿਜੈਕਟ ਕਰ ਦਿੰਦੀ ਆ, ਜੋ ਕਿ ਆਪਣੇ ਆਪ ਦੇ ਬੜੀ ਅਜੀਬੋ ਗਰੀਬ ਗੱਲ ਸੀ। ਉਹਦੇ ਬਾਰੇ ਪਿਛਲੇ ਸਮੇਂ 'ਚ ਆਪਾਂ ਗੱਲਾਂ ਕਰਦੇ ਰਹੇ ਹਾਂ। ਅਤੇ ਜਦੋਂ ਨੋਮੀਨੇਸ਼ਨ ਦੀਆਂ ਵੋਟਾਂ ਪੈਂਦੀਆਂ ਨੇ ਉਸ ਰਾਈਡਿੰਗ ਦੇ ਵਿੱਚੋਂ, ਸੁਖਮਨ ਗਿੱਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਣ ਜਾਂਦੇ ਨੇ। ਐਂਡ ਇੱਕ ਕਰੂਸ਼ੀਅਲ ਗੱਲ ਹੈ ਬਾਵਜੂਦ ਇਸ ਦੇ ਕਿ ਰਾਈਡਿੰਗ ਐਸੋਸੀਏਸ਼ਨ ਕਲੀਅਰਲੀ ਸੁਖਮਨ ਗਿੱਲ ਨੂੰ ਰਿਜੈਕਟ ਕਰਕੇ ਇਸ ਗੱਲ ਦੇ ਹੱਕ ਵਿੱਚ ਸੀ ਕਿ ਮਾਈਕ ਡੀ ਜੋਂਗ ਬਣਨ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ। ਮਾਈਕ ਡੀ ਜੋਂਗ ਨੂੰ ਭਾਵੇਂ ਕੰਜ਼ਰਵੇਟਿਵ ਪਾਰਟੀ ਵੱਲੋਂ ਤਾਂ ਮੌਕਾ ਨਹੀਂ ਮਿਲਿਆ, ਉਹਨਾਂ ਦੀ ਉਸ ਰਾਈਡਿੰਗ ਦੇ ਵਿੱਚ ਆਪਣੀ ਉਹ ਪਾਪੂਲੈਰਿਟੀ ਅਤੇ ਸਪੋਰਟ ਦਾ ਬੇਸ ਦੇਖਦੇ ਹੋਏ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਬਤੌਰ ਇੰਡੀਪੈਂਡੈਂਟ ਲੜਦੇ ਪਏ ਨੇ। ਇਨ ਦ ਲਾਸਟ 24 to 30 hours ਬੜੀ ਇੱਕ ਮੇਜਰ ਡਿਵੈਲਪਮੈਂਟ ਹੋਈ ਆ ਐਡ ਫਾਸਟ, ਜਿਹਨਾਂ ਤੁਸੀਂ ਜ਼ਿਕਰ ਕੀਤਾ, ਜਿਹੜੇ ਕਿ ਲਗਭਗ 20 ਸਾਲ ਤੋਂ ਕੰਜ਼ਰਵੇਟਿਵ ਪਾਰਟੀ ਵਾਸਤੇ ਉਸੇ ਰਾਈਡਿੰਗ ਨੂੰ ਰਿਪ੍ਰੈਜ਼ੈਂਟ ਕਰਦੇ ਆ ਰਹੇ ਨੇ। ਐਤਕੀ ਇਲੈਕਸ਼ਨ ਦੇ ਵਿੱਚ ਉਹ ਹਿੱਸਾ
ਰਾਈਡਿੰਗ ਥੋੜ੍ਹੀ ਜਿਹੀ ਵੱਖਰੀ ਹੈ, ਐਬਟਸਫਰਡ ਨੂੰ
ਐਬਟਸਫਰਡ ਦੇ ਰਿਪ੍ਰੈਜ਼ੈਂਟ ਕਰਦੇ ਨੇ, ਪਰ ਕਿਉਂਕਿ ਉਹਨੂੰ ਰੀਹੈਸ਼ ਹੋਇਆ, ਰੀਡਿਸਟ੍ਰੀਬਿਊਸ਼ਨ ਕਰਕੇ ਕੁਝ ਬਾਉਂਡਰੀਜ਼ ਬਦਲੀਆਂ ਨੇ।
ਹਾਂਜੀ,
ਐਡਫਾਸਟ ਨੇ, ਕਿਉਂਕਿ ਚਲੋ ਇੱਦਾਂ ਕਹਿ ਲਓ ਕਿ ਜੇ ਐਡਫਾਸਟ ਐਤਕੀ ਵੀ ਚੋਣ ਲੜ ਰਹੇ ਹੁੰਦੇ ਤਾਂ ਉਹਨਾਂ ਨੇ ਇਸੇ ਰਾਈਡਿੰਗ ਤੋਂ ਚੋਣ ਲੜਨੀ ਸੀ ਕੰਜ਼ਰਵੇਟਿਵ ਪਾਰਟੀ ਵੱਲੋਂ, ਉਹ ਰੀਹੈਸ਼ ਰਾਈਡਿੰਗ ਦੇ ਵਿੱਚੋਂ
ਜੀ।
ਉਹਨਾਂ ਨੇ ਆਪਣੀ ਹੁਣ ਕਿਉਂਕਿ ਉਹ ਕੰਜ਼ਰਵੇਟਿਵ ਸਿਆਸਤ ਤੋਂ ਰਿਟਾਇਰ ਹੋ ਰਹੇ ਨੇ, ਐਡਫਾਸਟ ਨੇ ਵਸੂ ਜੀ ਬਜਾਏ ਕਿ ਉਸ ਰਾਈਡਿੰਗ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸੁਖਮਨ ਗਿੱਲ ਨੂੰ ਐਂਡੋਰਸ ਕਰਨ ਦੀ ਬਜਾਏ ਉਹਨਾਂ ਨੇ ਮਾਈਕ ਡੀ ਜੋਂਗ ਨੂੰ ਐਂਡੋਰਸ ਕਰ ਦਿੱਤਾ।
ਜਾਂ ਉਹਨਾਂ ਨੇ ਕਿਹਾ ਕਿ ਇਸ ਪੂਰੀ ਰੇਸ ਦੇ ਵਿੱਚ ਮਾਈਕ ਡੀ ਜੋਂਗ ਇਜ਼ ਦ ਓਨਲੀ ਕੁਆਲੀਫਾਈਡ ਕੈਂਡੀਡੇਟ ਟੂ ਪ੍ਰੋਵਾਈਡ ਸਟਰੋਂਗ ਲੀਡਰਸ਼ਿਪ ਇਨ ਦੀਜ਼ ਚੈਲੇਂਜਿੰਗ ਟਾਈਮਸ। ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ, ਉਹਦੇ ਵਿੱਚ ਉਹਨਾਂ ਨੇ ਬੜੀਆਂ ਤਰੀਫਾਂ ਕੀਤੀਆਂ ਨੇ ਮਾਈਕ ਡੀ ਜੋਂਗ ਦੀਆਂ। ਉਹਨਾਂ ਨੇ ਕਿਹਾ ਕਿ ਮੈਂ ਕਹਿੰਦੇ ਇੱਕ ਸਾਲ ਪਹਿਲਾਂ ਕਹਿੰਦੇ ਜਦੋਂ ਮੈਂ ਰਿਟਾਇਰਮੈਂਟ ਅਨਾਊਂਸ ਕੀਤੀ ਆਪਣੀ, ਉਦੋਂ ਮੈਂ ਪਾਰਟੀ ਨੂੰ ਕਿਹਾ ਸੀ ਬੜਾ ਕਲੀਅਰਲੀ ਕਿ ਵੀ ਮੇਰਾ ਜਿਹੜਾ ਸਕਸੈਸਰ ਆ ਉਹ ਤੁਸੀਂ ਓਪਨ ਅਤੇ ਫੇਅਰ ਪ੍ਰੋਸੈਸ ਦੇ ਨਾਲ ਚੁਣਿਓ। ਪਰ ਕਹਿੰਦੇ ਵੀ ਪਾਰਟੀ ਦੇ ਵਿੱਚ ਜਿਹੜੇ ਇਨਸਾਈਡਰਸ ਨੇ, ਪਾਰਟੀ ਇਨਸਾਈਡਰਸ, ਉਹਨਾਂ ਨੇ ਕਹਿੰਦੇ ਪੂਰੇ ਪ੍ਰੋਸੈਸ ਨੂੰ ਮੈਨੀਪੁਲੇਟ ਕੀਤਾ ਅਤੇ ਉਹਨਾਂ ਨੇ ਇਹ ਇਨਸ਼ੋਰ ਕੀਤਾ ਕਿ ਉਹਨਾਂ ਦਾ ਹੈਂਡਪਿਕਡ 25-year-old ਕੈਂਡੀਡੇਟ ਹੀ ਕਹਿੰਦੇ ਚੁਣਿਆ ਜਾਵੇ। ਅਤੇ ਇਹ ਵੀ ਗੱਲ ਚੱਲਦੀ ਕਿ ਸੁਖਮਨ ਗਿੱਲ ਪਿਛਲੇ ਸਾਲ ਤੱਕ ਲਿਬਰਲ ਪਾਰਟੀ ਨੂੰ ਸਪੋਰਟ ਕਰ ਰਹੇ ਸਨ।
ਉਹਨਾਂ ਨੇ ਵਸੂ ਜੀ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਲਿਖਿਆ ਸੀ ਕਿ 2016 ਤੋਂ ਲੈ ਕੇ ਤਕਰੀਬਨ 8-9 ਸਾਲ ਉਹ ਪਾਰਟੀ ਦੇ ਵੋਟਾਂ ਦੌਰਾਨ ਉਹਨਾਂ ਨੇ ਵਰਕਰ ਵਜੋਂ
ਕੰਮ
ਜਾਂ ਵਾਲੰਟੀਅਰ ਵਜੋਂ ਉਹਨਾਂ ਨੇ ਕੰਮ ਕੀਤਾ, ਐਂਡ ਸਪੈਸੀਫਿਕਲੀ ਫੋਰ ਦ ਲਿਬਰਲ ਪਾਰਟੀ, ਫੋਰ ਦ ਟਰੂਡੋ ਲਿਬਰਲ।
ਸੋ ਇਹ ਗੱਲ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਐਡਫਾਸਟ ਨੇ, ਕਹਿੰਦੇ ਹੂ ਅੰਟਿਲ ਰੀਸੈਂਟਲੀ ਵਾਜ਼ ਅ ਸਪੋਰਟਰ ਆਫ ਜਸਟਿਨ ਟਰੂਡੋ। ਕਹਿੰਦੇ ਉਹਨਾਂ ਨੂੰ ਫਿਰ ਕਹਿੰਦੇ ਪਾਰਟੀ ਇਨਸਾਈਡਰਸ ਨੇ ਉਮੀਦਵਾਰ ਬਣਾਇਆ ਪਾਰਟੀ ਦਾ, ਕਹਿੰਦੇ ਵੀ ਮੈਨੂੰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗੀ। ਫਿਰ ਮਾਈਕ ਡੀ ਜੋਂਗ ਦੇ ਕਰੀਅਰ ਬਾਰੇ, ਉਹਨਾਂ ਦੀਆਂ ਉਪਲਬਧੀਆਂ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਮਾਈਕ ਡੀ ਜੋਂਗ ਵੀ ਬੜਾ ਪਾਪੂਲਰਲੀ ਕਹਿੰਦੇ ਰਹਿੰਦੇ ਆਮ ਦਾ ਗਾਏ ਹੂ ਬੈਲੈਂਸਿਸ ਬਜਟਸ। ਸੋ ਉਹਨਾਂ ਨੇ ਕਿਹਾ ਕਹਿੰਦੇ ਹੀ ਹੈਜ਼ ਡਿਲੀਵਰਡ ਬੈਲੈਂਸ ਬਜਟਸ ਫੋਰ ਰਿਲੀਜੀਅਸ ਫਰੀਡਮ, ਹੋਰ ਉਹਨੇ ਬੜੀਆਂ ਤਰੀਫਾਂ ਕੀਤੀਆਂ। ਅਤੇ ਉਹਨਾਂ ਨੇ ਕਿਹਾ ਵੀ ਕੁਝ ਲੋਕ, ਕਈ ਲੋਕ ਕਹੀ ਜਾਂਦੇ ਆ ਕਿ ਜੇ ਆਪਾਂ ਮਾਈਕ ਡੀ ਜੋਂਗ ਨੂੰ ਵੋਟ ਪਾਵਾਂਗੇ ਤਾਂ ਵੋਟ ਸਪਲਿਟ ਹੋ ਜਾਏਗੀ, ਵੀ ਅਸੀਂ ਲਿਬਰਲਸ ਨੂੰ ਨਹੀਂ ਜਿੱਤਣ ਦੇਣਾ, ਕੰਜ਼ਰਵੇਟਿਵਸ ਨੂੰ ਵੋਟ ਪਾਵਾਂਗੇ। ਕਹਿੰਦੇ ਕੋਈ ਨਹੀਂ ਸਪਲਿਟ ਹੋਣੀ, ਕਹਿੰਦੇ ਚਿੰਤਾ ਨਾ ਕਰੋ, ਓਨਲੀ ਇਫ ਕਹਿੰਦੇ ਇਟ ਵਿਲ ਓਨਲੀ ਹੈਪਨ ਜੇ ਕੰਜ਼ਰਵੇਟਿਵਸ ਵੋਟ ਆਊਟ ਆਫ ਫੀਅਰ, ਜੇ ਤੁਸੀਂ ਡਰ ਕੇ ਵੋਟ ਪਾਓਗੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ, ਕਹਿੰਦੇ ਮਾਈਕ ਡਿਯੋਂਗ ਨੂੰ ਵੋਟ ਪਾਓ, ਇਹ ਐਡ ਫਾਸਟ ਕਹਿ ਰਹੇ ਨੇ।
ਸੁਖਮਨ ਗਿੱਲ ਨੇ ਵਾਸੂ ਜੀ ਜਦੋਂ 2022 ਦੇ ਵਿੱਚ ਮਿਊਂਸੀਪਲ ਚੋਣਾਂ ਹੋਈਆਂ ਸੀ, ਟਾਊਨਸ਼ਿਪ ਆਫ ਲੈਂਗਲੀ ਤੋਂ ਕਾਊਂਸਲਰ ਬਣਨ ਦਾ ਵੀ ਉਹਨਾਂ ਨੇ ਚੋਣ ਲੜੀ ਸੀ, 28 ਉਮੀਦਵਾਰ ਸੀਗੇ, 28 ਚੋਂ 20ਵੇਂ ਨੰਬਰ 'ਤੇ ਆਏ ਸੀ ਉਹ 20th, ਅਤੇ ਹੁਣ ਅੱਛਾ ਐਤਕੀ ਵੀ ਭਾਵੇਂ ਉਹ ਵੱਖੋ ਵੱਖਰੀਆਂ ਡਿਬੇਟਸ ਹੋਣ ਜਿਹੜੀਆਂ ਕਮਿਊਨਿਟੀ ਦੇ ਲੈਵਲ 'ਤੇ ਡਿਬੇਟਸ ਹੋ ਰਹੀਆਂ ਨੇ ਜਾਂ ਫਿਰ ਮੀਡੀਆ ਵੱਲੋਂ ਭੇਜੇ ਗਏ ਇਨਵਾਈਟਸ ਹੋਣ, ਸੁਖਮਨ ਗਿੱਲ ਦੀ ਕੈਂਪੇਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਐਂਡ ਇਜ਼ ਨੋਟ ਦੀ ਓਨਲੀ ਕੰਜ਼ਰਵੇਟਿਵ ਜਿਨ੍ਹਾਂ ਵੱਲੋਂ ਕਿ ਅਜਿਹੀ ਜਿਹੜੀ ਸਮੱਸਿਆ ਦਾ ਮੀਡੀਆ ਨੂੰ ਸਾਹਮਣਾ ਕਰਨਾ ਪੈ ਰਿਹਾ, ਹੋਰ ਵੀ ਕਈ ਕੰਜ਼ਰਵੇਟਿਵ ਉਮੀਦਵਾਰ ਵੱਖੋ ਵੱਖਰੀਆਂ ਰਾਈਡਿੰਗਸ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਇੰਟਰਵਿਊਜ਼ ਵਾਸਤੇ ਰਿਕੁਐਸਟ ਭੇਜੀ ਹੋਈ ਆ, ਡੈਡਲਾਈਨ ਤੱਕ ਉਹਨਾਂ ਦਾ ਜਵਾਬ ਹੀ ਕੋਈ ਨਹੀਂ ਆਉਂਦਾ। ਸੋ ਇਹ ਜਿਹੜੀ ਇਹ ਕੰਸਰਨ, ਅੱਛਾ ਜਿਹੜੇ ਇਸ ਤਰ੍ਹਾਂ ਦੇ ਕੈਂਡੀਡੇਟਸ ਨੂੰ ਵੀ ਜਿਹੜੇ ਪਾਰਟੀ ਦਾ ਕੋਈ ਚਹੇਤਾ ਜਾਂ ਪਾਰਟੀ ਦਾ ਅਜਿਹਾ ਕੈਂਡੀਡੇਟ ਜਿਹੜਾ ਕਿ ਕਿਸੇ ਕਾਬਲ ਕੈਂਡੀਡੇਟ ਦੇ ਮੁਕਾਬਲੇ ਦੇ ਵਿੱਚ ਕਈਆਂ ਦਾ ਮੰਨਣਾ ਹੈ ਕਿ ਉਹ ਕੰਪੀਟ ਨਹੀਂ ਕਰ ਸਕਦਾ, ਉਹਨੂੰ ਇੱਦਾਂ ਪਾਰਟੀ ਐਸਟੈਬਲਿਸ਼ਮੈਂਟ ਵੱਲੋਂ ਪ੍ਰੋਪ ਅਪ ਕਰਨ ਦੇ ਜਿਹੜੇ ਐਗਜ਼ੈਂਪਲਸ ਨੇ ਉਹ ਕੰਜ਼ਰਵੇਟਿਵ ਪਾਰਟੀ ਦੇ ਵਿੱਚ, ਉਹ ਇਕੱਲੇ ਇੱਥੇ ਐਬਟਸਫੋਰਡ ਦੇ ਵਿੱਚ ਨਹੀਂ ਹੈਗੇ, ਕੈਲਗਰੀ ਵਾਲੇ ਇਲਾਕੇ ਦੇ ਵਿੱਚ ਵੀ, ਈਵਨ GTA ਦੇ ਇਲਾਕੇ ਦੇ ਵਿੱਚ ਵੀ ਇੱਕ ਦੋ ਪਾਸਿਓਂ ਇਸ ਤਰ੍ਹਾਂ ਦੀਆਂ ਗੱਲਾਂ, ਪਰ ਕੈਲਗਰੀ ਦੇ ਵਿੱਚ ਵੀ ਬੜਾ ਪ੍ਰੋਨਾਊਂਸਡ ਸੈਂਟੀਮੈਂਟ,
ਦੋ ਰਾਈਡਿੰਗਸ
ਉੱਥੇ ਦੀਆਂ ਵੀ, ਦੋ ਰਾਈਡਿੰਗਸ ਦੇ ਵਿੱਚ ਇੱਦਾਂ ਹੀ ਕੈਂਡੀਡੇਟਸ ਨੇ ਕਿ ਉਹਨਾਂ ਨੂੰ ਪਾਰਟੀ ਵੱਲੋਂ ਪ੍ਰੋਪੈਲ ਕਰਕੇ ਅਤੇ ਜਿਹੜੇ ਕੋਈ ਹੋਰ ਕੈਂਡੀਡੇਟਸ ਉੱਥੇ ਉਮੀਦਵਾਰ ਬਣਨਾ ਚਾਹੁੰਦੇ ਸੀ ਉਹਨਾਂ ਦਾ ਰਾਹ ਡੱਕ ਕੇ ਕਿਸੇ ਹੋਰ ਨੂੰ ਅੱਗੇ ਮੂਹਰੇ ਕੀਤਾ ਗਿਆ।
ਇਸੇ ਕਰਕੇ ਜਿਹੜੀ ਉਹ ਕੁਸਰ ਮੁਸਰ ਹੁੰਦੀ ਸੀ ਵੀ ਕੰਜ਼ਰਵੇਟਿਵ ਕੈਂਪੇਨ ਜਿਸ ਤਰੀਕੇ ਨਾਲ ਚਲਾਈ ਜਾ ਰਹੀ ਹੈ, ਜੈਨੀ ਬਰਨ ਦੀ ਲੀਡਰਸ਼ਿਪ ਨੂੰ ਲੈ ਕੇ, ਕੈਂਪੇਨ ਡਾਇਰੈਕਟਰਸ਼ਿਪ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ, ਉਹਦੇ ਪਿੱਛੇ ਇਸ ਤਰ੍ਹਾਂ ਦੀ ਜਿਹੜੀ ਡਿਸਗਰੰਟਲਮੈਂਟ ਆ ਉਹ ਇੱਕ ਵੱਡਾ ਕਾਰਨ ਰਹੀ। ਮਾਈਕ ਡਿਯੋਂਗ ਨੇ ਕੱਲ੍ਹ ਸਵੇਰੇ ਆਪਣੀ ਕੈਂਪੇਨ ਦੇ ਇੰਟਰਨਲ ਪੋਲਿੰਗ ਨੰਬਰ ਸਾਂਝੇ ਕੀਤੇ, ਉਹਨਾਂ ਦੇ ਮੁਤਾਬਕ ਵੀ ਜੇ ਵੋਟਾਂ ਅੱਜ ਪੈ ਜਾਂਦੀਆਂ ਤਾਂ ਮਾਈਕ ਡਿਯੋਂਗ ਨੂੰ 31% ਵੋਟ ਪਏਗੀ, ਕੰਜ਼ਰਵੇਟਿਵਸ ਨੂੰ 32% ਤੇ ਲਿਬਰਲ ਪਾਰਟੀ ਨੂੰ 25%। ਸੋ ਇਹ ਬੜੀ ਵੱਡੀ ਗੱਲ ਹੈ ਕਿ ਕਿਸੇ ਇੰਡੀਪੈਂਡੈਂਟ ਉਮੀਦਵਾਰ ਨੂੰ ਇੰਨੀ ਵੋਟ ਪੈ ਰਹੀ ਹੋਵੇ, ਕਿਉਂਕਿ ਆਪਣੇ ਇੱਥੇ ਜੇ ਕੋਈ ਲਾਸਟ ਇੰਡੀਪੈਂਡੈਂਟ ਉਮੀਦਵਾਰ ਕੋਈ ਜਿੱਤਿਆ ਤੇ ਉਹ ਜੋਡੀ ਵਿਲਸਨ ਰੇਬਲ,
ਜੋਡੀ ਵਿਲਸਨ ਰੇਬਲ ਸੀਗਾ ਇਨ ਦੀ 2019 ਇਲੈਕਸ਼ਨ।
ਯੈਸ ਜੀ, ਤੇ ਉਹ ਤੇ ਆਮ ਤੌਰ ਤੇ ਜਿਹੜੇ ਇੰਡੀਪੈਂਡੈਂਟਸ ਨੇ ਆਪਾਂ ਦੇਖਿਆ ਕਿ ਉਹਨਾਂ ਦਾ ਕੋਈ ਬਹੁਤਾ ਆਧਾਰ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਨਹੀਂ ਹੁੰਦਾ। ਸੋ ਮਾਈਕ ਡਿਯੋਂਗ ਜੇਕਰ ਇੱਥੋਂ ਹੁਣ ਲੜ ਤਾਂ ਰਹੇ ਨੇ ਤੇ ਪਾਪੂਲਰ ਉਮੀਦਵਾਰ ਨੇ, ਤੇ ਜੇਕਰ ਇਹ ਜਿਹੜੇ ਪੋਲਿੰਗ ਨੰਬਰਸ ਨੇ ਇਸੇ ਤਰ੍ਹਾਂ ਦੇ ਰਹਿੰਦੇ ਨੇ, ਸੋ ਕੀ ਮਾਈਕ ਡਿਯੋਂਗ ਇੱਥੋਂ ਜਿੱਤ ਸਕਦੇ ਨੇ? ਤੇ ਜੇ ਮਾਈਕ ਡਿਯੋਂਗ ਇੱਥੋਂ, ਹਾਈਪੋਥੈਟੀਕਲ ਮੈਂ ਬਿਲਕੁਲ ਸਿਨੈਰੀਓ ਦੀ ਗੱਲ ਕਰ ਰਿਹਾ, ਵੀ ਇੱਥੋਂ ਮੰਨ ਲਓ ਵੀ MP ਬਣ ਜਾਂਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਬਿਲਕੁਲ ਫਸਵਾਂ ਮੁਕਾਬਲਾ ਹੋ ਜਾਂਦਾ ਕੰਜ਼ਰਵੇਟਿਵਸ ਤੇ ਲਿਬਰਲਸ ਦਾ, ਤੇ ਮਾਈਕ ਡਿਯੋਂਗ ਦੇ ਹੱਥ ਜੇਕਰ ਸੋਚੋ ਵੀ ਪਾਵਰ ਆ ਜਾਏ ਸਾਰੀ ਕਿ ਵੀ ਕਿਹੜੇ ਪਾਸੇ ਉਹ ਜਾਂਦੇ ਨੇ, ਕੁਡ ਹੀ ਬੀ ਦਾ ਨੈਕਸਟ ਫਾਈਨੈਂਸ ਮਿਨਿਸਟਰ? ਮਤਲਬ ਜਸਟ ਵੈਰੀ ਹਾਈਪੋਥੈਟੀਕਲ, ਬਹੁਤ ਸਾਰੇ ਇਫਸ ਐਂਡ ਬਟਸ ਨੇ।
ਦੋ ਹਫ਼ਤੇ, ਯੈਸ ਦੋ ਹਫ਼ਤੇ ਪਹਿਲਾਂ ਮਾਈਕ ਡਿਯੋਂਗ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੁੰਦੀ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀ ਇਹੀ ਹਾਈਪੋਥੈਟੀਕਲ ਸਿਚੁਏਸ਼ਨ ਦੇ ਆਧਾਰ 'ਤੇ ਕਿ ਜੇ ਮੰਨ ਲਓ ਬਿਲਕੁਲ ਹੀ ਜਿਵੇਂ ਹੁੰਦਾ ਨਾ ਵੀ
ਫਸਵਾਂ
ਮੁਕਾਬਲਾ, ਵੀ ਇੱਕ ਸੀਟ ਦੀ ਇੱਕ ਵੋਟ ਦੇ ਆਧਾਰ 'ਤੇ ਹੀ ਗੱਲ ਰਹਿ ਜਾਂਦੀ ਹੈ ਕਿਤੇ ਕਿਸੇ ਬਿੱਲ ਨੂੰ ਪਾਸ ਕਰਨ ਵਾਸਤੇ, ਵੀ ਤੁਸੀਂ ਕਿਹੜੇ ਪਾਸੇ ਭੁਗਤੋਗੇ? ਫਿਰ ਵੀ ਕੰਜ਼ਰਵੇਟਿਵ ਪਾਰਟੀ ਨੇ ਤੁਹਾਡਾ ਮਾੜਾ ਕੀਤਾ, ਲਿਬਰਲ ਪਾਰਟੀ ਦੇ ਨਾਲ ਤੁਹਾਡਾ ਜਿਹੜਾ ਕਰੂਰ ਆ ਉਹ ਰਲਦਾ ਨਹੀਂ, ਵੀ ਫਿਰ ਤੁਸੀਂ ਕਿਹਦੇ ਕਿਹੜੇ ਪਾਸੇ ਜਾਓਗੇ? ਉਦੋਂ ਇਹ ਗੱਲ ਉਹਨਾਂ ਨੇ ਇਹ ਗੱਲ ਕਹੀ ਸੀ, ਉਦੋਂ ਪ੍ਰੋਗਰਾਮ ਦੇ ਵਿੱਚ ਔਨ ਏਅਰ ਉਹਨਾਂ ਨੇ ਕਿਹਾ ਕਿ ਇਸ ਵੇਲੇ ਜੋ ਹਾਲਾਤ ਨੇ ਸਾਨੂੰ ਕੰਜ਼ਰਵੇਟਿਵ ਸਰਕਾਰ ਦੀ ਲੋੜ ਆ। ਸੋ ਉਹਨਾਂ ਦਾ ਜਿਹੜਾ ਲੀਨਿੰਗ ਹੈ ਕਿ ਅਜੇ ਵੀ ਉਹ ਕੰਜ਼ਰਵੇਟਿਵ ਪ੍ਰਤੀ ਹੀ ਰਹੇਗੀ, ਉਹ ਦੇਖਣਾ ਹੋਏਗਾ ਆਉਂਦੇ ਦਿਨਾਂ ਦੇ ਵਿੱਚ ਜੇ ਉਹਨਾਂ ਨਾਲ ਗੱਲਬਾਤ ਕਰਨ ਦਾ ਬਣਨਾ ਮੌਕਾ ਤੇ ਉਹਨਾਂ ਨੂੰ ਫਿਰ ਤੇ ਉਹ ਸਵਾਲ ਪੁੱਛਾਂਗੇ, ਪਰ ਦੇਖਦੇ ਹਾਂ। ਚਲੋ
ਅਜੇ ਤਾਂ ਪਹਿਲਾਂ ਜਿੱਤਣ ਤਾਂ ਸਹੀ
ਜੀ ਜੀ,
ਅਜੇ ਤਾਂ ਬਹੁਤ ਦੂਰ ਆ ਗੱਲ
ਜੀ ਜੀ,
ਅਜੇ ਵੀ ਜੇ ਉਹਨਾਂ ਦੀ ਆਪਣੀ ਇੰਟਰਨਲ ਪੋਲਿੰਗ ਇਹ ਕਹਿੰਦੀ ਹੈ ਵੀ ਕੰਜ਼ਰਵੇਟਿਵਸ ਨੂੰ 32% ਵੋਟ ਆ, ਉਹਨਾਂ ਨੂੰ ਆਪ ਨੂੰ 31%
ਆ।
ਸੋ ਪਾਰਟੀ ਦਾ ਪੂਰਾ ਜਦੋਂ ਤੰਤਰ ਕਿਸੇ ਕੈਂਡੀਡੇਟ ਲਈ ਕੰਮ ਕਰਦਾ ਉਹਦਾ ਬੜਾ ਪ੍ਰਭਾਵ
ਹੁੰਦਾ, ਬੜਾ ਪ੍ਰਭਾਵ ਪੈਂਦਾ। ਯੈਸ 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 ਬਿਲਕੁਲ,
ਇੰਡੀਪੈਂਡੈਂਟ ਕੈਂਪੇਨ ਚਲਾਉਣੀ ਬਹੁਤ ਸਾਰੇ ਰਿਸੋਰਸਿਸ ਲਿਮਿਟਡ ਹੁੰਦੇ ਨੇ,
ਇਟਸ ਵੈਰੀ ਡਿਫਿਕਲਟ,
ਇਟਸ ਨਾਟ ਈਜ਼ੀ।
ਐਂਡ ਸਪੈਸ਼ਲੀ ਅੱਛਾ ਇਹ ਵੀ ਹੈ ਨਾ ਵਾਸੂ ਜੀ, ਕਈ ਬੰਦੇ ਸਿਰਫ ਤੇ ਸਿਰਫ ਪਾਰਟੀ, ਦੇਖੋ ਜਦੋਂ ਡਿਬੇਟ ਹੋਣੀ ਆ ਲੋਕਾਂ ਨੇ ਲੀਡਰ ਦੇਖਣਾ, ਜਿਹੜੇ ਲੋਕ ਰੈਗੂਲਰਲੀ ਪੋਲੀਟਿਕਸ ਫੋਲੋ ਨਹੀਂ ਕਰਦੇ ਉਹਨਾਂ ਨੇ ਲੀਡਰ ਦੇਖਣਾ, ਅੱਛਾ ਲੀਡਰ ਇਹ ਮੈਨੂੰ ਇਸ ਲੀਡਰ ਦੀ ਗੱਲ ਚੰਗੀ ਲੱਗੀ, ਇਹ ਕਿਹੜੀ ਪਾਰਟੀ ਦਾ, ਅੱਛਾ ਇਹ ਲਿਬਰਲ ਹੈ, ਇਹ ਕੰਜ਼ਰਵੇਟਿਵ ਹੈ ਜਾਂ NDP ਆ, ਉਹਨਾਂ ਨੇ ਉੱਥੇ ਜਾ ਕੇ ਫਿਰ ਕੈਂਡੀਡੇਟ ਦਾ ਪਤਾ ਵੀ ਨਹੀਂ ਹੁੰਦਾ, ਉਹਨੇ ਇਹ ਦੇਖਣਾ ਵੀ ਅੱਛਾ ਫਲਾਨੀ ਪਾਰਟੀ ਦਾ ਕਿਹੜਾ ਕੈਂਡੀਡੇਟ ਉਹਦੇ ਨਾਮ ਉਹਦੇ ਠੀਕਾ ਲਾ ਦਿਓ।
ਆਲਸੋ ਜਿਹੜੇ ਕਈ ਪਾਰਟੀ ਦੇ ਸਮਰਥਕ ਹੁੰਦੇ ਨੇ, ਜਿਹੜਾ ਵੋਟ ਸਪਲਿਟ ਵਾਲੀ ਗੱਲ ਆ
ਜੀ ਜੀ,
ਵੀ ਇਸ ਵੇਲੇ ਵੀ ਸਾਡੀ ਪਾਰਟੀ ਨੂੰ ਸਾਡੀ ਵੋਟ ਦੀ ਬੜੀ ਲੋੜ ਆ
ਜੀ,
ਵੀ ਲਿਬਰਲਸ ਨਾ ਕਿਤੇ ਬਣ ਜਾਣ, ਜਿਹੜੇ ਕੰਜ਼ਰਵੇਟਿਵ ਸਮਰਥਕ ਨੇ ਉਹ ਇਦਾਂ ਚਾਹੁੰਦੇ ਆ
ਜੀ ਜੀ,
ਵੀ ਅਸੀਂ ਆਪਣੀ ਪਾਰਟੀ ਦੀ ਕੋਈ ਸੀਟ ਜਿਹੜੀ ਆ ਤੋੜਨੀ ਨਹੀਂ, ਵੀ ਇੱਕ ਇੱਕ ਸੀਟ ਇੰਪੋਰਟੈਂਟ ਆ ਤੇ ਅਸੀਂ ਤਾਂ ਕੰਜ਼ਰਵੇਟਿਵ ਨੂੰ ਹੀ ਵੋਟ ਪਾਵਾਂਗੇ, ਭਾਵੇਂ ਸਾਨੂੰ ਮਾਈਕ ਡਿਯੋਂਗ ਚੰਗੇ ਲੱਗਦੇ ਨੇ।
ਔਰ ਦੀ ਅਦਰ ਵੇ ਕਿ ਜਿਹੜੇ ਲਿਬਰਲ ਸਮਰਥਕ ਉਸ ਰਾਈਡਿੰਗ 'ਚ ਰਹਿੰਦੇ ਹੋਣਗੇ, ਵੀ ਜਿਹੜੀ ਕੰਜ਼ਰਵੇਟਿਵ ਵੋਟ ਆ ਉਹ ਤਾਂ ਇੱਥੇ ਸਪਲਿਟ ਹੋਣੀ ਆ, ਵੀ ਅਸੀਂ ਹੋ ਸਕਦਾ ਵੀ ਅਸੀਂ ਕਿਤੇ ਇੱਦਾਂ ਨਾ ਹੋਵੇ ਕਿ ਥੋੜ੍ਹੇ ਵੋਟਾਂ ਦੇ ਫਰਕ ਨਾਲ ਸਾਡਾ ਲਿਬਰਲ ਉਮੀਦਵਾਰ ਰਹਿ ਜਾਵੇ, ਵੀ ਉਹਨਾਂ ਦੀ ਵੀ ਜਿਹੜੀ ਵੋਟਰ ਟਰਨ ਆਊਟ ਆ ਇਸ ਰਾਈਡਿੰਗ ਦੇ ਵਿੱਚ ਵੱਧ ਸਕਦੀ ਹੈ। ਸੋ ਯੂ ਆਰ ਰਾਈਟ,
ਜਿਹੜਾ ਇਹ ਵੋਟ ਸਪਲਿਟ ਵਾਲਾ ਕੰਸਰਨ ਆ ਇਹਦੇ ਕਰਕੇ ਹੀ ਮਾਈਕ ਡਿਆਂਗ ਕਹਿ ਰਹੇ ਨੇ ਵੀ ਜੇ ਉਹ ਇੰਡੀਪੈਂਡੈਂਟ ਵਜੋਂ ਚੁਣੇ ਵੀ ਜਾਂਦੇ ਨੇ ਤਾਂ ਵੀ ਉਹ ਕੰਜ਼ਰਵੇਟਿਵਸ ਨੂੰ ਹੀ ਸਪੋਰਟ ਕਰਨਗੇ।
ਜੀ ਜੀ,
ਮੈਂ ਤੁਹਾਡੀ ਪਾਰਟੀ ਦੀ ਸੀਟ ਤੋੜਾਂਗਾ
ਨਹੀਂ,
ਸੀਟ ਤੁਹਾਡੀ ਬਣੀ ਰਹਿਣੀ ਹੈ ਪਰ ਮੈਂ ਪਾਰਲੀਮੈਂਟ 'ਚ ਪਹੁੰਚਣਾ ਚਾਹੀਦਾ। ਸੋ ਇਹ ਉਹਨਾਂ ਦੀ ਸਾਰੀ
ਕੈਲਕੂਲੇਸ਼ਨ ਹੈ।
ਕੈਲਕੂਲੇਸ਼ਨ ਹਾਂ।
ਵਾਸੂ ਜੀ, ਬਹੁਤ ਹੀ ਛੇਤੀ ਛੇਤੀ ਗੱਲ ਕਰ ਲਈਏ, ਬਿੱਲ 11 ਜਿਹੜਾ ਕਿ ਕੱਲ੍ਹ BC ਦੀ ਵਿਧਾਨ ਸਭਾ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ, ਚੇਂਜਿਸ ਟੂ ਦੀ ਇੰਪਲੋਇਮੈਂਟ ਸਟੈਂਡਰਡਸ ਕੇਅਰ ਐਕਟ, ਜਿਹਦੇ ਵਿੱਚ ਕਿ ਡਾਕਟਰਸ ਨੋਟ ਵਾਲਾ ਜਿਹੜਾ ਮੁੱਦਾ ਹੈ ਕਿ ਜੇ ਕਿਸੇ ਨੂੰ ਕੋਈ ਮਾਈਨਰ ਬਿਮਾਰੀ ਸ਼ਾਰਟ ਟਰਮ ਇਲਨੈਸ ਹੁੰਦੀ ਹੈ, ਥੋੜ੍ਹੇ ਚਿਰ ਕੋਈ ਬਿਮਾਰ ਹੋਇਆ, ਨਜ਼ਲਾ, ਜ਼ੁਕਾਮ, ਬੁਖਾਰ, ਛੁੱਟੀ ਲਈ ਕਾਲ ਕਰਦਾ ਇੰਪਲੋਇਰ ਨੂੰ, ਇੰਪਲੋਇਰ ਕਹਿੰਦਾ ਛੁੱਟੀ ਮਿਲ ਜਾਓ, ਪਹਿਲਾਂ ਮੈਨੂੰ ਡਾਕਟਰਸ ਨੋਟ ਲਿਆ ਕੇ ਦੇ, ਜਾਂ ਜਦੋਂ 2 ਦਿਨ ਬਾਅਦ ਵਾਪਸ ਆਉਣਾ ਜੇ 2 ਦਿਨ ਦੀ ਛੁੱਟੀ ਲੈ ਰਹੇ ਹੋ, ਡਾਕਟਰਸ ਨੋਟ ਲੈ ਕੇ ਆਇਓ ਟੂ ਸ਼ੋਅ ਦੈਟ ਯੂ ਆਰ ਐਕਚੁਲੀ ਸਿੱਕ। ਹੁਣ ਇਹ ਗੱਲ ਬੜੇ ਸਮੇਂ ਤੋਂ ਚੱਲੀ ਜਾਂਦੀ ਹੈ ਵੀ ਬੰਦਾ ਉਦੋਂ ਬਿਮਾਰ ਆ, ਨਜ਼ਲਾ, ਜ਼ੁਕਾਮ ਆ, ਉਹਨੂੰ ਆਰਾਮ ਦੀ ਜ਼ਰੂਰਤ ਆ, ਉਸ ਵੇਲੇ ਉੱਤੋਂ ਸਗੋਂ ਹੋਰਨਾਂ ਲੋਕਾਂ ਦੇ ਇਨਫੈਕਟ ਹੋਣ ਦਾ ਵੀ ਖਤਰਾ। ਅਗਲਾ ਡਾਕਟਰ ਦੇ ਦਫ਼ਤਰ ਜਾਂਦਾ, ਕਹਿੰਦਾ ਜੀ ਮੈਨੂੰ ਨੋਟ ਲਿਖ ਕੇ ਦੇ ਦਿਉ, ਕਿਤੇ ਹੋਰ ਬੰਦਿਆਂ ਨੂੰ ਉਹਨਾਂ ਬਿਮਾਰ ਕਰ ਦੇਵੇ, ਵੈਸੇ ਵੀ ਉਹਨੂੰ ਖੁਦ ਨੂੰ ਉਦੋਂ ਆਰਾਮ ਦੀ ਲੋੜ ਆ, ਐਂਡ ਔਨ ਟੋਪ ਆਫ ਦੈਟ ਡਾਕਟਰਾਂ ਦਾ ਪੇਪਰ ਵਰਕ ਇਹਦੇ ਨਾਲ ਲਹਿਦਾ ਵੱਧ ਜਾਂਦਾ। ਸੋ ਇਹਨੂੰ ਐਡਰੈਸ ਕਰਨ ਦੇ ਲਈ ਇਹ ਬਿੱਲ 'ਤੇ ਪੇਸ਼ ਕਰਤਾ, ਪਰ ਇਹ ਹਜੇ ਅੱਧ ਪੱਕਿਆ ਜਿਹਾ ਬਿੱਲ ਆ।
ਸੋ ਇਹਦੇ 'ਚ ਕੀ ਹੈ ਕਿ ਬਿੱਲ ਜਿਹੜਾ ਪੇਸ਼ ਕੀਤਾ ਗਿਆ ਇਹਦੇ ਨਾਲ, ਬਿੱਲ 11 ਹੈ, ਇਹਦੇ ਨਾਲ ਇੰਪਲੋਇਮੈਂਟ ਸਟੈਂਡਰਡ ਐਕਟ ਦੇ ਵਿੱਚ ਤਰਮੀਮਾਂ ਕੀਤੀਆਂ ਜਾਣੀਆਂ ਨੇ। ਇਹ ਸਪੈਸੀਫਾਈ ਕੀਤਾ ਜਾਣਾ ਕਿ ਇੰਪਲੋਇਰਸ ਕਦੋਂ ਸਿੱਕ ਨੋਟ ਰਿਕੁਆਇਰਮੈਂਟ ਰੱਖ ਸਕਦੇ ਨੇ, ਕਦੋਂ ਨਹੀਂ ਰੱਖ ਸਕਦੇ। ਪਰ ਇਹਦੇ 'ਚ ਇਹ ਗੱਲ ਪੱਕੀ ਆ ਕਿ ਜਿਹੜੇ ਸ਼ਾਰਟ ਟਰਮ ਐਬਸੈਂਸ ਹੋਏਗੀ ਉਹਦੇ ਵਾਸਤੇ ਡਾਕਟਰ ਨੋਟ ਦੀ ਜਿਹੜੀ ਰਿਕੁਆਇਰਮੈਂਟ ਆ ਹਟਾਈ ਜਾਣੀ ਆ। ਪਰ ਸ਼ਾਰਟ ਟਰਮ ਐਬਸੈਂਸ ਕਹਿਣਾ ਕਿਹਨੂੰ ਹੈ, ਕਿੰਨੇ ਦਿਨਾਂ ਦੀ ਐਬਸੈਂਸ ਸ਼ਾਰਟ ਟਰਮ ਆ, ਕਿਹੜੀ ਲੌਂਗ ਟਰਮ ਆ, ਉਹ ਅਜੇ ਨਿਰਧਾਰਿਤ ਨਹੀਂ ਕੀਤਾ ਗਿਆ। ਕਹਿੰਦੇ ਉਹਦੇ ਵਾਸਤੇ ਅਜੇ ਕੰਸਲਟੇਸ਼ਨ ਕੀਤੀਆਂ ਜਾਣਗੀਆਂ,
ਕਿਉਂਕਿ ਬਿਜ਼ਨਸ ਗਰੁੱਪਸ ਨਾਲ ਇਸ ਚੀਜ਼ ਬਾਰੇ ਅਜੇ ਸਰਕਾਰ ਨੇ ਕੋਈ ਕੰਸਲਟੇਸ਼ਨ ਨਹੀਂ ਕੀਤੀ,
ਬਿਜ਼ਨਸ ਗਰੁੱਪਸ ਨਾਲ, ਹੋਰ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਦੇ ਨਾਲ। ਸੋ ਕਹਿੰਦੇ ਸਟੇਕ ਹੋਲਡਰ ਕੰਸਲਟੇਸ਼ਨ ਹੋਣਗੀਆਂ ਅਤੇ ਫਿਰ ਉਸ ਤੋਂ ਬਾਅਦ ਕਹਿੰਦੇ ਅਸੀਂ ਜਿਹੜੀਆਂ ਰੈਗੂਲੇਸ਼ਨ ਜਿਹੜੀਆਂ ਨੇ ਉਹ ਜਨਤਕ ਕਰਾਂਗੇ। ਰੈਗੂਲੇਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਸ਼ਾਮਿਲ ਕੀਤੀਆਂ ਜਾਣਗੀਆਂ ਕਿ ਸ਼ਾਰਟ ਟਰਮ ਐਬਸੈਂਸ ਕਿਹਨੂੰ ਕਹਿਣਾ। ਅਤੇ ਇਸ ਚੇਂਜ ਨੂੰ ਲਿਆਉਣ ਦਾ ਜਿਹੜਾ ਪ੍ਰਮੁੱਖ ਮੰਤਵ ਇਹੀ ਹੈ ਕਿ ਡਾਕਟਰਾਂ ਦਾ ਜਿਹੜਾ ਸਮਾਂ ਹੈ, ਡਾਕਟਰਸ ਦਾ, ਰਜਿਸਟਰਡ ਨਰਸਿਸ ਦਾ, ਨਰਸ ਪ੍ਰੈਕਟੀਸ਼ਨਰਸ ਦਾ, ਵੀ ਉਹ ਸਮਾਂ ਜਿਹੜਾ ਫਰੀ ਅਪ ਕੀਤਾ ਜਾਵੇ ਤਾਂ ਕਿ ਉਹ ਜ਼ਿਆਦਾ ਪੇਸ਼ੈਂਟਸ ਵੇਖ ਸਕਣ। ਕਿਉਂਕਿ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦਾ ਇੱਕ ਅਨੁਮਾਨ ਹੈ ਕਿ ਸਾਡੇ ਮੁਲਕ ਵਿੱਚ 1 ਸਾਲ ਦੇ ਵਿੱਚ ਜਿਹੜੇ ਡਾਕਟਰ ਨੇ ਉਹ 1.5 ਮਿਲੀਅਨ ਘੰਟੇ, 15 ਲੱਖ ਘੰਟੇ ਸਿੱਕ ਨੋਟ ਲਿਖਣ ਦੇ ਵਿੱਚ ਹੀ ਜ਼ਾਇਆ ਕਰ ਰਹੇ ਨੇ।
12 ਮਿਲੀਅਨ ਤੋਂ ਵੀ ਜ਼ਿਆਦਾ ਸਿੱਕ ਨੋਟ ਡਾਕਟਰਾਂ ਵੱਲੋਂ ਪੂਰੇ ਕੈਨੇਡਾ 6 ਸਾਲ ਲਿਖੇ ਜਾਂਦੇ ਨੇ। ਇਹ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦਾ ਨੰਬਰ ਆ। ਅੱਛਾ, ਦੂਜਾ ਪਹਿਲੂ ਇੱਕ ਇਹ ਵੀ ਤਾਂ ਹੈ ਨਾ ਵਾਸੂ ਜੀ, ਕੈਨੇਡਾ 'ਚ ਇਸ ਵੇਲੇ ਤਕਰੀਬਨ 6-6.5 ਮਿਲੀਅਨ ਲੋਕ ਅਜਿਹੇ ਨੇ ਜਿਹਨਾਂ ਕੋਲ ਫੈਮਿਲੀ ਡਾਕਟਰ ਹੀ ਨਹੀਂ ਹੈ।
ਐਗਜੈਕਟਲੀ,
ਜੇ ਉਹ ਬਿਮਾਰ ਹੋ ਗਏ ਉਹਨਾਂ ਨੂੰ ਨੋਟ ਲਿਖਾਉਣਾ, ਕਿਹੜੇ ਡਾਕਟਰ ਕੋਲ ਜਾਓ? ਸੋ ਉਹਨਾਂ ਵਾਸਤੇ ਡਾਕਟਰ ਦਾ ਐਕਸੈਸ ਜਦੋਂ ਪ੍ਰੋਬਲਮ ਆ ਤਾਂ ਨੋਟ ਲਿਖਾਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਸਾਰੀ ਜਿਹੜਾ ਬਿੱਲ ਹੈਗਾ ਇਹ ਪ੍ਰਜੈਂਟ ਕੀਤਾ ਗਿਆ, ਪਰ ਜੇ ਜਦੋਂ ਪਾਸ ਵੀ ਹੋ ਜਾਂਦਾ, ਪਾਸ ਹੋਣ ਤੋਂ ਬਾਅਦ ਅਜੇ ਇਹਨੂੰ ਲਾਗੂ ਜਿਹੜੀਆਂ ਇਹਦੀਆਂ ਉਹ ਜਿਹੜੇ ਕੁਝ ਕਹਿ ਲਓ ਫਾਈਨਲ ਡੀਟੇਲਸ ਨੇ, ਉਹ ਫਿਰ ਰੈਗੂਲੇਸ਼ਨ ਦੇ ਰਾਹੀਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਕਿ ਸ਼ਾਰਟ ਟਰਮ ਇਲਨੈਸ ਕਿਹੜੀ ਹੈ, ਲੌਂਗ ਟਰਮ ਇਲਨੈਸ ਕਿਹੜੀ ਹੈ, ਅਤੇ ਸਾਲ ਦੇ ਵਿੱਚ ਕੋਈ ਵੀ ਜਿਹੜਾ ਇੰਪਲੋਈ ਆ ਉਹ ਸ਼ਾਰਟ ਟਰਮ ਇਲਨੈਸ ਤਹਿਤ ਕਿੰਨੀ ਵਾਰੀ ਬਗੈਰ ਡਾਕਟਰਸ ਨੋਟ ਤੋਂ ਛੁੱਟੀ ਲੈ ਸਕਦਾ, ਵੀ ਕੀ ਤੁਸੀਂ 2 ਵਾਰ ਅਜਿਹਾ ਕਰ ਸਕਦੇ ਹੋ, 3 ਵਾਰ ਅਜਿਹਾ ਕਰ ਸਕਦੇ ਹੋ, ਜਾਂ 1 ਵਾਰ ਕਰ ਸਕਦੇ ਹੋ, ਉਹ ਵੀ ਨਿਰਧਾਰਿਤ ਕੀਤਾ ਜਾਣਾ ਬਾਕੀ ਆ।
ਇਸ ਵੇਲੇ ਦੇਖੋ ਸਾਡੇ ਜੋ ਰੂਲਸ ਨੇ ਉਹ ਇਹ ਕਹਿੰਦੇ ਵੀ 5 ਦਿਨਾਂ ਦੀ ਛੁੱਟੀ ਤਾਂ ਤੁਸੀਂ ਪੇਡ ਲੈ ਸਕਦੇ ਹੋ ਸਿੱਕ ਲੀਵ BC ਦੇ ਵਿੱਚ, 3 ਦਿਨਾਂ ਦੀ ਛੁੱਟੀ ਜਿਹੜੀ ਕਹਿ ਲਓ ਵੀ ਜੋਬ ਪ੍ਰੋਟੈਕਸ਼ਨ ਦੇ ਨਾਲ ਤੁਸੀਂ ਸਿੱਕ ਛੁੱਟੀ ਲੈ ਸਕਦੇ ਹੋ, ਉਹ ਪੇਡ ਨਹੀਂ ਹੋਏਗੀ, ਅਨਪੇਡ ਹੋਏਗੀ, ਪਰ ਤੁਹਾਡੀ ਜੋਬ ਉਹਦੇ ਕਰਕੇ ਪ੍ਰਭਾਵਿਤ ਨਹੀਂ ਹੋ ਸਕਦੀ। ਇਸ ਵੇਲੇ ਰੂਲਸ ਇਹ ਕਹਿੰਦੇ ਨੇ, ਟੋਟਲ 8 ਛੁੱਟੀਆਂ ਨੇ, 5 ਪੇਡ 3 ਅਨਪੇਡ, ਤੁਹਾਡੀ ਜੋਬ ਪ੍ਰੋਟੈਕਟਡ ਆ, ਰੂਲਸ ਇਹ ਕਹਿੰਦੇ ਨੇ। ਅਤੇ ਅੱਛਾ, ਇਹਦੇ ਚੀਜ਼ ਦੀ ਇੱਕ ਹੋਰ ਕੁੰਡੀ ਵੀ ਹੈ, ਇੰਪਲੋਇਰਸ ਜਿਹੜੇ ਨੇ, ਸੋ ਇੰਪਲੋਇਮੈਂਟ ਸਟੈਂਡਰਡਸ ਐਕਟ ਇਹ ਕਹਿੰਦਾ ਕਿ ਦੇ ਕੈਨ ਰਿਕੁਐਸਟ ਰੀਜ਼ਨੇਬਲੀ ਸਫੀਸ਼ੈਂਟ ਪਰੂਫ ਆਫ ਇਲਨੈਸ। ਇਹਦੇ ਵਿੱਚ ਕੀ ਆ ਜਾਂਦਾ ਵੀ ਡਾਕਟਰਸ ਨੋਟ, ਫਾਰਮੇਸੀ ਦਾ ਬਿੱਲ ਦਿਖਾ ਦਿਓ ਵੀ ਦਵਾਈ ਖਰੀਦੀ ਆ, ਜਾਂ ਫਿਰ ਜੇ ਤੁਸੀਂ ਹਸਪੀਟਲ ਦਾਖਲ ਹੋਏ ਤਾਂ ਹਸਪੀਟਲ ਦਾ ਜਿਹੜਾ ਬ੍ਰੇਸਲੈਟ ਹੈਗਾ ਵੀ ਉਹ ਦਿਖਾ ਦਿਓ,
ਟੈਗ ਜਿਹਾ ਪਾਉਣ ਦੇ ਹੱਥ।
ਇੰਪਲੋਇਰ ਇਹ ਚੀਜ਼ਾਂ ਰਿਕੁਐਸਟ ਕਰ ਸਕਦਾ। ਇਹ ਜਿਹੜੀ ਚੀਜ਼ ਰਿਕੁਆਇਰਮੈਂਟ ਹਟਾਈ ਜਾ ਰਹੀ ਹੈ ਉਹ ਸਿਰਫ ਡਾਕਟਰਸ ਨੋਟ ਦੀ ਹਟਾਈ ਜਾ ਰਹੀ ਹੈ,
ਦੂਜਿਆਂ ਦੀ।
ਸੋ ਕੀ ਅਜੇ ਵੀ ਜਿਹੜਾ ਇੰਪਲੋਇਰ ਆ ਉਹ ਕਹਿ ਸਕਦਾ ਵੀ ਫਾਰਮੇਸੀ ਦਾ ਬਿੱਲ ਦਿਖਾਓ,
ਦਵਾਈ ਕਿਹੜੀ ਖਾਧੀ,
ਦਵਾਈ ਕਿਹੜੀ ਖਾਧੀ, ਉਹਦਾ ਪੱਤਾ ਦਿਖਾ ਦਿਓ, ਕੋਈ ਉਹਦਾ ਡੱਬੀ ਦਿਖਾ ਦਿਓ।
ਮੈਂ ਅਗਲਾ ਕਿ ਗਰਾਰੇ ਕੀਤੇ ਸੀ, ਵੀਡੀਓ ਬਣਾਈ ਆ, ਵੀਡੀਓ ਬਣਾਉਣਾ ਗਲਾ ਖਰਾਬ ਸੀ, ਆਹ ਦੇਖੋ 9 ਵਜੇ ਗਰਾਰੇ ਕੀਤੇ ਤੇ ਫਿਰ 9 ਵਜੇ ਫੇਰ ਕੀਤੇ।
ਸੋ ਉਹ ਕੀ ਉਹ ਰਿਕੁਆਇਰਮੈਂਟ ਅਜੇ ਵੀ ਰੱਖੀ ਜਾ ਸਕਦੀ ਹੈ। ਸੋ ਇਹ ਡੀਟੇਲਸ ਜਿਹੜੀਆਂ ਆਣ
ਜੀ,
ਮੈਸੇਜ ਆਇਆ ਇੱਕ
ਜੀ, ਕੀ ਮੈਸੇਜ?
ਕਹਿੰਦੇ ਕਿ ਜੇ ਕੋਈ ਗਰਾਰਿਆਂ ਦੀ ਤਾਂ ਗੱਲ ਕਰਤੀ, ਜੇ ਕਿਸੇ ਨੂੰ ਡਾਇਰੀਆ ਹੋਵੇ ਫਿਰ।
ਹਾਂ, ਫਿਰ ਟੋਇਲਟ ਪੇਪਰ ਦੇ ਬਿੱਲ ਦਿਖਾ ਦਿਓ
ਵਾਹਿਗੁਰੂ। ਦੋ ਮੈਸੇਜ ਆ ਗਏ ਸਿਮਿਲਰ, ਦੇਖੋ ਵਿਚਾਰ ਲਿਸਨਰਸ ਦੇ ਕਈਆਂ ਦੇ ਮਿਲਦੇ ਨੇ,
ਟੋਇਲਟ ਪੇਪਰ ਦਾ ਬਿੱਲ ਦਿਖਾ ਦਿਓ।
ਹਾਂ ਠੀਕ ਹੈ,
ਉਹਦੀ ਵੀ ਹਾਂ
ਅੱਛਾ ਅਤੇ ਅੱਛਾ ਇੱਕ ਮੈਸੇਜ
ਜਾਂ ਫਿਰ ਚਲ ਛੱਡੋ,
ਹਾਂ ਬਸ ਬਸ ਆਪਾਂ ਇੱਥੇ ਛੱਡ ਦਈਏ ਨਾ, ਪਿਵਟ ਕਰੀਏ, ਪਿਵਟ ਕਰਨਾ ਬੜਾ ਜ਼ਰੂਰੀ ਹੈ ਅੱਜ ਕੱਲ੍ਹ। ਅਤੇ ਅੱਛਾ ਮੈਸੇਜ ਆਇਆ ਕਹਿੰਦੇ ਇਸ ਟਾਈਮ 'ਤੇ ਨਾ ਮੈਸੇਜ ਆਉਣ ਲੱਗ ਪੈਂਦਾ 8:30 ਵਜੇ, ਬਸ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਰੋਜ਼ ਕਹਿੰਦੇ ਹੋ ਨਾ। ਅੱਜ ਰਿੰਕੂ ਸਿੰਘ ਜੀ ਨੇ ਇਹ ਮੈਸੇਜ ਭੇਜਿਆ, ਕੱਲ੍ਹ ਕਿਸੇ ਹੋਰ ਸਾਡੇ ਲਿਸਨਰ ਨੇ, ਸੱਜਣ ਨੇ ਭੇਜਿਆ ਸੀ ਇਹ ਮੈਸੇਜ,
ਅਸੀਂ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਵਿਜੇ ਜੀ, ਥੈਂਕ ਯੂ ਵੈਰੀ ਮਚ,
ਥੈਂਕ ਯੂ, ਹੈਵ ਅ ਗੁੱਡ ਡੇ।
ਇਹਦਾ ਵੀ ਕਹਿ ਦੋ ਤੁਹਾਨੂੰ ਸ਼ਾਮ ਨੂੰ ਸੁਣਾਂਗੇ,
ਸ਼ਾਮ ਨੂੰ ਸੁਣਾਂਗੇ 7 PM,
ਬਹੁਤ ਮਿਹਰਬਾਨੀ ਜੀ,
2-9 PM।
ਹਾਂਜੀ
ਜੀ, ਬਹੁਤ ਧੰਨਵਾਦ,
ਥੈਂਕ ਯੂ
ਮਚ ਜੀ, ਮਿਹਰਬਾਨੀ। 7 ਅਤੇ 9 PM ਦੇ ਵਿੱਚ ਕੀ ਆਉਂਦਾ? 8 PM,
ਨਫ ਸੈਟ,
ਫੈਕਟ ਹੈ ਇਹ।
ਹਾਂਜੀ,
ਬਹੁਤ ਧੰਨਵਾਦ ਵਾਸੂ ਜੀ।
ਫਰੈਂਚ ਨਹੀਂ ਮੈਨੂੰ ਆਉਂਦੀ,
ਫਰੈਂਚ ਨਹੀਂ ਆਉਂਦੀ,
ਪਰ ਮੈਂ ਉਹ ਡਿਬੇਟ ਦਾ ਤਰਜਮਾ ਸੁਣ ਕੇ ਜਿਹੜੀ ਸਾਰੀ ਜਿਹੜੀ ਡਿਟੇਲ ਆ ਉਹ ਸ਼ਾਮ ਵਾਲੇ ਸ਼ੋਅ ਜ਼ਰੂਰ ਸੁਣ।
ਪਰ ਕਈ ਦੇਖੋ ਅਜਿਹੇ ਨੇ ਜਿਹੜੇ 8 PM ਤੋਂ ਬਾਅਦ ਅੰਗਰੇਜ਼ੀ ਬੜੀ ਵਧੀਆ ਬੋਲਦੇ ਨੇ, ਕਈ ਹੋ ਸਕਦਾ 8 PM ਤੋਂ ਫਰੈਂਚ ਵੀ ਚੰਗੀ ਬੋਲਦੇ ਹੋਣ।
ਟਰਾਈ ਨਹੀਂ ਕੀਤਾ ਕਦੇ,
ਕਰਕੇ ਦੇਖਿਓ, ਬਹੁਤ ਮਿਹਰਬਾਨੀ, ਥੈਂਕ ਯੂ।
ਜਾਂ ਮੈਂ ਕੀਤਾ ਮੈਂ ਦੱਸਿਆ ਨਹੀਂ,
ਥੈਂਕ ਯੂ ਬਸ,
ਓਕੇ ਜੀ।